हार्टमन रेडियो सुन रहे साडे सारे श्रोतिया नू मेरे वालों जनी अंजीत वालों प्यार भरे सत श्री अकाल नमस्कार आदाब दोस्तों होर सुनाओ थोड़े की हाल ने हमेशा दी तरह उम्मीद करदे आ कि तुसी जिथे भी किते होवोगे घरां च परिवारां च रिश्तेदारां च कारोबारां च जिथे भी किते होवोगे जिंदगी दियां खुशियां भरपूर माणदे होवोगे इस गल दा सानू यकीन भी है ते सानू विश्वास भी है। तो दोस्तों प्रोग्राम दी शुरुआत हमेशा दी तरह हो चुकी है। लो जी अप्रैल महीना भी हुण खत्म होण वाला हो गया ते साल दे अखीर तक किन्ने महीने रह गए अभी होर लो जी होर 8 महीने रह गए उस तो बाद फिर क्रिसमस आई खड़ी है। इत्थे साल दिनां दे विच मिंटां सकिंटां दे विच निकलदा है पता ही नहीं लगदा समा कदों निकल गया समा आ गया साल दे 4 महीने खत्म हो गए आ ते बस उस तो बाद नवा साल 2022 दरवाजे ते फड़न वाला है जी तैयारियां होण वालियां क्रिसमस दियां। खैर असी एड्डी दूर नहीं जाना सब तो पहला असी जर्मनी च कहंदे आ कि हजे असी अपना जेड़ा बहार दा मौसम आ ओनू उड़ीकदे आ असी पहला कुदरत दे नजारिया नू मानना आ धुप्पा नू मानना आ जेड़ी इन्नी देर असी ठंड दे विच सर्दी दे विच घरां च बह के कट्टे आ घरां च नहीं कारोबार भी किते आ अपने काम कार भी किते आ पर ठरू ठरू कर दी सर्दी दे विच घरों बाहर निकल दे रहे आ सोचां बड़ियां सिल्लियां हो गईयां सीगियां ते है भी आ हुण धुप्पां दियां अड़ीकां ने। सो एड्डी दूर असी ना जाइए साल दे अखीर तक हजे असी सोने सोने मौसमां दा आनंद माणिए फिर गर्मियां दे मौसम रब करे जद तक कोरोना खत्म हो जावे ते जिंदगी जेड़ी दोबारा नॉर्मल हो जावे। सो वैक्सीन हर पासे हर देश दे विच लगनी शुरू हो गई है इंजेक्शन ओहदे लगने शुरू हो गए आ कोई घबरा आ रहा किसी नूं बुखार हो रहा किसी नूं सिर दर्द हो रहा कोई कह रहा कि मैं नहीं वैक्सीन लगवानी हैगी इहदे नाल शायद कोई साइड इफेक्ट हो जावे। सो मन मन्ने दी गल हैगी आ किसी दे समझाउण दे नाल नहीं हां बस यही कहने आ कि जिंदगी दोबारा तों फिर उस रूटीन दे विच आ जावे। ਇਹ ਕਰਫਿਊ ਲੋਕਡਾਊਨ ਕਦੇ ਲੱਗਦੇ ਆ ਕਦੇ ਖੁੱਲਦੇ ਆ ਇਹਨੇ ਬੜਾ ਡਿਪਰੈਸ਼ਨ ਪਾ ਦਿੱਤਾ ਹੈਗਾ ਦਿਮਾਗਾਂ ਦੇ ਉੱਤੇ ਤੇ ਨਾਲ ਹੀ ਨਾਲ ਸਾਡੀਆਂ ਅਰਦਾਸਾਂ ਸਾਡੀਆਂ ਜੋਦੜੀਆਂ ਜੁੜੀਆਂ ਹੋਈਆਂ ਨੇ ਕਿਸਾਨ ਅੰਦੋਲਨ ਦੇ ਲਈ। ਕਿਸਾਨ ਅੰਦੋਲਨ ਜਿਹੜਾ ਕਿ ਸਾਨੂੰ ਪਤਾ ਹੀ ਹੈਗਾ ਤੇ ਤਿੰਨ ਜਿਹੜਾ ਕਿ ਤਿੰਨ ਬਿੱਲ ਪਾਸ ਕਰਾਉਣ ਦੇ ਲਈ ਤੇ ਨਾਲ ਜਿਹੜੇ ਹੋਰ ਹੱਕਾਂ ਤੋਂ ਅੱਜ ਦਾ ਕਿਸਾਨ ਵਾਂਝਾ ਹੈਗਾ ਆ ਉਹ ਹੱਕਾਂ ਦੇ ਲਈ ਉਹ ਘਰੋਂ ਬਾਹਰ ਨਿਕਲਿਆ ਹੋਇਆ ਉਸ ਕਿਸਾਨ ਦੇ ਵਿੱਚ ਛੋਟੀ ਉਮਰ ਤੋਂ ਲੈ ਕੇ ਬਜ਼ੁਰਗ ਉਮਰ ਤੱਕ ਦਾ ਹਰ ਇਨਸਾਨ ਜੁੜਿਆ ਹੋਇਆ ਹਰ ਕਿਸੇ ਦੀਆਂ ਭਾਵਨਾ ਹਰ ਕਿਸੇ ਦਾ ਜੋਸ਼ ਜੁੜਿਆ ਹੋਇਆ ਉਹਦੇ ਵਿੱਚ। ਸੋ ਅਸੀਂ ਬਾਹਰ ਜਿਹੜੇ ਪਰਦੇਸੀ ਬੈਠੇ ਹਾਂ ਸਾਡਾ ਵੀ ਝੁਕਾ ਸਾਡੀ ਸੁਤਾ ਉਸ ਅੰਦੋਲਨ ਦੇ ਵੱਲ ਹੀ ਰਹਿੰਦੀ ਆ। ਸੋ ਉਸ ਅੰਦੋਲਨ ਦੇ ਲਈ ਉੱਥੇ ਬੈਠੇ ਕਿਸਾਨਾਂ ਦੇ ਲਈ ਉੱਥੇ ਬੈਠੇ ਇਨਸਾਨਾਂ ਦੇ ਲਈ ਉੱਥੇ ਬੈਠੇ ਏਕਤਾ ਦਾ ਨਾਰਾ ਲਾਉਂਦੇ ਇਨਸਾਨਾਂ ਦੇ ਲਈ ਸਾਡੀਆਂ ਜੋਦੜੀਆਂ ਅਰਦਾਸਾਂ ਕਿ ਫਤਿਹ ਦਾ ਝੰਡਾ ਹੋ ਗੱਡਣ ਹੱਕ ਮਿਲਣ ਸਰਕਾਰਾਂ ਝੁਕਣ ਤੇ ਸਰਕਾਰਾਂ ਦੇ ਮਨ ਸਮੱਤਿਆ ਪਵੇ ਤੇ ਉਹਨਾਂ ਦੀ ਸੁਣਵਾਈ ਹੋਵੇ ਸਾਡੇ ਦੇਸ਼ ਦੀ ਸੁਣਵਾਈ ਹੋਵੇ ਹੱਕ ਤੇ ਸੱਚ ਦੀ ਜਿੱਤ ਹੋਵੇ। ਸੋ ਦੋਸਤੋ ਸੁਣਦੇ ਹਾਂ ਸਭ ਤੋਂ ਪਹਿਲਾਂ
ਪਵਨ ਗੁਰੂ ਪਾਣੀ ਕਾਪੀ, ਪਹਿਲਾਂ ਕਰੋ ਪ੍ਰੈਕਟੀਕਲ ਤੇ ਪਿੱਛੋਂ ਗਿਆਨ ਕਿਤਾਬੀ।
ਦੋਸਤੋ ਪ੍ਰੋਗਰਾਮ ਦੇ ਵਿੱਚ ਇੱਕ ਦੋ ਛੋਟੇ ਛੋਟੇ ਵਿਚਾਰ ਪੇਸ਼ ਕੀਤੇ ਜਾਣਗੇ ਤੇ ਨਾਲ ਹੀ ਨਾਲ ਕਿਸੇ ਵਿਸ਼ੇ ਦੇ ਉੱਤੇ ਗੱਲ ਹਮੇਸ਼ਾ ਦੀ ਤਰ੍ਹਾਂ ਛੇੜਾਂਗੇ। ਵਿਚਾਰ ਪੇਸ਼ ਕਰਨ ਦਾ ਮੇਰਾ ਮਕਸਦ ਇਹੀ ਹੁੰਦਾ ਕਿ ਸਾਨੂੰ ਕਦੇ ਕਦੇ ਕਿਸੇ ਦੀ ਗੱਲ ਦਾ ਸਾਡੇ ਉੱਤੇ ਜ਼ਿਆਦਾ ਅਸਰ ਹੋ ਜਾਂਦਾ ਆ, ਸਾਨੂੰ ਜ਼ਿਆਦਾ ਮੋਟੀਵੇਸ਼ਨ ਮਿਲ ਜਾਂਦਾ ਜਦੋਂ ਅਸੀਂ ਕਿਸੇ ਦੀ ਗੱਲ ਸੁਣਦੇ ਹਾਂ ਜਾਂ ਕਿਸੇ ਦੀ ਆਵਾਜ਼ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਸਾਨੂੰ ਇੱਕਦਮ ਉਹਦੇ ਤੋਂ ਊਰਜਾ ਮਿਲ ਜਾਂਦੀ ਹੈ। ਸਾਡੇ ਅੰਦਰ ਇੱਕ ਕੁਛ ਕਰਨ ਦਾ ਇੱਕ ਹੌਸਲਾ ਆ ਜਾਂਦਾ ਆ, ਆਵਾਜ਼ ਦੇ ਵਿੱਚ ਕਸ਼ਿਸ਼ ਹੁੰਦੀ ਆ, ਆਵਾਜ਼ ਦੇ ਵਿੱਚ ਊਰਜਾ ਹੁੰਦੀ ਆ, ਕੁਛ ਕਰਨ ਲਈ ਉਹ ਸਾਨੂੰ ਉਠਾਲਦੀ ਆ। ਇਹ ਕੁਛ ਵਿਚਾਰ ਇਸ ਤਰ੍ਹਾਂ ਦੇ ਹੁੰਦੇ ਆ, ਕੁਛ ਸ਼ਬਦ ਇਸ ਤਰ੍ਹਾਂ ਦੇ ਹੁੰਦੇ ਆ, ਕੁਛ ਸੋਚਾਂ ਇਸ ਤਰ੍ਹਾਂ ਦੀਆਂ ਹੁੰਦੀਆਂ। ਸੋ ਇਹ ਜਿਹੜੀਆਂ ਛੋਟੀਆਂ ਛੋਟੀਆਂ ਸੋਚਾਂ ਵਿਚਾਰਾਂ ਸਾਡੇ ਆਲੇ ਦੁਆਲੇ ਵਾਪਰਦੇ ਰਹਿੰਦੇ ਆ, ਇਹ ਇੱਕ ਮੈਡੀਸਨ ਸਾਡੇ ਲਈ, ਇੱਕ ਕੁਦਰਤੀ ਮੈਡੀਸਨ, ਕੁਦਰਤ ਦਾ ਪ੍ਰਤਾਪ ਆ ਮੈਡੀਸਨ, ਜਿਹੜੀ ਦਵਾ, ਪਰਮਾਤਮਾ ਦੀ ਦਵਾ ਆ ਇਹ। ਦਵਾਈ ਲਾ ਲਓ, ਦਵਾਈ ਦਾਰੂ ਲਾ ਲਓ, ਜੋ ਵੀ ਆ, ਇਹ ਪਰਮਾਤਮਾ ਦੀ ਦਿੱਤੀ ਹੋਈ ਆ। ਜਦੋਂ ਸਾਡੇ ਆਲ ਦੁਆਲ ਚੰਗੇ ਲੋਕਾਂ ਦਾ ਘੇਰਾ ਹੁੰਦਾ ਆ, ਸਾਨੂੰ ਉਹਨਾਂ ਦੀਆਂ ਚੰਗੀਆਂ ਆਵਾਜ਼ਾਂ ਸੁਣਨ ਨੂੰ ਮਿਲਦੀਆਂ, ਉਹਨਾਂ ਦੇ ਚੰਗੇ ਕਾਰਜ ਅਸੀਂ ਦੇਖਦੇ ਆ, ਉਹਨਾਂ ਦੀਆਂ ਚੰਗੀਆਂ ਲਿਖਤਾਂ ਨੂੰ ਸੁਣਦੇ ਆ, ਪੜ੍ਹਦੇ ਆ, ਵਿਚਾਰਦੇ ਆ। ਸੋ ਆਪਣੇ ਆਪ ਨੂੰ ਅਸੀਂ ਖੁਸ਼ਕਿਸਮਤ ਸਮਝਦੇ ਆ ਕਿ ਸਾਡੇ ਆਲ ਦੁਆਲ ਚੰਗੇ ਲੋਕਾਂ ਦਾ ਫੈਲਾਅ ਹੈਗਾ ਆ, ਜਿਹੜਾ ਸਾਡੀ ਜ਼ਿੰਦਗੀ ਦਾ ਸੁਧਾਰ ਕਰਦਾ ਹੈ। ਸੋ ਇਸੇ ਤਰ੍ਹਾਂ ਵਿਚਾਰ ਪੇਸ਼ ਕੀਤੇ ਜਾਣਗੇ ਤੇ ਨਾਲ ਹੀ ਨਾਲ ਕਿਸੇ ਗੱਲ ਦੇ ਉੱਤੇ ਵਿਸ਼ਾ, ਵਿਸ਼ਾ ਕਿਹੜਾ ਹੋਵੇਗਾ? ਵਿਸ਼ਾ ਇਹੀ ਹੋਵੇਗਾ ਕਿ ਜਦੋਂ ਅਸੀਂ ਆਪਣੇ ਦੇਸ਼ ਦੇ ਵਿੱਚ ਹੁੰਨੇ ਆ, ਉਦੋਂ ਸਾਨੂੰ, ਖਾਸ ਕਰਕੇ ਔਰਤਾਂ ਦੀ ਗੱਲ ਕਰਦੀ ਆ, ਉਦੋਂ ਸਾਨੂੰ ਹਰ ਥਾਂ ਤੋਂ, ਜਦੋਂ ਉਹ ਔਰਤ ਸਭ ਤੋਂ ਪਹਿਲਾਂ ਇੱਕ ਛੋਟੀ ਬੱਚੀ ਹੁੰਦੀ ਆ, ਧੀ ਹੁੰਦੀ, ਭੈਣ ਹੁੰਦੀ ਆ, ਫਿਰ ਉਹ ਕੁੜੀ ਜਵਾਨ ਹੁੰਦੀ ਆ, ਤੇ ਫਿਰ ਉਹਦੇ ਸਰੀਰ ਦੀ ਬਣਤਰ ਹਰ ਤਰ੍ਹਾਂ ਦੇ ਨਾਲ ਬਦਲਦੀ ਆ, ਉਹਦੇ ਸੋਚ ਵਿਚਾਰ ਦਾ ਤਰੀਕਾ ਬਦਲਦਾ, ਉਹਦੇ ਬੈਠਣ ਉੱਠਣ ਦਾ ਤਰੀਕਾ ਬਦਲਦਾ, ਫਿਰ ਉਸਨੂੰ ਹਰ ਤਰ੍ਹਾਂ ਸੁਚੇਤ ਰਹਿਣਾ ਪੈਂਦਾ ਆਪਣੇ ਸਮਾਜ ਦੇ ਵਿੱਚ। ਮਾਂ ਉਸਨੂੰ ਓਹਲੇ ਹੋ ਹੋ ਕੇ ਗੱਲਾਂ ਸਮਝਾਉਂਦੀ ਆ, ਦਾਦੀਆਂ ਨਾਨੀਆਂ ਉਸਨੂੰ ਗੱਲਾਂ ਸਮਝਾਉਂਦੀਆਂ ਕਿ ਸਮਾਜ ਦੀ ਭੈੜੀ ਅੱਖ ਤੋਂ ਕਿਵੇਂ ਬਚਣਾ ਹੈਗਾ, ਮਰਦ ਤੋਂ ਕਿਵੇਂ ਬਚਣਾ ਹੈਗਾ ਆ, ਉਹਦੀ ਉਮਰ ਦੇ ਹਾਣ ਦੇ ਮੁੰਡਿਆਂ ਦੀ ਨਜ਼ਰ ਤੋਂ ਕਿਸ ਤਰ੍ਹਾਂ ਬਚਣਾ। ਮਾਵਾਂ ਦੀਆਂ ਜਾਨਾਂ ਮੁੱਠੀ ਚ ਆਈਆਂ ਰਹਿੰਦੀਆਂ ਜਦੋਂ ਤੱਕ ਧੀਆਂ ਟਾਈਮ ਸਿਰ ਘਰ ਨਹੀਂ ਪਰਤਦੀਆਂ, ਜਾਂ ਕਿਤੇ ਮਾੜਾ ਵੀ ਕਿਸੇ ਦੇ ਘਰੋਂ ਲੇਟ ਹੋ ਜਾਂਦੀਆਂ ਆ, ਤੇ ਮਾਵਾਂ ਦਾ ਦਿਲ ਨਿਕਲ ਕੇ ਬਾਹਰ ਆ ਜਾਂਦਾ ਕਿ ਸਾਡੀ ਧੀ ਦੇ ਨਾਲ ਕੁਛ ਇਸ ਤਰ੍ਹਾਂ ਦਾ ਭਾਣਾ ਨਾ ਵਰਤ ਗਿਆ ਹੋਵੇ। ਸਾਡਾ ਸਮਾਜ ਅੱਜ ਦੇ ਸਮੇਂ ਤੇ ਇਸ ਤਰ੍ਹਾਂ ਦਾ ਕੋਝਾ ਸਮਾਜ ਬਣ ਗਿਆ ਹੈਗਾ ਆ ਕਿ ਘਰੋਂ ਬਾਹਰ ਨਿਕਲਦਿਆਂ ਬਹੁਤ ਵਾਰ ਸੋਚਣਾ ਪੈਂਦਾ, ਖਾਸ ਕਰਕੇ ਅੱਜ ਦੀ ਧੀ ਭੈਣ ਨੂੰ। ਜਿਨ੍ਹਾਂ ਸਮਿਆਂ ਦੇ ਵਿੱਚ ਮੈਂ ਪੰਜਾਬ ਛੱਡਿਆ ਆ ਅੱਜ ਤੋਂ 30 ਵਰੇ ਪਹਿਲਾਂ, ਉਦੋਂ ਵੀ ਉਸੇ ਤਰ੍ਹਾਂ ਦਾ ਮਾਹੌਲ ਸੀ ਜਿਸ ਤਰ੍ਹਾਂ ਦਾ ਅੱਜ ਆ। ਅੱਜ ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਉਹ ਮਾਹੌਲ ਵਧੀਆ ਸੀ ਤੇ ਅੱਜ ਦਾ ਮਾਹੌਲ ਡਰੂ ਕੰਬਾਊ ਮਾਹੌਲ ਆ, ਮਾੜੀਆਂ ਸੋਚਾਂ ਦੇ ਨਾਲ ਭਰਿਆ ਹੋਇਆ, ਔਰ ਜਿੱਥੇ ਸਾਰਾ ਮਾਹੌਲ ਗੰਧਲਾ ਜਿਹਾ ਹੋਇਆ, ਤੇ ਮਨੁੱਖ ਆ ਜਿਹੜਾ, ਮਨੁੱਖ ਦੇ ਵਿੱਚ ਮਰਦ ਦੀ ਗੱਲ ਕਰ ਲਵਾਂ, ਮਰਦ ਜਿਹੜਾ ਆ ਕਿ ਇੱਕ ਹਫਸੀਆਂ ਨਜ਼ਰਾਂ ਦੇ ਨਾਲ ਫਿਰਦਾ ਆ, ਇੱਕ ਭੁੱਖੀਆਂ ਤੇ ਤਲਾਸ਼ੀਆਂ ਨਜ਼ਰਾਂ ਦੇ ਨਾਲ ਫਿਰਦਾ ਆ। ਇਹ ਮੇਰਾ ਕਹਿਣਾ ਨਹੀਂ, ਸਮਾਜ ਦੀ ਇਸ ਤਰ੍ਹਾਂ ਦੀ ਸੋਚ ਆ, ਸਮਾਜ ਦੀ ਔਰਤ ਦੀ ਸੋਚ ਆ, ਜਿਹੜੀ ਔਰਤ ਉਸ ਸਮਾਜ ਦੇ ਵਿੱਚ ਰਹਿ ਰਹੀ ਆ, ਜਿਹੜੀ ਔਰਤ ਉਸ ਸਮਾਜ ਦੇ ਨਾਲ ਰੋਜ਼ਾਨਾ ਦੋ ਚਾਰ ਕਰਦੀ ਆ, ਜਿਹੜੀ ਔਰਤ ਸਵੇਰ ਨੂੰ ਉੱਠ ਕੇ ਘਰ ਦਾ ਕੰਮ ਖਤਮ ਕਰਕੇ ਤੇ ਫਿਰ ਟਾਈਮ ਸਿਰ ਬੱਸ ਫੜਦੀ ਆ, ਫਿਰ ਆਪਣੇ ਆਫਿਸ ਚ ਜਾਂਦੀ ਆ, ਤੇ ਜਿਹੜਾ ਘਰ ਦੇ ਰਸਤੇ ਤੋਂ ਲੈ ਕੇ ਬੱਸ ਦੇ ਸਫ਼ਰ ਤੱਕ ਔਰ ਫਿਰ ਆਫਿਸ ਦੇ ਸਫ਼ਰ ਤੱਕ ਤੇ ਫਿਰ ਆਫਿਸ ਦੇ ਵਿੱਚ ਜੋ ਉਸਦਾ ਸ਼ੋਸ਼ਣ ਹੁੰਦਾ ਆ, ਉਹਨੂੰ ਰੋਜ਼ ਉਸ ਵਰਤਾਰੇ ਦੇ ਵਿੱਚ ਉਹ ਦੇਖਦੀ ਆ, ਔਰ ਕਿਸ ਪਰੇਸ਼ਾਨੀ ਦੇ ਵਿੱਚ ਉਹ ਘਰੋਂ ਬਾਹਰ ਜਾਂਦੀ ਆ, ਤੇ ਉਸ ਤੋਂ ਦੂਣੀਆਂ ਪਰੇਸ਼ਾਨੀਆਂ ਲੈ ਕੇ ਉਹ ਘਰ ਆਉਂਦੀ ਆ। ਘਰ ਦੇ ਵਿੱਚ ਉਸ ਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ, ਇੱਕ ਚੰਗੀ ਪਤਨੀ ਹੋਣ ਦਾ ਵੀ ਉਸ ਨੂੰ ਖਿਆਲ ਰੱਖਣਾ ਪੈਂਦਾ, ਚੰਗੀ ਮਾਂ ਹੋਣ ਦੀ ਉਹ ਕੋਸ਼ਿਸ਼ ਕਰਦੀ, ਬੱਚਿਆਂ ਨੂੰ ਟਾਈਮ ਦਿੰਦੀ ਆ, ਬੱਚਿਆਂ ਦੀ ਪੂਰੀ ਪੜ੍ਹਾਈ ਦਾ, ਸਿੱਖਿਆ ਦਾ, ਬੱਚਿਆਂ ਨੂੰ ਪਿਆਰ ਦਾ, ਸਮੇਂ ਸਿਰ ਖਾਣਾ ਬਣਾ ਕੇ ਦੇਣਾ, ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਪੂਰਾ ਜ਼ਿੰਮਾ ਬੇਸ਼ੱਕ ਬਾਪ ਤੇ ਜਿੱਥੇ ਹੁੰਦਾ, ਮਾਂ ਤੇ ਬਹੁਤ ਜ਼ਿਆਦਾ ਹੁੰਦਾ, ਤੇ ਉਹ ਚੰਗੀ ਭੈਣ ਬਣਨ ਦੀ ਵੀ ਕੋਸ਼ਿਸ਼ ਕਰਦੀ ਆ, ਤੇ ਆਪਣੇ ਮਾਂ ਬਾਪ ਦੀ ਧੀ ਜਿਹੜੀ ਹੁੰਦੀ ਆ ਉਹਨਾਂ ਨੂੰ ਵੀ ਟਾਈਮ ਦੇਣ ਦੀ ਕੋਸ਼ਿਸ਼ ਕਰਦੀ ਆ, ਉਹ ਆਪਣੇ ਆਂਢ ਗੁਆਂਢ ਰਿਸ਼ਤੇਦਾਰਾਂ ਦੇ ਵਿੱਚ ਵੀ ਇੱਕ ਚੰਗੀ ਔਰਤ ਬਣਨ ਦੀ ਕੋਸ਼ਿਸ਼ ਕਰਦੀ ਆ, ਤੇ ਉਸ ਤੋਂ ਇਲਾਵਾ ਉਹਦੇ ਨਾਲ ਇਸ ਵਰਤਾਰੇ ਦੇ ਵਿੱਚ ਉਹ ਭੁੱਲ ਜਾਂਦੀ ਆ ਕਿ ਮੈਂ ਕੀ ਆ। ਉਹਦੇ ਉੱਤੇ ਇੰਨੀਆਂ ਸਾਰੀਆਂ ਜ਼ਿੰਮੇਵਾਰੀਆਂ ਆ ਜਾਂਦੀਆਂ ਕਿ ਤੂੰ ਆਹ ਵੀ ਕਰਨਾ, ਤੂੰ ਆਹ ਵੀ ਕਰਨਾ, ਤੂੰ ਆਹ ਵੀ ਕਰਨਾ, ਤੇਰੇ ਲਈ ਇਹ ਵੀ ਜ਼ਰੂਰੀ ਆ, ਕਿਤੇ ਤੂੰ ਇਸ ਗੱਲੋਂ ਕਿਤੇ ਤੂੰ ਊਣੀ ਨਾ ਰਹਿ ਜਾਵੇਂ, ਇਸ ਗੱਲੋਂ ਕਿਤੇ ਤੇਰੀ ਚੁੱਕ ਨਾ ਹੋ ਜਾਵੇ। ਸੋ ਇਹਨਾਂ ਗੱਲਾਂ ਨੂੰ ਮੱਦੇਨਜ਼ਰ ਰੱਖਦੀ ਹੋਈ ਉਹ ਕਿਤੇ ਨਾ ਕਿਤੇ ਭੁੱਲ ਜਾਂਦੀ ਆ ਕਿ ਮੈਂ ਕੌਣ ਆ। ਉਹ ਆਪਣੇ ਆਪ ਨੂੰ ਕਿਤੇ ਰੱਖ ਕੇ ਭੁੱਲ ਜਾਂਦੀ ਆ, ਤੇ ਜਦੋਂ ਉਹ ਭੁੱਲ ਜਾਂਦੀ ਆ ਉਹਨੂੰ ਆਪਾ ਲੱਭਣਾ ਬਹੁਤ ਮੁਸ਼ਕਲ ਹੋ ਜਾਂਦਾ। ਜ਼ਿੰਦਗੀ ਦੀਆਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਆ ਜਾਂਦੀਆਂ ਜਿਹਦੇ ਵਿੱਚ ਉਹਦੇ ਨਾਲ ਬਹੁਤ ਥਾਂ ਤੇ ਸ਼ੋਸ਼ਣ ਹੋ ਜਾਂਦਾ ਆ, ਉਸ ਦੇ ਜਜ਼ਬਾਤਾਂ ਦੇ ਨਾਲ, ਉਸ ਦੇ ਮਾਣ ਸਨਮਾਨ ਦੇ ਨਾਲ, ਉਸ ਦੇ ਸਰੀਰ ਨੂੰ ਲੈ ਕੇ ਉਸ ਦਾ ਸ਼ੋਸ਼ਣ ਹੋ ਜਾਂਦਾ ਜਾਂ ਕਿਸੇ ਤਰ੍ਹਾਂ ਦਾ ਵਿਤਕਰਾ ਕੀਤਾ ਜਾਂਦਾ। ਬਹੁਤ ਸਾਰੀਆਂ ਗੱਲਾਂ ਨੂੰ ਉਹ ਬਰਦਾਸ਼ਤ ਕਰ ਲੈਂਦੀ ਆ, ਆਪਣੇ ਅੰਦਰ ਜਬਤ ਕਰ ਲੈਂਦੀ ਆ, ਤੇ ਸਮੇਂ ਆਉਣ ਤੇ ਜਦੋਂ ਉਹ ਦੱਸਦੀ ਆ ਤੇ ਉਦੋਂ ਟੂ ਲੇਟ ਹੋ ਜਾਂਦਾ ਆ। ਤੇ ਇਹ ਪਹਿਲਾਂ ਗੱਲ ਕਿਉਂ ਨਹੀਂ ਕੀਤੀ ਗਈ, ਹੁਣ ਤਾਂ ਬਹੁਤ ਦੇਰ ਹੋ ਗਈ ਆ, ਹੁਣ ਤਾਂ ਉਹ ਲੋਕ ਵੀ ਨਹੀਂ ਰਹੇ, ਹੁਣ ਉਹ ਸਮਾਂ ਵੀ ਨਹੀਂ ਰਿਹਾ, ਹੁਣ ਆਵਾਜ਼ ਕਿੱਥੇ ਉਠਾਵਾਂਗੇ। ਸੋ ਇਹ ਜਦੋਂ ਉਹ ਢਿੱਡਾਂ ਦੇ ਵਿੱਚ ਪੀੜਾਂ ਲੈ ਕੇ ਸਵੇਰ ਨੂੰ ਜਾਂਦੀ ਕੰਮ ਤੇ, ਰਾਤ ਨੂੰ ਉਹੀ ਪੀੜਾਂ ਲੈ ਕੇ ਉਹ ਸੌ ਜਾਂਦੀ ਆ, ਸਵੇਰ ਨੂੰ ਫਿਰ ਉਸੇ ਪੀੜਾਂ ਚ ਜਾਂਦੀ ਆ ਕਿ ਅੱਜ ਮੇਰੇ ਨਾਲ ਇਸ ਤਰ੍ਹਾਂ ਦਾ ਨਾ ਵਾਪਰ ਜਾਵੇ, ਅੱਜ ਮੇਰਾ ਬੌਸ ਮੈਨੂੰ ਇਸ ਤਰ੍ਹਾਂ ਨਾ ਕਹਿ ਦੇਵੇ ਜਾਂ ਅੱਜ ਮੈਨੂੰ ਇਸ ਤਰ੍ਹਾਂ ਟੱਚ ਨਾ ਕਰੇ। ਘਰ ਆ ਕੇ ਉਹ ਆਪਣੇ ਸ਼ੋਸ਼ਣ ਦੀ ਜੇ ਗੱਲ ਕਰਦੀ ਆ ਤੇ ਉਸ ਨੂੰ ਆਪਣੀ ਨੌਕਰੀ ਦਾ ਡਰ ਆ ਕਿ ਜੇ ਨੌਕਰੀ ਛੱਡ ਦਿੱਤੀ ਤੇ ਫਿਰ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਹੋਵੇਗਾ, ਤੇ ਜਦੋਂ ਘਰ ਦਾ ਗੁਜ਼ਾਰਾ ਨਹੀਂ ਹੋਵੇਗਾ ਤੇ ਫਿਰ ਜ਼ਿੰਦਗੀ ਕਿੱਦਾਂ ਅੱਗੇ ਚੱਲੇਗੀ। ਸੋ ਮਰਦ ਦੇ ਲਈ ਇਸ ਤਰ੍ਹਾਂ ਦੀਆਂ ਔਕੜਾਂ ਨਹੀਂ ਆਉਂਦੀਆਂ, ਸੋ ਔਰਤ ਦੇ ਲਈ ਬਹੁਤ ਆ ਜਾਂਦੀਆਂ। ਜ਼ਰੂਰੀ ਨਹੀਂ ਕਿ ਇਹ ਸਾਰੀਆਂ ਔਕੜਾਂ ਜਦੋਂ ਅਸੀਂ ਆਪਣੇ ਕੰਮਾਂ ਕਾਰਾਂ ਤੇ ਜੌਬ ਤੇ ਬਾਹਰ ਦੁਨੀਆਂ ਦੇ ਵਿੱਚ ਵਿਚਰਦੇ ਹਾਂ, ਔਰਤ ਨੂੰ ਉਦੋਂ ਹੀ ਇਹਨਾਂ ਔਕੜਾਂ ਦਾ, ਇਹਨਾਂ ਮੁਸੀਬਤਾਂ ਦਾ, ਇਹਨਾਂ ਪਰੇਸ਼ਾਨੀਆਂ ਦਾ, ਇਸ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਆ। ਕਈ ਦਫ਼ਾ ਘਰਾਂ ਦੇ ਵਿੱਚ ਵੀ ਸ਼ੋਸ਼ਣ ਹੋ ਜਾਂਦਾ ਆ। ਇਸ ਤਰ੍ਹਾਂ ਦੇ ਵੀ ਸਾਨੂੰ ਕਈ ਪਰਿਵਾਰ ਮਿਲੇ ਆ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਜਿਹੜੇ ਵੱਡੇ ਪਰਿਵਾਰ ਰਹਿੰਦੇ ਆ, ਚਾਚੇ ਤਾਇਆਂ ਦੇ ਮੁੰਡੇ ਕੁੜੀਆਂ ਇਕੱਠੇ ਰਹਿੰਦੇ ਆ, ਪਰਿਵਾਰ ਰਹਿੰਦੇ ਆ, ਚਾਚੇ ਤਾਇਆਂ ਦਾ ਪਰਿਵਾਰ ਇਕੱਠਾ ਰਹਿੰਦਾ, ਉਸ ਪਰਿਵਾਰ ਦੇ ਵਿੱਚ ਵੀ ਇਸ ਤਰ੍ਹਾਂ ਦੇ ਸ਼ੋਸ਼ਣ ਹੋ ਜਾਂਦੇ ਆ। ਬੁਰੀ ਨਜ਼ਰ ਰੱਖੀ ਜਾਂਦੀ ਆ ਆਪਣੇ ਹੀ ਭੈਣ ਭਰਾਵਾਂ ਦੇ ਉੱਤੇ, ਸ਼ੋਸ਼ਣ ਕੀਤਾ ਜਾਂਦਾ ਆ। ਕਈ ਦਫ਼ਾ ਬਾਪ ਤੋਂ ਡਰਦੀ ਧੀ ਕੁਛ ਬੋਲਦੀ ਨਹੀਂ ਔਰ ਉਸ ਦੇ ਜਜ਼ਬਾਤਾਂ ਦੇ ਨਾਲ ਸ਼ੋਸ਼ਣ ਕੀਤਾ ਜਾਂਦਾ, ਕੁੱਟਿਆ ਮਾਰਿਆ ਜਾਂਦਾ ਕਿ ਤੂੰ ਕੁੜੀ ਆ, ਤੂੰ ਆਹ ਕੰਮ ਨਹੀਂ ਕਰ ਸਕਦੀ, ਤੂੰ ਬਾਹਰ ਨਹੀਂ ਜਾ ਸਕਦੀ ਹੈਗੀ। ਕਈ ਦਫ਼ਾ ਜਿਹੜੀ ਜਦੋਂ ਸੋਚਾਂ ਦੇ ਵਿੱਚ ਹਵਸ ਪੈਦਾ ਹੋ ਜਾਂਦੀ ਆ ਤੇ ਉਦੋਂ ਰਿਸ਼ਤੇ ਜਿਹੜੇ ਆ ਸਾਰਿਆਂ ਦਾ ਕਤਲ ਹੋ ਜਾਂਦਾ ਆ, ਉਦੋਂ ਰਿਸ਼ਤੇ ਰਿਸ਼ਤੇ ਨਹੀਂ ਰਹਿੰਦੇ, ਦਰਿੰਦਗੀ ਦੇ ਵਿੱਚ ਉਹ ਗੜੋਚ ਹੋ ਜਾਂਦੇ ਆ, ਉਦੋਂ ਆਪਣੇ ਹੀ ਭੈਣ ਭਰਾਵਾਂ ਦੇ ਕੋਲੋਂ ਇਹ ਰਿਸ਼ਤੇ ਨੋਚੇ ਜਾਂਦੇ ਆ, ਔਰਤ ਇਸ ਦਾ ਸ਼ਿਕਾਰ ਬਣ ਜਾਂਦੀ ਆ, ਧੀ ਇਸ ਦਾ ਸ਼ਿਕਾਰ ਬਣ ਜਾਂਦੀ ਆ। ਗਲਤ ਸੋਚ ਦੇ ਨਾਲ, ਗਲਤ ਮਕਸਦ ਦੇ ਨਾਲ ਉਸਦੀ ਬਾਡੀ ਨੂੰ, ਉਸਦੇ ਸਰੀਰ ਨੂੰ ਟੱਚ ਕੀਤਾ ਜਾਂਦਾ ਆ, ਉਸ ਨੂੰ ਗਲਤ ਨਜ਼ਰਾਂ ਦੇ ਨਾਲ ਦੇਖਿਆ ਜਾਂਦਾ। ਸੋ ਇਸ ਤਰ੍ਹਾਂ ਦੇ ਸ਼ੋਸ਼ਣ ਉਹ ਘਰਾਂ ਦੇ ਵਿੱਚ ਵੀ ਬਰਦਾਸ਼ਤ ਕਰਦੀ ਆ ਕਈ ਵਾਰੀ, ਤੇ ਜੋ ਆਮ ਸੜਕਾਂ ਦੇ ਹਾਦਸੇ ਹੁੰਦੇ ਆ ਉਹਦੇ ਵਿੱਚ ਇਸ ਤਰ੍ਹਾਂ ਦਾ ਸਾਨੂੰ ਆਮ ਦੇਖਣ ਨੂੰ ਮਿਲਦਾ। ਸੋ ਔਰਤ ਦੀ ਜਿਹੜੀ ਜ਼ਿੰਦਗੀ ਆ ਉਹ ਇੰਨੀ ਸੁਖਾਲੀ ਨਹੀਂ, ਉਹਨੂੰ ਹਰ ਕਦਮ ਤੇ ਆਪਣੇ ਆਪ ਨੂੰ ਸੁਚੇਤ ਰੱਖਣਾ ਪੈਂਦਾ ਆ। ਜਿੱਥੇ ਅਸੀਂ ਕਹਿੰਦੇ ਹਾਂ ਕਿ ਔਰਤ ਬਹੁਤ ਭਾਵਨਾਤਮਕ ਹੈਗੀ ਆ, ਉਹਦੇ ਅੰਦਰ ਬਹੁਤ ਸਾਰੀਆਂ ਭਾਵਨਾਵਾਂ ਇਸ ਤਰ੍ਹਾਂ ਦੀ ਆ ਕਿ ਉਹ ਬੜੀ ਇਨੋਸੈਂਟ ਜਿਹੀ ਹੈਗੀ ਆ, ਹਰ ਕਿਸੇ ਦੀ ਗੱਲ ਮੰਨ ਲੈਂਦੀ ਆ, ਸੁਣ ਲੈਂਦੀ ਆ, ਜਜ਼ਬਾਤੀ ਹੋ ਜਾਂਦੀ ਹੈ। ਸੋ ਔਰਤ ਦਾ ਮੁੱਢ ਕਦੀਮ ਤੋਂ ਇਹ ਇੱਕ ਉਹਦਾ ਸੁਭਾਅ ਰਿਹਾ ਹੈਗਾ ਆ, ਕਿਉਂਕਿ ਉਹ ਆਪਣੇ ਦਿਲ ਦੀ ਗੱਲ ਦੱਸਣ ਦੇ ਵਿੱਚ ਕਦੇ ਕਾਮਯਾਬ ਨਹੀਂ ਹੋਈ, ਕਿਸੇ ਵੀ ਸਦੀ ਦੇ ਵਿੱਚ ਉਹ ਕਾਮਯਾਬ ਨਹੀਂ ਹੋਈ। ਕਾਮਯਾਬ ਨਹੀਂ ਹੋਈ ਕਾਰਨ ਉਹਦਾ ਕਿ ਉਸਦੇ ਅੰਦਰ ਉਸਦੇ ਉੱਤੇ ਇੱਕ ਪ੍ਰੈਸ਼ਰ ਹਮੇਸ਼ਾ ਤੋਂ ਹੀ ਬਣਦਾ ਰਿਹਾ ਕਿ ਨਹੀਂ, ਇਹ ਗੱਲ ਜੇ ਦੱਸੀ ਗਈ ਤਾਂ ਸਮਾਜ ਕੀ ਕਹੂਗਾ, ਤੇ ਫਿਰ ਤੇਰੇ ਬਾਰੇ ਕੀ ਸੋਚੂਗਾ, ਤੇਰੇ ਕਿਰਦਾਰ ਦੇ ਬਾਰੇ ਚ ਕੀ ਸੋਚਿਆ ਜਾਊਗਾ, ਜਿਸ ਘਰ ਤੂੰ ਵਿਆਹੀ ਜਾਣਾ ਉੱਥੇ ਕੀ ਅਸਰ ਪਵੇਗਾ, ਉੱਥੇ ਦਾ ਸਮਾਜ ਕੀ ਸੋਚੇਗਾ, ਬੱਚੇ ਕੀ ਸੋਚਣਗੇ। ਸੋ ਉਹ ਦੂਸਰਿਆਂ ਦੀ ਸੋਚ ਨੂੰ ਲੈ ਕੇ ਆਪਣੀਆਂ ਸੋਚਾਂ ਨੂੰ ਦਬਾਉਂਦੀ ਰਹੀ। ਅੱਜ ਤੱਕ ਔਰਤ ਆਪਣੇ ਉੱਤੇ ਹੁੰਦੇ ਜ਼ੁਲਮਾਂ ਨੂੰ ਅੱਜ ਤੱਕ ਉਹ ਬਰਦਾਸ਼ਤ ਕਰ ਰਹੀ ਆ। ਸੋ ਇਸ ਤਰ੍ਹਾਂ ਦੀਆਂ ਗੱਲਾਂ ਅਸੀਂ ਜੋ ਸੁਣੀਆਂ ਹੈਗੀਆਂ, ਜੱਗ ਬੀਤੀਆਂ ਹੈਗੀਆਂ ਆ, ਉਹਨਾਂ ਦਾ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੀ, ਤੇ ਨਾਲ ਹੀ ਨਾਲ ਹਮੇਸ਼ਾ ਦੀ ਤਰ੍ਹਾਂ ਗੀਤ ਸੰਗੀਤ ਹੋਵੇਗਾ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਮੈਂ ਹਾਂ ਤੁਹਾਡੀ ਦੋਸਤ, ਤੁਹਾਡੀ ਹੋਸਟ ਅੰਜਜੀਤ ਸ਼ਰਮਾ। ਸੁਣਦੇ ਆ ਇਹ ਖੂਬਸੂਰਤ, ਅੱਜ ਮੇਰਾ ਦਿਲ ਕੀਤਾ ਤੁਹਾਨੂੰ ਗਜ਼ਲਾਂ ਸੁਣਾਈਆਂ ਜਾਣ। ਇਹ ਖੂਬਸੂਰਤ ਗਜ਼ਲ ਸਭ ਤੁਹਾਡੇ ਨਾਲ, ਸਾਰਿਆਂ ਦੇ ਨਾਲ।
ਵਿਸ਼ਵੀਕਰਨ ਦੇ ਇਸ ਰੌਲੇ ਚ ਗਵਾਚੀ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹੱਤ ਦੀ ਗੂੰਜ ਤੱਕ ਅਪੜਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਵਿਸ਼ਵ ਧਰਤੀ ਦਿਵਸ ਮੌਕੇ ਹਰਮਨ ਰੇਡੀਓ ਆਸਟ੍ਰੇਲੀਆ ਅਪੀਲ ਕਰਦਾ, ਅੰਦਰ ਦੀ ਖੂਬਸੂਰਤੀ ਲਈ ਬਾਹਰਲੇ ਵਾਤਾਵਰਣ ਨੂੰ ਸੰਵਾਰੀਏ, ਹਵਾ ਤੇ ਪਾਣੀ ਨੂੰ ਬਚਾਈਏ। ਆਓ ਭਵਿੱਖਤ ਨਸਲਾਂ ਲਈ ਸ਼ੁੱਧ ਵਾਤਾਵਰਣ ਸਿਰਜੀਏ, ਧਰਤੀ ਨੂੰ ਸਲਾਮ ਕਰਦਿਆਂ ਜ਼ਿੰਦਗੀ ਨੂੰ ਬਚਾ ਲਈਏ।
पवन के आई बहार, नैनों में नया रंग लाई बहार, प्यार चल के हो प्यार चल के।
ओ डोले मन मोरा सजना, डोले मन मोरा,
हो जी हो
डोले मन मोरा सजना, चुनरिया बार बार झलके।
झूले में पवन के आई बहार, प्यार झलके हो प्यार झलके। ओ मेरी तान से ऊंचा तेरा झूलना गोरी, मेरी तान से ऊंचा तेरा झूलना गोरी।
मेरे झूलने के संग तेरे प्यार की डोरी, मेरे झूलने के संग तेरे प्यार की डोरी।
तू है जीवन सिंगार, प्यार चल के झूले में पवन के आई बहार, प्यार चल के हो प्यार चल के। ओ बादल झूमते आए, गागर प्यार की लाए, बादल झूमते आए, गागर प्यार की लाए।
कोयल कूकती जाए वन में मोर भी गाए, कोयल कूकती जाए वन में मोर भी गाए।
छेड़े हम तुम मल्हार, प्यार चल के छेड़े हम तुम मल्हार, झूले में पवन के आई बहार, नैनों में नया रंग लाई बहार, प्यार चल के हो प्यार चल के, हो हो प्यार चल के, हो हो प्यार चल के।
ਇਸੇ ਤਰ੍ਹਾਂ ਇੱਕ ਗੱਲ ਸੁਣਨ ਦੇ ਵਿੱਚ ਆਈ ਸੀ, ਸਮਾਂ ਪੁਰਾਣਾ ਹੈਗਾ ਆ, ਪੁਰਾਣੀ ਗੱਲ ਆ, ਇਹ ਪੰਜਾਬ ਦੀ ਹੀ ਗੱਲ ਹੈਗੀ ਆ, ਅੱਜ ਤੋਂ 20 ਸਾਲ ਪੁਰਾਣੀ, 25 ਸਾਲ ਪੁਰਾਣੀ ਗੱਲ ਹੈਗੀ ਆ। ਪੁਰਾਣੀ ਗੱਲ ਬੇਸ਼ੱਕ ਇਹ ਪੁਰਾਣੀ ਆ, ਲੇਕਿਨ ਇਸੇ ਤਰ੍ਹਾਂ ਦੇ ਜਿਹੜੇ ਕੇਸ ਆ, ਇਸੇ ਤਰ੍ਹਾਂ ਦੀਆਂ ਸਮੱਸਿਆਵਾਂ ਹਰ ਰੋਜ਼ ਨਵਾਂ ਰੂਪ ਲੈ ਕੇ ਸਾਡੇ ਸਮਾਜ ਦੇ ਵਿੱਚ ਵਾਪਰਦੀਆਂ ਆ। ਕਿਰਦਾਰ ਬਦਲ ਜਾਂਦੇ ਆ ਲੋਕਾਂ ਦੀ, ਜਿਹੜੀ ਇੱਕ ਜਿਹੜਾ ਉਹਨਾਂ ਦਾ ਸ਼ੋਸ਼ਣ ਕਰਨ ਦਾ ਤਰੀਕਾ ਬਦਲ ਜਾਂਦਾ, ਪਰ ਹੁੰਦਾ ਸ਼ੋਸ਼ਣ ਹੀ ਹੈਗਾ ਆ, ਜਿਹੜਾ ਕਿਸੇ ਦੇ ਲਈ ਇੱਕ ਆਪਣੇ ਅੰਦਰ, ਉਹਦੇ ਅੰਦਰ, ਕਿਸੇ ਦੇ ਅੰਦਰ ਆਪਣੇ ਲਈ ਇੱਕ ਡਰ ਪੈਦਾ ਕਰ ਦੇਣਾ। ਉਹਦੀ ਜ਼ੁਬਾਨ ਨੂੰ ਜਿੰਦਰੇ ਲਵਾ ਦੇਣੇ ਤੇ ਇੱਕ ਸ਼ੋਸ਼ਣ ਹੁੰਦਾ ਆ। ਸੋ ਸਮੇਂ ਦੇ ਮੁਤਾਬਕ ਹਰ ਚੀਜ਼ ਬਦਲਦੀ ਰਹਿੰਦੀ ਆ ਤੇ ਲੇਕਿਨ ਉਹਦਾ ਜਿਹੜਾ ਇੱਕ ਸਿਰਲੇਖ ਸ਼ੋਸ਼ਣ ਸ਼ੋਸ਼ਣ ਹੀ ਹੈਗਾ ਆ ਤੇ ਲੋਕਾਂ ਦਾ ਆਪੋ ਆਪਣਾ ਤਰੀਕਾ ਬਦਲ ਜਾਂਦਾ ਹੈਗਾ ਆ ਸਮੇਂ ਦੇ ਮੁਤਾਬਕ। ਉਸ ਵੇਲੇ ਇੱਕ ਖਬਰ ਸੀਗੀ ਆਈ ਕਿ ਜਿਹੜੀ ਇੱਕ ਧੀ ਸੀਗੀ ਜਵਾਨ ਹੋ ਗਈ ਸੀਗੀ ਤੇ ਬਾਪ ਜਿਹੜਾ ਮਤਰੇਆ ਸੀਗਾ ਮਤਰੇ ਬਾਪ ਦੇ ਵੱਲੋਂ ਘਰ ਦੇ ਵਿੱਚ ਆਪਣੀ ਮਤਰੇਈ ਧੀ ਦੇ ਨਾਲ ਜਿਹੜੀ ਕਿ ਛੋਟੀ ਹੁੰਦੀ ਕੁਛ ਕੁ ਮਹੀਨਿਆਂ ਦੀ ਇਹਨੂੰ ਉਹਨੇ ਅਡੋਪਟ ਕਰ ਲਿਆ ਸੀ ਜਦੋਂ ਇੱਕ ਬਿਡੋ ਦੇ ਨਾਲ ਉਹਨੇ ਵਿਆਹ ਕਰਵਾਇਆ ਸੀ। ਵਿਆਹ ਕਰਵਾਉਣ ਤੋਂ ਬਾਅਦ ਉਸਨੇ ਉਸ ਔਰਤ ਦੇ ਨਾਲ ਇਹੀ ਰੱਬ ਦੇ ਅੱਗੇ ਇੱਕ ਪ੍ਰੋਮਿਸ ਕੀਤਾ ਸੀਗਾ ਰੱਬ ਨੂੰ ਮੰਨ ਕੇ ਉਸ ਦੀ ਹਾਜ਼ਰੀ ਦੇ ਵਿੱਚ ਕਿ ਇਸ ਧੀ ਨੂੰ ਮੈਂ ਬਾਪ ਬਣ ਕੇ ਇਹਨੂੰ ਪਿਆਰ ਦਵਾਂਗਾ ਇਹਦੇ ਸਿਰ ਤੇ ਹੱਥ ਰੱਖਾਂਗਾ ਕਦੇ ਬਾਪ ਦੀ ਘਾਟ ਮਹਿਸੂਸ ਨਹੀਂ ਹੋਣ ਦੇਵਾਂਗਾ। ਜਿਸ ਜਦ ਤੱਕ ਉਹ ਕੁੜੀ ਛੋਟੀ ਸੀਗੀ ਜਾਂ ਹਜੇ ਸਕੂਲ ਨਹੀਂ ਸੀ ਜਾਣਾ ਸ਼ੁਰੂ ਕੀਤਾ ਤੇ ਉਸ ਬਾਪ ਨੇ ਉਸਦੇ ਨਾਲ ਵਰਤਾਰਾ ਬਾਪ ਵਾਲਾ ਹੀ ਕੀਤਾ। ਧੀ ਵੀ ਆਪਣੇ ਬਾਪ ਦੇ ਕੋਲ ਬਹਿੰਦੀ ਉੱਠਦੀ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ ਉਹ ਉਹਨੂੰ ਇਹ ਨਹੀਂ ਸੀ ਪਤਾ ਕਿ ਮੇਰਾ ਮਤਰੇਆ ਬਾਪ ਆ। ਉਹ ਆਪਣੇ ਬਾਪ ਨੂੰ ਉਸ ਨੂੰ ਆਪਣਾ ਬਾਪ ਸਮਝ ਕੇ ਉਹਦੇ ਲਾਗੇ ਬਹਿੰਦੀ ਉਹਦੀ ਗੋਦੀ ਚ ਬਹਿੰਦੀ ਉਹਨੂੰ ਜੱਫੀ ਪਾਉਂਦੀ ਉਹਦੇ ਨਾਲ ਹਰ ਤਰ੍ਹਾਂ ਦੀ ਜਿੱਦ ਕਰਦੀ ਜਿਸ ਤਰ੍ਹਾਂ ਦੀ ਇੱਕ ਬਾਪ ਤੇ ਧੀ ਦਾ ਰਿਸ਼ਤਾ ਹੁੰਦਾ। ਸਮਾਂ ਚੱਲਦਾ ਰਿਹਾ ਔਰ ਧੀ ਜਵਾਨ ਹੋ ਗਈ ਔਰ ਬਾਪ ਦੀ ਜਿਹੜਾ ਉਹਦਾ ਮਤਰੇਆ ਬਾਪ ਸੀ ਉਹਦੀਆਂ ਸੋਚਾਂ ਦੇ ਵਿੱਚ ਇੱਕ ਸ਼ੈਤਾਨੀਅਤ ਨੱਚਣੀ ਸ਼ੁਰੂ ਹੋ ਗਈ। ਹੌਲੀ ਹੌਲੀ ਉਸਦੀ ਨਜ਼ਰ ਉਹ ਆਪਣੀ ਧੀ ਦੇ ਲਈ ਜਿਹੜੀ ਉਸਦੀ ਮਤਰੇਈ ਧੀ ਸੀਗੀ ਉਹਦੇ ਲਈ ਉਹਦੀ ਨਜ਼ਰ ਬਦਲਦੀ ਗਈ ਉਹਦੀ ਸੋਚ ਬਦਲਦੀ ਗਈ ਔਰ ਹੌਲੀ ਹੌਲੀ 14-15 ਸਾਲਾਂ ਦੀ ਉਹਦੀ ਧੀ ਸੀ ਜਦੋਂ ਉਹਦੇ ਨਾਲ ਉਹਨੇ ਸ਼ੋਸ਼ਣ ਕੀਤਾ। ਪਹਿਲਾਂ ਉਹਨੇ ਦੱਸਿਆ ਕਿ ਮੇਰੀ ਬਾਡੀ ਨੂੰ ਟੱਚ ਜਦ ਮੇਰੇ ਬਾਪ ਨੇ ਕੁਛ ਇਸ ਤਰ੍ਹਾਂ ਦੇ ਤਰੀਕੇ ਨਾਲ ਕੀਤਾ ਕਿ ਜੋ ਮੈਨੂੰ ਪਸੰਦ ਨਹੀਂ ਆਇਆ ਔਰ ਮੈਂ ਹੈਰਾਨ ਤੇ ਡਰ ਗਈ ਸੀ। ਉਸਦੇ ਬਾਪ ਨੇ ਉਸਦੇ ਮੂੰਹ ਦੇ ਉੱਤੇ ਚਪੇੜ ਮਾਰ ਕੇ ਇਹੀ ਧਮਕੀ ਦਿੱਤੀ ਸੀ ਕਿ ਤੂੰ ਜੇ ਆਪਣੀ ਮਾਂ ਨੂੰ ਇਸ ਗੱਲ ਬਾਰੇ ਦੱਸਿਆ ਤੇ ਮੈਂ ਤੈਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾ ਸਕਦਾ ਮੈਂ ਤੈਨੂੰ ਮਾਰ ਵੀ ਸਕਦਾ ਹੈਗਾ ਆ। ਸੋ ਛੋਟੀ ਬੱਚੀ ਦੇ ਦਿਲ ਦੇ ਉੱਤੇ ਇੱਕ ਦਹਿਸ਼ਤ ਬਹਿ ਗਈ ਡਰ ਬਹਿ ਗਿਆ ਦਿਮਾਗ ਦੇ ਵਿੱਚ ਉਸੇ ਤਰ੍ਹਾਂ ਕਰਦੀ ਰਹੀ ਜਿਸ ਤਰ੍ਹਾਂ ਉਹਦਾ ਬਾਪ ਉਹਨੂੰ ਘਰ ਦੇ ਵਿੱਚ ਮਾਂ ਦੀ ਗੈਰ ਹਾਜ਼ਰੀ ਚ ਉਸ ਤੋਂ ਕਰਵਾਉਂਦਾ ਰਿਹਾ। ਇਸ ਤਰ੍ਹਾਂ ਉਹ ਕੁੜੀ ਕਾਫੀ ਸਦਮਿਆਂ ਦੇ ਵਿੱਚ ਜਾਂਦੀ ਰਹੀ ਵੱਡੀ ਹੁੰਦੀ ਗਈ ਉਮਰ ਵੱਧਦੀ ਗਈ 20-22 ਸਾਲ ਤੱਕ ਉਹ ਆਪਣੇ ਮਤਰੇ ਬਾਪ ਦੇ ਨਾਲ ਘਰ ਦੇ ਵਿੱਚ ਉਹਦੇ ਨਾਲ ਸ਼ੋਸ਼ਣ ਹੁੰਦਾ ਰਿਹਾ ਔਰ ਮਾਂ ਨੂੰ ਕਿਸੇ ਗੱਲ ਦਾ ਪਤਾ ਤੱਕ ਨਹੀਂ ਸੀ। ਹੌਲੀ ਹੌਲੀ ਕੁੜੀ ਨੂੰ ਦੌਰੇ ਪੈਣੇ ਸ਼ੁਰੂ ਹੋ ਗਏ ਜਿਹਦੇ ਵਿੱਚ ਉਹ ਉਸ ਦੇ ਬਾਰੇ ਚ ਕਿਸੇ ਨੂੰ ਨਹੀਂ ਸੀ ਪਤਾ ਲੱਗਦਾ ਤੇ ਫਿਰ ਉਸ ਕੁੜੀ ਨੇ ਇੱਕ ਦਿਨ ਹਿੰਮਤ ਕਰਕੇ ਸਾਰਾ ਕੁਛ ਕੋਈ ਕਾਰਨ ਇਸ ਤਰ੍ਹਾਂ ਦਾ ਬਣਿਆ ਕਿ ਉਹਨੇ ਸਾਰਾ ਕੁਛ ਨੇ ਆਪਣੀ ਸਹੇਲੀ ਨੂੰ ਦੱਸਿਆ ਕਿ ਜਿਹੜੀ ਉਹ ਡਾਕਟਰ ਸੀ ਉਸ ਸਹੇਲੀ ਨੇ ਉਸਨੂੰ ਰੀਡ ਕੀਤਾ ਸਮਝਿਆ ਉਸਦੇ ਦਿਲ ਦੀ ਗੱਲ ਨੂੰ ਤੇ ਫਿਰ ਉਸ ਬਾਪ ਦੀ ਚੁੰਗਲ ਚ ਉਸ ਧੀ ਨੂੰ ਛੁਡਾਇਆ ਔਰ ਬਹੁਤ ਵੱਡੀ ਖਬਰ ਛਪੀ ਸੀਗੀ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਆ ਜਾਂਦੀਆਂ ਅਖਬਾਰਾਂ ਦੀਆਂ ਸੁਰਖੀਆਂ ਬਣ ਜਾਂਦੀਆਂ ਤੇ ਜਿਹੜੀਆਂ ਸਾਡਾ ਇੱਕ ਨਜ਼ਰ ਸਾਡੇ ਸਮਾਜ ਦੀ ਆਪਣੇ ਵੱਲ ਖਿੱਚ ਲੈਂਦੀਆਂ ਕਿ ਇਸ ਤਰ੍ਹਾਂ ਦੀਆਂ ਬੁਰਾਈਆਂ ਸਾਡੇ ਸਮਾਜ ਦੇ ਵਿੱਚ ਹੈ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਜੋ ਨਾ ਅਖਬਾਰਾਂ ਚ ਆਉਂਦੀਆਂ ਨਾ ਸਮਾਜ ਚ ਉਠਾਈਆਂ ਜਾਂਦੀਆਂ। ਘਰਾਂ ਦੀਆਂ ਕੰਧਾਂ ਦੇ ਪਿੱਛੇ ਉਹ ਔਰਤਾਂ ਆਪਣਾ ਸਮਝੌਤਾ ਕਰ ਲੈਂਦੀਆਂ ਧੀਆਂ ਸਮਝੌਤਾ ਕਰ ਲੈਂਦੀਆਂ ਘਰਾਂ ਦੇ ਵਿੱਚ ਹੁੰਦੇ ਸ਼ੋਸ਼ਣ ਨੂੰ ਬਰਦਾਸ਼ਤ ਕਰ ਲੈਂਦੀਆਂ। ਆਫਿਸ ਦੇ ਵਿੱਚ ਕੁਰਸੀ ਤੇ ਬੈਠੀਆਂ ਉਹ ਭੈਣਾਂ ਉਹ ਧੀਆਂ ਉਹ ਮਾਵਾਂ ਆਪਣੇ ਬੌਸ ਦੇ ਵੱਲੋਂ ਹੋ ਰਹੀਆਂ ਜਾਂ ਆਪਣੇ ਕਿਸੇ ਸਟਾਫ ਮੈਂਬਰ ਦੇ ਵੱਲੋਂ ਜਿਹੜਾ ਮਰਦ ਮੈਂਬਰ ਉਹਦੇ ਵੱਲੋਂ ਹੋ ਰਹੇ ਸ਼ੋਸ਼ਣ ਨੂੰ ਬਰਦਾਸ਼ਤ ਕਰ ਲੈਂਦੀਆਂ ਕਿ ਸਾਡਾ ਰੋਜੀ ਰੋਟੀ ਦਾ ਇਹ ਸਾਧਨ ਬਣਿਆ ਹੋਇਆ ਅਸੀਂ ਛੱਡਣਾ ਨਹੀਂ ਚਾਹੁੰਦੇ ਆਪਣੇ ਰੋਜੀ ਰੋਟੀ ਦੇ ਸਾਧਨ ਨੂੰ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਹੈਗੀਆਂ। ਇਸੇ ਤਰ੍ਹਾਂ ਜਰਮਨ ਦੇ ਵਿੱਚ ਜੇ ਅਸੀਂ ਗੱਲ ਕਰ ਲਈਏ ਜਰਮਨ ਸਮਾਜ ਦੇ ਵਿੱਚ ਵੀ ਇਸੇ ਤਰ੍ਹਾਂ ਹੈਗਾ ਕਿ ਇੱਕ ਭਰਾ ਨੇ ਆਪਣੀ ਸਕੀ ਭੈਣ ਦੇ ਨਾਲ ਇਸ ਤਰ੍ਹਾਂ ਦਾ ਸ਼ੋਸ਼ਣ ਕੀਤਾ ਛੋਟੀ ਹੁੰਦੀ ਤੋਂ ਹੀ ਤੇ ਉਸ ਦੇ ਨਾਲ ਉਹਨੇ ਕਾਫੀ ਵਰੇ ਉਹਦੇ ਨਾਲ ਇਸੇ ਤਰ੍ਹਾਂ ਦਾ ਉਹ ਕਰਦਾ ਰਿਹਾ ਤੇ ਭੈਣ ਨੂੰ ਡਰਾਉਂਦਾ ਰਿਹਾ ਕਿ ਜੇ ਤੂੰ ਮੇਰੇ ਨਾਲ ਕਿਸੇ ਤਰ੍ਹਾਂ ਦਾ ਮੈਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂ ਇਸ ਰਿਲੇਸ਼ਨ ਬਾਰੇ ਕਿਸੇ ਨੂੰ ਦੱਸਿਆ ਤੇ ਮੈਂ ਤੈਨੂੰ ਕਤਲ ਕਰ ਸਕਦਾ ਆ, ਕਰਵਾ ਸਕਦਾ, ਜਾਂ ਤੈਨੂੰ ਬਾਹਰ ਗਈ ਨੂੰ ਮੈਂ ਤੈਨੂੰ ਕੁਛ ਵੀ ਤੇਰੇ ਤੇ ਅਟੈਕ ਕਰਵਾ ਸਕਦਾ। ਸੋ ਹੌਲੀ ਹੌਲੀ ਨਤੀਜਾ ਇਹ ਨਿਕਲਿਆ ਤੇ ਉਹੀ ਭਰਾ ਆਪਣੀ ਭੈਣ ਨੂੰ ਰੈਡ ਲਾਈਨ ਏਰੀਏ ਦੇ ਵਿਚ ਲੈ ਆਇਆ ਔਰ ਜਿਸਮ ਦੀ ਜਿਹੜਾ ਜਿਸਮ ਦਾ ਧੰਦਾ ਉਸ ਕੰਮ ਦੇ ਵਿਚ ਆਪਣੀ ਭੈਣ ਨੂੰ ਉਹਨੇ ਪਾ ਦਿੱਤਾ ਸਕੇ ਭਰਾ ਨੇ। ਔਰ ਮਾਂ ਨੂੰ ਜਦੋਂ ਹੌਲੀ ਹੌਲੀ ਆਪਣੇ ਪੁੱਤਰ ਦੇ ਵੱਲੋਂ ਆਪਣੀ ਧੀ ਦੇ ਨਾਲ ਹੁੰਦੇ ਇਸ ਵਿਹਾਰ ਦਾ ਪਤਾ ਲੱਗਾ ਤੇ ਮਾਂ ਨੇ ਸਦਮੇ ਦੇ ਵਿਚ ਉਹਨੂੰ ਅਟੈਕ ਹੋ ਗਿਆ ਤੇ ਉਹ ਬੈਡ ਤੇ ਚਲੇ ਗਏ ਕਿਉਂਕਿ ਉਹ ਕੰਮ ਕਾਰ ਦੇ ਵਿਚ ਸੀ, ਕੰਮ ਕਰਦੀ ਸੀ, ਸ਼ਾਮ ਨੂੰ ਘਰ ਆਉਂਦੀ ਸੀ ਔਰ ਪਤਾ ਨਹੀਂ ਸੀ ਕਿ ਘਰ ਦੇ ਵਿਚ ਜਵਾਨ ਦੋਨੇ ਭੈਣ ਭਰਾ ਦਾ ਕੀ ਚੱਲ ਰਿਹਾ। ਔਰ ਜਿਹੜੀ ਧੀ ਸੀ ਉਹ ਸਹਿਮੀ ਰਹਿੰਦੀ ਸੀ, ਡਰੀ ਰਹਿੰਦੀ ਸੀ ਤੇ ਭਰਾ ਜਿਹੜਾ ਸੀਗਾ ਉਹਨੂੰ ਡਰਾ ਕੇ ਧਮਕਾ ਕੇ ਰੱਖਦਾ ਸੀ। ਸੋ ਇਹ ਰਿਸ਼ਤਿਆਂ ਦੇ ਵਿਚ ਜਦੋਂ ਘਾਣ ਹੁੰਦਾ ਆ, ਇਸ ਤਰ੍ਹਾਂ ਦੀ ਦਰਿੰਦਗੀ ਫੈਲਦੀ ਆ, ਇਸ ਤਰ੍ਹਾਂ ਦੀ ਜ਼ਹਿਰ ਫੈਲਦੀ ਆ ਤੇ ਫਿਰ ਇੱਕ ਔਰਤ ਦਾ ਹਰ ਕਿਸੇ ਤੋਂ ਵਿਸ਼ਵਾਸ ਉੱਠ ਜਾਂਦਾ ਆ, ਵਿਸ਼ਵਾਸ ਉੱਠ ਜਾਂਦਾ ਰਿਸ਼ਤਿਆਂ ਦੇ ਵਿਚੋਂ, ਪਰਿਵਾਰ ਦੇ ਵਿਚੋਂ, ਕਿਸੇ ਨੂੰ ਆਪਣਾ ਬਣਾਉਣ ਦੇ ਵਿਚੋਂ, ਕਿਉਂਕਿ ਔਰਤ ਜਿਹੜੀ ਆ ਕਿ ਉਹ ਬਹੁਤ ਜਜ਼ਬਾਤੀ ਜਿਹੀ ਹੁੰਦੀ ਆ, ਬਹੁਤ ਉਹਦੇ ਅੰਦਰ ਇੱਕ ਸੂਖਸ਼ਮਤਾ ਹੁੰਦੀ ਆ, ਬਹੁਤ ਕੋਮਲਤਾ ਉਹਦੇ ਅੰਦਰ ਹੁੰਦੀ ਆ। ਰਿਸ਼ਤੇ ਜਿੱਥੇ ਉਹ ਬਹੁਤ ਜਲਦੀ ਬਣਾਉਂਦੀ ਆ ਤੇ ਟੁੱਟਣ ਦੇ ਉੱਤੇ ਜਦੋਂ ਟੁੱਟ ਜਾਂਦੇ ਤੇ ਉਹਦਾ ਦਿਲ ਪੂਰਾ ਟੁੱਟ ਜਾਂਦਾ ਆ। ਸੋ ਇਸ ਤਰ੍ਹਾਂ ਦਾ ਜਿਹੜਾ ਸ਼ੋਸ਼ਣ ਆ ਸਾਡੇ ਸਮਾਜ ਦੇ ਵਿਚ ਅਕਸਰ ਹੁੰਦਾ ਰਹਿੰਦਾ ਆ, ਹਰ ਸਮਾਜ ਦੇ ਵਿਚ ਸ਼ੋਸ਼ਣ ਦਾ ਵਰਤਾਰਾ ਚੱਲਦਾ। ਇਹ ਨਹੀਂ ਅਸੀਂ ਕਹਿ ਸਕਦੇ ਕਿ ਸ਼ੋਸ਼ਣ ਸਾਡੇ ਹੀ ਸਮਾਜ ਦੇ ਵਿਚ ਹੁੰਦਾ, ਹਾਂ ਸਾਡੇ ਸਮਾਜ ਦੇ ਵਿਚ ਬਹੁਤ ਜ਼ਿਆਦਾ ਹੁੰਦਾ, ਉਹਦੀ ਗਿਣਤੀ ਜ਼ਿਆਦਾ ਆ, ਉਹਨੂੰ ਗੋਲਿਆ ਨਹੀਂ ਜਾਂਦਾ ਤੇ ਉਹਦੇ ਤੇ ਕੋਈ ਅਸੀਂ ਕੋਈ ਐਕਸ਼ਨ ਨਹੀਂ ਲੈਂਦੇ ਹੈਗੇ। ਸੋ ਬਾਹਰਲੇ ਸਮਾਜ ਦੇ ਵਿਚ ਵੀ ਇਸੇ ਤਰ੍ਹਾਂ ਸ਼ੋਸ਼ਣ ਹੁੰਦਾ, ਲੇਕਿਨ ਇੱਥੇ ਕਿਤੇ ਨਾ ਕਿਤੇ ਇਹਦੀ ਹੱਦ ਹੈ, ਸੁਣਾਈ ਆ, ਕਾਨੂੰਨ ਆ, ਪਾਬੰਦੀਆਂ ਆ, ਸਜ਼ਾਵਾਂ ਆ। ਜੇ ਮੈਂ ਆਪਣੇ ਸਮੇਂ ਦੀ ਗੱਲ ਕਰ ਲਵਾਂ ਤੇ ਸਾਡੇ ਕਾਲਜ ਦੇ ਸਮੇਂ ਦੇ ਵਿਚ ਜਾਂ ਬੱਸ ਦੇ ਵਿਚ ਚੜ੍ਹਦੇ ਆ ਉਸ ਵੇਲੇ ਵੀ, ਹੁਣ ਦਾ ਖੈਰ ਮੈਨੂੰ ਨਹੀਂ ਪਤਾ, ਸ਼ਾਇਦ ਅੱਜ ਵੀ ਇਸੇ ਤਰ੍ਹਾਂ ਹੋਵੇਗਾ, ਬੱਸਾਂ ਦੇ ਵਿਚ ਚੜ੍ਹਦਿਆਂ ਨੂੰ ਔਰ ਮੁੰਡਿਆਂ ਵੱਲੋਂ ਕਿਸ ਤਰ੍ਹਾਂ ਦਾ ਸ਼ੋਸ਼ਣ ਹੁੰਦਾ, ਕਦੇ ਕਿਸੇ ਕੁੜੀ ਨੂੰ ਛੇੜ ਦੇਣਾ, ਬਾਡੀ ਨੂੰ ਟੱਚ ਕਰ ਦੇਣਾ, ਚੁੰਡੀ ਵੱਢ ਦੇਣੀ ਜਾਂ ਆਪਣੇ ਬਾਡੀ ਪਾਰਟ ਨੂੰ ਉਹਦੇ ਨਾਲ ਇਸ ਤਰ੍ਹਾਂ ਟੱਚ ਕਰਵਾਉਣਾ, ਇਹ ਇੱਕ ਸ਼ੋਸ਼ਣ ਹੈਗਾ ਕਿ ਜਦੋਂ ਕੁਛ ਘੰਟੇ ਜਾਂ ਕੁਛ ਮਿੰਟ ਦੀ ਸਫ਼ਰ ਦੇ ਲਈ ਬੱਸ ਦੇ ਵਿਚ ਔਰਤ ਜਾਂ ਕੁੜੀ ਬੈਠੀ ਨਹੀਂ ਬੋਲ ਸਕਦੀ ਕਿ ਉਹਨੂੰ ਆਪਣੀ ਇੱਜ਼ਤ ਦਾ ਸਵਾਲ ਹੁੰਦਾ ਕਿ ਫਿਰ ਇਹ ਡਰ ਹੁੰਦਾ ਕਿ ਇਹ ਮੁੰਡਾ ਕੱਲ ਨੂੰ ਮੈਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ, ਮੇਰੇ ਗਲੀ ਮੁਹੱਲੇ ਘਰ ਤੱਕ ਨਾ ਪਹੁੰਚ ਕੇ ਮੈਨੂੰ ਨੁਕਸਾਨ ਨਾ ਪਹੁੰਚਾ ਦੇਵੇ, ਮੇਰੇ ਮਾਪਿਆਂ ਦਾ ਕੀ ਬਣੂਗਾ ਜਾਂ ਉਹਨਾਂ ਨੂੰ ਪਿੰਡ ਵਿਚ ਉਹਨਾਂ ਦੀ ਕੀ ਰਹਿ ਜਾਵੇਗੀ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਔਰਤ ਦੇ ਸਾਹਮਣੇ, ਇੱਕ ਲੜਕੀ ਦੇ ਸਾਹਮਣੇ ਖੜ ਜਾਂਦੇ ਆ। ਪਿੰਡਾਂ ਦੇ ਵਿਚ ਅਸੀਂ ਕਹਿ ਦਿੰਦੇ ਆ ਸਾਡਾ ਇੱਕ ਪਿੰਡ ਆ, ਸਾਂਝੇ ਆ, ਅਸੀਂ ਧੀਆਂ ਭੈਣਾਂ ਉਸ ਪਿੰਡ ਦੇ ਸਭ ਬਰਾ ਇੱਕ ਹੀ ਆ, ਭੈਣ ਭਰਾ ਆ, ਪਰ ਨਹੀਂ, ਹਰ ਮੁਹੱਲੇ ਤੁਹਾਡਾ ਦੂਸਰਾ ਗਵਾਂਢੀ, ਹਰ ਗਵਾਂਢੀ ਦੀ ਨਜ਼ਰ ਤੁਸੀਂ ਦੇਖੋਗੇ ਕਿ ਤੁਹਾਡੇ ਵੱਲ ਉੱਠਦੀ ਆ ਜਦੋਂ ਔਰਤ ਘਰੋਂ ਬਾਹਰ ਨਿਕਲਦੀ ਆ, ਕੁੜੀ ਜਵਾਨ ਹੁੰਦੀ ਆ, ਚਾਹੇ ਉਹਨੂੰ ਤੁਸੀਂ ਕੋਈ ਚਾਚਾ ਕਹਿੰਦੇ ਹੋਵੋ, ਤਾਇਆ ਕਹਿੰਦੇ ਹੋਵੋ, ਮਾਮਾ ਕਹਿੰਦੇ ਹੋਵੇ, ਰਿਸ਼ਤੇ ਦੇ ਵਿੱਚੋਂ ਜੋ ਵੀ ਤੁਸੀਂ ਉਸਨੂੰ ਬੁਲਾਉਂਦੇ ਹੋਵੋ, ਤੇ ਹਰ ਕਿਸੇ ਦੀ ਨਜ਼ਰ ਦਾ ਆਪੋ ਆਪਣਾ ਨਜ਼ਰੀਆ ਹੁੰਦਾ। ਇਹ ਨਹੀਂ ਮੈਂ ਕਹਿੰਦੀ ਕਿ ਹਰ ਨਜ਼ਰਾਂ ਜਿਹੜੀਆਂ ਵੱਢ ਖਾਉ ਹੁੰਦੀਆਂ, ਤੁਹਾਨੂੰ ਹਫਸੀਆਂ ਨਜ਼ਰਾਂ ਦੇ ਨਾਲ ਦੇਖਦੇ ਆ, ਤੁਹਾਨੂੰ ਭੁੱਖੀਆਂ ਪਿਆਸੀਆਂ ਨਜ਼ਰਾਂ ਦੇ ਨਾਲ ਦੇਖਿਆ ਜਾਂਦਾ, ਪਰ ਫਿਰ ਵੀ ਤੁਹਾਨੂੰ ਹਰ ਤਰ੍ਹਾਂ ਬਚਾਅ ਕਰਨਾ ਪੈਂਦਾ। ਇਸ ਤਰ੍ਹਾਂ ਲੱਗਦਾ ਕਿ ਗਲੀ ਮੁਹੱਲੇ ਦੀਆਂ ਹਰ ਨਜ਼ਰਾਂ ਤੁਹਾਨੂੰ ਤਾੜ ਰਹੀਆਂ, ਪਿੰਡਾਂ ਦੀਆਂ ਗਲੀਆਂ ਬਾਹਰ ਜਿੱਥੇ ਵੀ ਅਸੀਂ ਕਿਤੇ ਮੁੰਡਿਆਂ ਦੀਆਂ ਢਾਣੀਆਂ ਦੇਖਦੇ ਆ ਜਾਂ ਬਜ਼ੁਰਗ ਬੈਠੇ ਹੁੰਦੇ ਆ ਜਾਂ ਅੱਧ ਖੜ ਬੈਠੇ ਹੁੰਦੇ ਆ, ਸਾਨੂੰ ਹਰ ਥਾਂ ਤੇ ਡਰ ਲੱਗਦਾ ਕਿ ਸਾਨੂੰ ਕੋਈ ਦੇਖ ਰਿਹਾ ਇਸ ਤਰ੍ਹਾਂ ਦੀਆਂ ਨਜ਼ਰਾਂ ਦੇ ਨਾਲ, ਜਾਂ ਕੋਸ਼ਿਸ਼ ਕਰ ਰਿਹਾ ਸਾਡੇ ਨਜ਼ਦੀਕ ਆਉਣ ਦੀ, ਜਾਂ ਸਾਨੂੰ ਬੁਰੇ ਤਰੀਕੇ ਦੇ ਨਾਲ ਉਹ ਟੱਚ ਕਰ ਰਿਹਾ। ਸੋ ਇਹ ਜਿਹੜਾ ਇਸ ਤਰ੍ਹਾਂ ਦਾ ਸਿਸਟਮ ਸਾਡੇ ਸਮਾਜ ਦੇ ਵਿਚ ਭੱਦਾ ਤੇ ਘਟੀਆ ਕਿਸਮ ਦਾ ਸਾਡੇ ਸਮਾਜ ਦੇ ਵਿਚ ਬਹੁਤ ਜ਼ਿਆਦਾ ਪਾਇਆ ਜਾਂਦਾ, ਇਸੇ ਕਰਕੇ ਸਾਡੀ ਸਮਾਜ ਦੀ ਔਰਤ ਆ ਜ਼ਿਆਦਾ ਅਪਸੈਟ ਰਹਿੰਦੀ ਆ, ਮੈਂਟਲੀ ਅਪਸੈਟ ਰਹਿੰਦੀ ਆ। ਸਾਡੇ ਸਮਾਜ ਦੀ ਔਰਤ ਘੱਟ ਆਤਮ ਵਿਸ਼ਵਾਸੀ ਹੁੰਦੀ ਹੈ, ਇਹੀ ਕਾਰਨ ਆ। ਇਹ ਨਹੀਂ ਕਿ ਉਹਦੇ ਅੰਦਰ ਕੁਛ ਕਰਨ ਦੀ ਕਲਾ ਨਹੀਂ ਹੁੰਦੀ ਜਾਂ ਉਹਦੇ ਅੰਦਰ ਹਿੰਮਤ ਨਹੀਂ ਹੁੰਦੀ। ਉਹਦੇ ਅੰਦਰ ਹਿੰਮਤ ਹੁੰਦੀ, ਕੁਛ ਕਰਨਾ ਉਹਨੂੰ ਆਉਂਦਾ ਹੁੰਦਾ ਆ, ਉਹਦੇ ਅੰਦਰ ਜਜ਼ਬੇ ਹੁੰਦੇ ਆ। ਲੇਕਿਨ ਜਿਹੜੀ ਕਿ ਇੱਕ ਉਹਦੇ ਅੰਦਰ ਜਿਹੜਾ ਇੱਕ ਡਰ ਆ, ਉਹਨੂੰ ਆਤਮ ਵਿਸ਼ਵਾਸੀ ਹੋਣ ਤੋਂ ਡਰਾਉਂਦਾ ਰਹਿੰਦਾ ਆ। ਸਾਡੇ ਅੰਦਰ ਔਰਤਾਂ ਅੰਦਰ ਆਤਮ ਵਿਸ਼ਵਾਸ ਦੀ ਇਹੀ ਕਾਰਨ ਕਰਕੇ ਘਾਟ ਰਹਿ ਜਾਂਦੀ ਆ। ਅਸੀਂ ਆਪਣੇ ਆਪ ਨੂੰ ਰਸੋਈ ਘਰ ਤੇ ਡਰਾਇੰਗ ਰੂਮ ਤੱਕ ਆਪਣੇ ਆਪ ਨੂੰ ਸਮੇਟ ਕੇ ਬਹਿ ਜਾਂਦੀ ਹਾਂ ਕਿ ਬਸ ਸਾਡੀ ਇਹੀ ਜ਼ਿੰਦਗੀ ਆ। ਸਾਨੂੰ ਕੋਈ ਬਾਹਰ ਆਉਣ ਨੂੰ ਨਾ ਕਵੇ ਤੇ ਸਾਨੂੰ ਕੋਈ ਕਿਧਰੇ ਜਾਣ ਨੂੰ ਨਾ ਕਵੇ, ਡਰ ਲੱਗਦਾ ਰਹਿੰਦਾ। ਅਸੀਂ ਜਿੱਥੇ ਸੁਹੱਪਣ ਰੱਖਦੀਆਂ, ਅਸੀਂ ਜਿੱਥੇ ਸਾਡਾ ਪਹਿਰਾਵਾ ਸੋਹਣਾ, ਜਿੱਥੇ ਸਾਡੇ ਸਰੀਰ ਦੀ ਬੱਟਤ ਸੋਹਣੀ ਆ, ਪੰਜਾਬਣਾਂ ਦੀ ਮੈਂ ਗੱਲ ਕਰ ਲੈਂਦੀ ਹਾਂ, ਸਾਡੇ ਕੋਲ ਹਰ ਕਲਾ ਦਾ ਹੁਨਰ ਆ ਸਾਡੇ ਕੋਲ, ਤੇ ਅਸੀਂ ਮਾਨਸਿਕ ਤੌਰ ਤੋਂ ਥੋੜਾ ਜਿਹਾ ਅਸੀਂ ਪਿੱਛੇ ਹਟ ਜਾਂਦੀਆਂ ਆ। ਇਹ ਸਾਰਿਆਂ ਦੇ ਵਿੱਚ ਨਹੀਂ ਪਾਇਆ ਜਾਂਦਾ, ਬਹੁਤ ਸਾਰੀਆਂ ਜੁਝਾਰੂ ਤੇ ਉਸਾਰੂ ਸੋਚ ਵਾਲੀਆਂ ਔਰਤਾਂ ਸਾਡੇ ਵਿੱਚ ਹੈਗੀਆਂ, ਜਿਹੜੀਆਂ ਕਿ ਉਹਨਾਂ ਨੇ ਇਸ ਗੱਲ ਨੂੰ ਫੇਸ ਕੀਤਾ, ਡਟ ਕੇ ਮੁਕਾਬਲਾ ਕੀਤਾ, ਮੂੰਹ ਤੋੜ ਕੇ ਜਵਾਬ ਦਿੱਤਾ, ਆਪਣੇ ਸਰੀਰ ਦੇ ਸ਼ੋਸ਼ਣ ਦੇ ਹੁੰਦੇ ਤੋਂ ਸਵਾਲ ਖੜਾ ਕੀਤਾ ਕਿ ਮੇਰੇ ਨਾਲ ਹੀ ਕਿਉਂ ਕੀਤਾ ਗਿਆ, ਸਵਾਲ ਕੀਤਾ ਸਮਾਜ ਦੇ ਅੱਗੇ, ਸਵਾਲ ਕੀਤਾ ਉਸ ਮਰਦ ਦੇ ਅੱਗੇ ਜਿਸ ਨੇ ਉਸ ਨੂੰ ਕੌੜੀ ਨਜ਼ਰ ਦੇ ਨਾਲ ਤੇ ਇੱਕ ਕਾਤਲ ਨਜ਼ਰ ਦੇ ਨਾਲ ਦੇਖਿਆ ਆ। ਉਹਨਾਂ ਨੇ ਹਿੰਮਤ ਰੱਖੀ ਆ ਪੁੱਛਣ ਦੀ। ਸੋ ਬਹੁਤ ਸਾਰੀਆਂ ਦੇ ਨਾਲ, ਮੈਂ ਨਹੀਂ ਕਹਿੰਦੀ ਕਿ ਸਾਰਿਆਂ ਦੇ ਨਾਲ ਸ਼ੋਸ਼ਣ ਹੁੰਦਾ, ਲੇਕਿਨ ਸਾਡੀ ਮਾਨਸਿਕਤਾ ਹੀ ਇਸ ਤਰ੍ਹਾਂ ਦੀ ਕਰ ਦਿੱਤੀ ਗਈ ਆ ਕਿ ਔਰਤ ਨੂੰ ਬਸ ਥੋੜਾ ਹੀ ਬੋਲਣਾ ਚਾਹੀਦਾ, ਆਪਣੇ ਕੰਮਾਂ ਤੱਕ ਮਤਲਬ ਰੱਖਣਾ ਚਾਹੀਦਾ ਤੇ ਵਾਧੂ ਜਿਹੜੇ ਕੰਮ ਆ ਉਹਨਾਂ ਵੱਲ ਉਹਨੂੰ ਰੌਲਾ ਪਾਉਣ ਦੀ ਲੋੜ ਨਹੀਂ, ਰੁਝੇਵੇਂ ਵਧਾਉਣ ਦੀ ਲੋੜ ਨਹੀਂ। ਉਹਦਾ ਕੰਮ ਆ ਆਪਣੇ ਕੰਮ ਤੱਕ ਮਤਲਬ ਰੱਖਣਾ ਤੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀਆਂ ਨੂੰ ਸਾਂਭਣਾ। ਸੋ ਅਸੀਂ ਕਿਤੇ ਨਾ ਕਿਤੇ ਉਸ ਸੋਚ ਨੂੰ ਲੈ ਕੇ ਤੁਰਦੀਆਂ ਹੈਗੀਆਂ, ਇਸ ਕਰਕੇ ਅਸੀਂ ਹਰ ਕੋਈ ਵੀ ਕੰਮ ਜਿਹੜਾ ਆਉਂਦਾ ਉਹਦੇ ਤੋਂ ਅਸੀਂ ਫਾੜੀ ਰਹਿ ਜਾਂਦੀਆਂ, ਪਿੱਛੇ ਰਹਿ ਜਾਂਦੀਆਂ ਹੈਗੀਆਂ, ਕਿਉਂਕਿ ਉਹ ਸੋਚ ਸਾਡੇ ਸਾਹਮਣੇ ਆ ਜਾਂਦੀ ਆ। ਜਿੱਥੇ ਸਾਡੇ ਸਮਾਜ ਦੇ ਮਰਦ ਨੇ ਔਰਤ ਨੂੰ ਬਹੁਤ ਵਧੀਆ ਰੁਤਬੇ ਦਿੱਤੇ ਆ, ਔਰਤ ਦਾ ਮਾਣ ਸਤਿਕਾਰ ਕੀਤਾ, ਉੱਥੇ ਮਰਦ ਦੀ ਹੀ ਦੇਣ ਹੈਗੀ ਆ ਔਰਤ ਨੂੰ ਦਾ ਸ਼ੋਸ਼ਣ ਕਰਨਾ ਤੇ ਔਰਤ ਨੂੰ ਦੀ ਮਾਨਸਿਕਤਾ ਨੂੰ ਕਮਜ਼ੋਰ ਕਰਨਾ ਤੇ ਉਹਨੂੰ ਬਿਮਾਰ ਕਰਨਾ, ਉਹਨੂੰ ਕਿਸੇ ਤਰ੍ਹਾਂ ਬਿਮਾਰੀ ਵੱਲ ਲੈ ਕੇ ਜਾਣਾ, ਇੱਥੇ ਮਰਦ ਦੀ ਹੀ ਦਾ ਹੀ ਕਸੂਰ ਹੈਗਾ ਆ। ਸੋ ਸਾਡੇ ਸਮਾਜ ਦੇ ਮਰਦ ਨੇ ਜਿੱਥੇ ਔਰਤ ਦੀ ਬਰਾਬਰਤਾ ਦੇ ਲਈ, ਹੱਕਾਂ ਲਈ ਆਪ ਪਹਿਲ ਕੀਤੀ ਆ, ਅੱਗੇ ਆਇਆ ਹੈਗਾ ਆ। ਮਰਦ ਨੇ ਔਰਤ ਦੀ ਆਵਾਜ਼ ਬਣ ਕੇ ਉਸ ਦੀ ਆਵਾਜ਼ ਬੁਲੰਦ ਕੀਤੀ ਆ ਕਿ ਔਰਤ ਸਾਡੇ ਘਰ ਦੀ ਮਾਂ ਆ, ਇੱਕ ਭੈਣ ਆ, ਇੱਕ ਧੀ ਆ, ਇੱਕ ਮਹਿਬੂਬਾ ਆ, ਇੱਕ ਪਤਨੀ ਆ, ਉਹਨੂੰ ਬਰਾਬਰ ਦੇ ਹੱਕ ਦਿੱਤੇ ਜਾਣ। ਬਰਾਬਰ ਦੇ ਹੱਕ ਜ਼ਮੀਨ ਜਾਇਦਾਦ ਨਹੀਂ ਕਿ ਉਸ ਨੂੰ ਬਰਾਬਰ ਸੋਚਣ ਦੇ। ਜਿਸ ਤਰ੍ਹਾਂ ਮਰਦ ਨਿਡਰਤਾ ਦੇ ਨਾਲ ਬਾਹਰ ਨਿਕਲਦਾ ਆ, ਗੱਲਬਾਤ ਕਰਦਾ ਆ, ਉਹਦਾ ਜਿੱਥੇ ਦਿਲ ਕਰਦਾ ਉਹ ਆਪਣੇ ਕੰਮ ਦੇ ਲਈ, ਆਪਣੀ ਖੁਸ਼ੀ ਦੇ ਲਈ ਆ ਜਾ ਸਕਦਾ, ਤੇ ਫਿਰ ਔਰਤ ਨੂੰ ਕਿਉਂ ਹਰ ਥਾਂ ਤੇ ਪਰਮਿਸ਼ਨ ਲੈ ਕੇ ਜਾਣੀ ਪੈਂਦੀ ਆ? ਔਰਤ ਨੂੰ ਕਿਉਂ ਆਪਣੇ ਬਾਰੇ ਸਫਾਈ ਪੇਸ਼ ਕੀਤੀ ਜਾਂਦੀ ਹੈਗੀ ਆ? ਕਿਉਂ ਔਰਤ ਤੋਂ ਪੁੱਛਿਆ ਜਾਂਦਾ ਕਿ ਤੂੰ ਇੰਨੇ ਵਜੇ ਜਾਣਾ ਤੇ ਇੰਨੇ ਵਜੇ ਘਰ ਹੋਣੀ ਚਾਹੀਦੀ ਆ, ਇਹ ਕਾਰਨ ਕਿਉਂ, ਤੇ ਮਰਦ ਨੂੰ ਕਿਉਂ ਨਹੀਂ ਪੁੱਛਿਆ ਜਾਂਦਾ? ਸੋ ਇਸ ਤਰ੍ਹਾਂ ਦੀਆਂ ਗੱਲਾਂ ਦੀ ਜਿਹੜੀ ਆਜ਼ਾਦੀ ਆ ਮਰਦ ਵੱਲੋਂ ਹੀ ਸ਼ੁਰੂਆਤ ਹੋਈ ਆ। ਮਰਦ ਨੇ ਹੀ ਉਸ ਨੂੰ ਕਿਹਾ ਕਿ ਤੂੰ ਆਜ਼ਾਦ ਆ, ਤੂੰ ਆਪਣੀ ਆਜ਼ਾਦੀ ਦੇ ਨਾਲ ਤੁਰ ਫਿਰ ਸਕਦੀ ਆ। ਪਰ ਦੂਸਰੇ ਪਾਸੇ ਮਰਦ ਨੇ ਹੀ ਔਰਤ ਨੂੰ ਮਾਨਸਿਕਤਾ ਦੀ ਇੱਕ ਬਿਮਾਰੀ ਦਿੱਤੀ ਹੈਗੀ ਆ, ਜਿਹੜੀ ਕਿ ਜਿਹਦੀ ਗੱਲ ਅਸੀਂ ਅੱਜ ਉਹਦੇ ਸ਼ੋਸ਼ਣ ਨੂੰ ਲੈ ਕੇ ਅਸੀਂ ਕਰ ਰਹੇ ਹਾਂ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੀ ਜੀ ਦੇ ਨਾਲ। ਸੁਣਦਿਆਂ ਅਗਲੀ ਖੂਬਸੂਰਤ ਗਜ਼ਲ ਤੇ ਉਸ ਤੋਂ ਬਾਅਦ ਸੁਣਦਿਆਂ ਇੱਕ ਦੋ ਛੋਟੇ ਛੋਟੇ ਵਿਚਾਰ।
ਗਜ਼ਲ ਕਾ ਸਾਜ਼ ਉਠਾਓ, ਬੜੀ ਉਦਾਸ ਹੈ ਰਾਹ। ਗਜ਼ਲ ਕਾ ਸਾਜ਼ ਉਠਾਓ, ਬੜੀ ਉਦਾਸ ਹੈ ਰਾਹ। ਨਵਾਏ ਮੀਰ ਸੁਣਾਓ, ਬੜੀ ਉਦਾਸ ਹੈ ਰਾਹ। ਗਜ਼ਲ ਕਾ ਸਾਜ਼ ਉਠਾਓ,
ਰੇਡੀਓ ਸੁਣ ਰਹੇ ਸਾਰਿਆਂ ਨੂੰ ਇੱਕ ਵਾਰੀ ਫੇਰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈਗਾ ਕਿ ਇਸ ਹਫ਼ਤੇ ਪੂਰੀ ਦੁਨੀਆਂ ਦੇ ਵਿੱਚ ਅਰਥ ਡੇ ਮਨਾਇਆ ਜਾ ਰਿਹਾ ਹੈਗਾ, ਮਤਲਬ ਕਿ ਧਰਤੀ ਦਾ ਸਾਂਭ ਸਵਈਆ, ਧਰਤੀ ਦੇ ਜਿਹੜੇ ਵਾਰਸ ਦਰਖਤ ਹੈਗੇ ਉਹਨਾਂ ਨੂੰ ਵੱਧ ਤੋਂ ਵੱਧ ਲਗਾਉਣਾ, ਹਰਿਆਲੀ ਪੈਦਾ ਕਰਨੀ, ਤਾਂ ਕਿ ਚਿੜੀਆਂ ਨੂੰ ਜਿਹੜੀਆਂ ਕਿ ਸਾਡੇ ਦੇਸ਼ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਜਿਹੜੀਆਂ ਚਿੜੀਆਂ ਮੁੜ ਕੇ ਵਾਪਸ ਨਹੀਂ ਆਈਆਂ ਉਹਨਾਂ ਨੂੰ ਸੱਦਿਆ ਜਾ ਸਕੇ। ਪੌਣ ਪਾਣੀ ਦੀ ਜਿਹੜੀ ਸਾਫ਼ ਸਫਾਈ ਆ ਉਹਦਾ ਅਸੀਂ ਵੱਧ ਤੋਂ ਵੱਧ ਖਿਆਲ ਰੱਖੀਏ। ਸੋ ਇਸੇ ਤਰ੍ਹਾਂ ਦੀ ਗੱਲਬਾਤ ਅੱਜ ਅਸੀਂ ਸੁਣਦੇ ਆ ਸਾਡੇ ਵੀਰ ਮਨਦੀਪ ਸਿੰਘ ਢਿੱਲੋਂ ਜੀ ਦੇ ਨਾਲ, ਸੁਪ੍ਰੀਤ ਕੌਰ ਜੀ ਉਹਨਾਂ ਦੀ ਗੱਲਬਾਤ ਕਿ ਅਸੀਂ ਧਰਤੀ ਤੇ ਪੌਣ ਪਾਣੀ ਨੂੰ ਕਿਸ ਤਰ੍ਹਾਂ ਜਿਉਂਦਾ ਰੱਖ ਸਕਦੇ ਹਾਂ।
ਹਾਂਜੀ, ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜਿੰਨੇ ਵੀ ਸਾਡੇ ਸਰੋਤੇ ਇਸ ਵੇਲੇ ਸੁਣਦੇ ਪਏ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਜੀ, ਤੁਹਾਡਾ ਵੀਰ ਹੈ ਮਨਦੀਪ ਸਿੰਘ ਢਿੱਲੋਂ। ਪਿਆਰੇ ਸਰੋਤਿਓ, ਆਪਾਂ ਜਾਣਦੇ ਹਾਂ ਕਿ ਅੱਜ ਅਰਥ ਡੇ ਆ, ਪੂਰੀ ਦੁਨੀਆਂ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਅੱਜ ਧਰਤੀ ਨੂੰ ਜ਼ਿੰਦਾ ਰੱਖਣ ਲਈ, ਧਰਤੀ ਦੀ ਜਿਹੜੀ ਹਵਾ, ਪਾਣੀ, ਮਿੱਟੀ ਇਹ ਸਾਰੀ ਨੂੰ ਜ਼ਿੰਦਾ ਰੱਖਣ ਦੇ ਲਈ ਪੂਰੀ ਦੁਨੀਆਂ ਦੇ ਵਿੱਚ ਅਰਥ ਡੇ ਮਨਾਇਆ ਜਾਂਦਾ। ਇਹਦੀ ਇੱਕ ਖਾਸੀਅਤ ਆ ਕਿ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਲਗਾਤਾਰ ਬੰਦਾ ਆਪਣੇ ਬਾਰੇ ਸੋਚਦਾ, ਆਪਣੇ ਪੈਸੇ ਬਾਰੇ ਸੋਚਦਾ, ਉਹ ਭੁੱਲ ਜਾਂਦਾ ਹੈ ਕਿ ਸਾਡੀ ਸਿਹਤ ਜਿਹੜੀ ਆ ਉਹ ਕੁਦਰਤ ਦੇ ਨਾਲ ਜੁੜੀ ਆ, ਵਾਤਾਵਰਨ ਦੇ ਨਾਲ ਜੁੜੀ ਹੈ। ਤੇ ਵਾਤਾਵਰਨ ਦੇ ਵਿੱਚੋਂ ਇਹ ਤਿੰਨ ਤੱਤ, ਜੇ ਆਪਾਂ ਧਰਤੀ, ਹਵਾ ਤੇ ਪਾਣੀ ਦੀ ਗੱਲ ਕਰ ਲਈਏ। ਇਹਨਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਅੱਜ ਅਰਥ ਡੇ ਤੇ ਖਾਸ ਇਸ ਵਿਸ਼ੇ ਦੇ ਉੱਤੇ ਆਪਾਂ ਅੱਜ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਅੱਜ ਸੁਪ੍ਰੀਤ ਕੌਰ ਜੀ ਮੌਜੂਦ ਹੋਣਗੇ, ਜਿਹਨਾਂ ਨੇ ਕਿ ਇਕਨੋਮਿਕਸ ਦੇ ਵਿੱਚ ਪੋਸਟ ਗ੍ਰੈਜੂਏਟ ਦੀ ਡਿਗਰੀ ਵੀ ਲਈ ਹੋਈ ਹੈ ਅਤੇ ਨਾਲ ਹੀ ਉਹ ਈਕੋ ਸਿੱਖ ਦੇ ਇੰਡੀਆ ਦੇ ਪ੍ਰੈਜੀਡੈਂਟ ਵੀ ਨੇ। ਖਾਸ ਉਹਨਾਂ ਦਾ ਇੱਕ ਰੁਝਾਨ ਆ ਇਸ ਪਾਸੇ ਨੂੰ ਕਿ ਦੁਨੀਆਂ ਨੂੰ ਅਵੇਅਰ ਕੀਤਾ ਜਾ ਸਕੇ, ਖਾਸ ਤੌਰ ਤੇ ਸਾਡੀ ਕਮਿਊਨਿਟੀ ਨੂੰ, ਸਾਡੇ ਭਾਈਚਾਰੇ ਨੂੰ ਲਗਾਤਾਰ ਇਸ ਬਾਰੇ ਜਾਗਰੂਕ ਕਰਾਇਆ ਜਾ ਸਕੇ ਕਿ ਕਿਵੇਂ ਸਾਡੇ ਵਾਤਾਵਰਣ ਦੇ ਵਿੱਚ ਖਰਾਬੀ ਆ ਰਹੀ ਹੈ ਤੇ ਉਸ ਨੂੰ ਠੀਕ ਕਰਨ ਦੇ ਵਿੱਚ ਅਸੀਂ ਕਿਵੇਂ ਉਹਦੇ ਲਈ ਸਹਾਈ ਹੋ ਸਕਦੇ, ਕਿਵੇਂ ਅਸੀਂ ਮਿਹਨਤ ਕਰਕੇ ਉਸ ਨੂੰ ਠੀਕ ਕਰ ਸਕਦੇ ਹਾਂ। ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਸੁਪ੍ਰੀਤ ਕੌਰ ਜੀ। ਮੈਮ ਬਹੁਤ ਬਹੁਤ ਸਵਾਗਤ ਹੈ ਜੀ।
ਬਹੁਤ ਬਹੁਤ ਧੰਨਵਾਦ ਜੀ ਮੈਨੂੰ ਇੱਥੇ ਰੇਡੀਓ ਟਾਕ ਸ਼ੋ ਲਈ ਬੁਲਾਉਣ ਵਾਸਤੇ ਜੀ। ਮੈਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਉਂਦੀ ਹਾਂ ਔਰ ਉਹਨਾਂ ਨੂੰ ਅਰਥ ਡੇ ਦੀ ਬਹੁਤ ਬਹੁਤ ਵਧਾਈ ਵੀ ਜਾਣ ਦਿੰਦੀ ਹਾਂ
ਜੀ। ਆਪਾਂ ਮੈਮ ਗੱਲਬਾਤ ਕੀਤੀ ਸੀ ਕਿ ਈਕੋ ਸਿੱਖ ਦੇ ਤੁਸੀਂ ਇੰਡੀਆ ਦੇ ਪ੍ਰੈਜੀਡੈਂਟ ਵੀ ਹੋ, ਥੋੜਾ ਜਿਹਾ ਜਾਨਣਾ ਚਾਹਾਂਗੇ ਕਿ ਈਕੋ ਸਿੱਖ ਕੀ ਕੰਮ ਕਰਦਾ ਹੈ ਤੇ ਤੁਹਾਡਾ ਇਸ ਵਿੱਚ ਸ਼ਾਮਿਲ ਹੋਣਾ ਕਿਵੇਂ ਹੋਇਆ?
ਹਾਂਜੀ, ਈਕੋ ਸਿੱਖ ਇੱਕ ਇਨਵਾਇਰਮੈਂਟ ਕੰਜ਼ਰਵੇਸ਼ਨ ਦੀ ਸੰਸਥਾ ਹੈਗੀ ਹੈ ਜੀ, ਜਿਹੜੀ ਕਿ ਗੁਰੂ ਨਾਨਕ ਪਾਤਸ਼ਾਹ ਦੀ ਸੀਕ੍ਰੇਟ ਵਿਜ਼ਨ ਜਿਹੜੀ ਹੈ ਵਾਤਾਵਰਣ ਲਈ ਜਿਹੜੀ ਉਹਨਾਂ ਨੇ ਸਾਨੂੰ ਬਖਸ਼ੀ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਪ੍ਰਤ ਮਹਤ, ਇਹ ਜਿਹੜਾ ਸਲੋਕ ਹੈਗਾ ਇਹ ਸਾਰੀ ਕਾਇਨਾਤ ਨੂੰ ਹੀ ਸਾਡੇ ਲਈ ਇਕੱਠਾ ਕਰਕੇ ਦੱਸਦਾ ਹੈ ਕਿ ਜਿਹੜਾ ਵਾਤਾਵਰਣ ਹੈ, ਜਿਹੜੀ ਹਵਾ ਹੈ, ਜਿਹੜਾ ਪਾਣੀ ਹੈ ਔਰ ਜਿਹੜੀ ਸਾਡੀ ਧਰਤੀ ਹੈ, ਇਹ ਸਾਡੇ ਲਈ ਕਿੰਨੀ ਜ਼ਰੂਰੀ ਹੈ, ਇਹਦੀ ਸੰਭਾਲ ਤੇ ਇਹਨੂੰ ਗੁਰੂ ਦਾ ਸਟੇਟਸ ਸਾਡੇ ਗੁਰੂਆਂ ਨੇ ਦਿੱਤਾ। ਸੋ ਈਕੋ ਸਿੱਖ ਸੰਸਥਾ ਜਿਹੜੀ ਹੈ 2009 ਦੇ ਵਿੱਚ ਇੱਥੇ UNDP ਦੇ ਵਿੱਚ ਵਿੰਡਸਰ ਕਾਸਲ ਦੇ ਵਿੱਚ ਸਾਰੇ ਰਿਲੀਜਨ ਨੂੰ ਕਾਲ ਕੀਤੀ ਗਈ ਕਿ ਤੁਸੀਂ ਆਪਣਾ ਇਨਵਾਇਰਮੈਂਟ ਦਾ ਜਿਹੜਾ ਸੁਨੇਹਾ ਹੈ ਉਹ ਤੁਸੀਂ ਸੰਸਾਰ ਜੇ ਪਹੁੰਚਾਉਣਾ ਹੈ ਤੇ ਜੇ ਉਹ ਫੇਥ ਬੇਸਡ ਰਿਲੀਜਨ ਹੋਣ ਜਿਵੇਂ ਸਿੱਖ ਧਰਮ ਹੈ, ਹੋਰ ਵੀ ਧਰਮ ਹੈਗੇ ਨੇ ਦੁਨੀਆਂ ਦੇ ਵਿੱਚ, ਤੇ ਉਹ ਉਹਨਾਂ ਦੇ ਜੇ ਥਰੂ ਦਿੱਤਾ ਜਾਏ ਤੇ ਜਿਹੜੇ ਨੇ ਉਹਨੂੰ ਥੋੜਾ ਸਤਿਕਾਰ ਦੇਣਗੇ ਤੇ ਉਹਨੂੰ ਅੱਛੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨਗੇ ਤੇ ਫੋਲੋ ਕਰਨਗੇ। ਸੋ 2009 ਦੇ ਵਿੱਚ ਇੱਥੋਂ ਈਕੋ ਸਿੱਖ ਦੀ ਸ਼ੁਰੂਆਤ ਹੋਈ ਜੀ ਤੇ ਅਸੀਂ ਸਿੱਖ ਰਿਸਪੋਂਸ ਜਿਹੜੀ ਹੈ ਸਿੱਖ ਧਰਮ ਵੱਲੋਂ ਕਲਾਈਮੇਟ ਚੇਂਜ ਦੀ ਰਿਸਪੋਂਸ ਨੂੰ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਸਲੋਕ ਦੇ ਨਾਲ ਅਸੀਂ ਸ਼ੁਰੂ ਕੀਤਾ ਔਰ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਇਹਦੇ ਵਿੱਚ ਜਿਹੜਾ ਇਨਵਾਇਰਮੈਂਟ ਨੂੰ ਬਚਾਉਣ ਦਾ ਸੁਨੇਹਾ, ਸਿਰਫ ਇਨਵਾਇਰਮੈਂਟ ਨੂੰ ਹੀ ਨਹੀਂ ਆਪਣੇ ਨਾਲ ਆਪਣੀ ਬਾਇਓਡਾਇਵਰਸਿਟੀ ਨੂੰ, ਆਪਣੀ ਧਰਤੀ ਮਾਂ ਨੂੰ, ਇਹ ਸਾਰਿਆਂ ਨੂੰ ਲੈ ਕੇ ਚੱਲਦੇ ਆ ਰਹੇ ਹਾਂ ਤੇ ਇਹਦੇ ਅੰਤਰਗਤ ਹੀ ਅਸੀਂ ਸਿੱਖ ਵਾਤਾਵਰਣ ਦਿਵਸ ਜਿਹੜਾ ਉਹਨੂੰ ਮਨਾਉਣ ਦੀ ਅਪੀਲ ਵੀ ਕੀਤੀ ਤੇ 2010 ਤੋਂ ਵੱਖ ਵੱਖ ਸੰਸਥਾਵਾਂ ਜਿਹੜੀਆਂ ਔਰ ਵੱਖ ਵੱਖ ਕੰਟਰੀਜ਼ ਜਿਹੜੀਆਂ ਉਹ ਹਰ ਸਾਲ March 14 ਨੂੰ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਸਿੱਖ ਗੱਦੀ ਦਿਵਸ ਹੁੰਦਾ ਉਹਨੂੰ ਮਨਾਉਣ ਵਾਸਤੇ March 14 ਨੂੰ ਸਿੱਖ ਵਾਤਾਵਰਣ ਦਿਵਸ ਮਨਾਇਆ ਜਾਂਦਾ ਤੇ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਤੇ ਸਰੋਤਿਆਂ ਨੂੰ ਵੀ ਕਿ ਹੁਣ 25 ਤੋਂ 30 ਕੰਟਰੀਜ਼ ਐਸੀਆਂ ਹੈਗੀਆਂ ਐਸੇ ਦੇਸ਼ ਨੇ ਜਿਹੜੇ ਹਰ ਸਾਲ March 14 ਨੂੰ ਸਿੱਖ ਵਾਤਾਵਰਣ ਦਿਵਸ ਵਜੋਂ ਜਿਹੜਾ ਉਹ ਮਨਾਉਂਦੇ ਨੇ ਤੇ ਕੁਝ ਇਹੋ ਜਿਹੇ ਕਾਰਜ ਕਰਦੇ ਨੇ ਕਿ ਵਾਤਾਵਰਣ ਜਿਹੜਾ ਉਹਨੂੰ ਸੰਭਾਲਿਆ ਜਾ ਸਕੇ, ਜਿਵੇਂ ਆਰਗੈਨਿਕ ਲੰਗਰ ਲਗਾਉਂਦੇ ਨੇ, ਕੂੜੇ ਦੀ ਸੰਭਾਲ ਕਰਦੇ ਨੇ, ਰੁੱਖ ਲਗਾਉਂਦੇ ਨੇ। ਤੇ ਸਾਰੀਆਂ ਐਕਟੀਵਿਟੀਆਂ, ਕਥਾ ਕੀਰਤਨ, ਵਿਚਾਰ ਸਾਰੇ ਇਹੋ ਦੇ ਹੁੰਦੇ ਨੇ ਜਿਹਦੇ ਵਿੱਚ ਵਾਤਾਵਰਣ ਦੀ ਗੱਲ ਹੋਵੇ ਤੇ ਇਹੋ ਦੀਆਂ ਸਾਖੀਆਂ ਬੱਚਿਆਂ ਨਾਲ ਸ਼ੇਅਰ ਕੀਤੀਆਂ ਜਾਂਦੀਆਂ ਜਿਨ੍ਹਾਂ ਵਿੱਚ ਫੇਰ ਵਾਤਾਵਰਣ ਦੀ ਗੱਲ ਹੁੰਦੀ ਹੈ ਤੇ ਉਹਦੀ ਮਹੱਤਤਾ ਬਾਰੇ ਉਹਨਾਂ ਨੂੰ ਸਮਝਾਇਆ ਜਾਂਦਾ। ਸੋ ਇਸ ਢੰਗ ਦੇ ਨਾਲ ਈਕੋ ਸਿੱਖ ਦੀ ਸ਼ੁਰੂਆਤ ਜਿਹੜੀ ਹੈ ਉਹ 2009 ਤੋਂ ਲੈ ਕੇ ਹੁਣ ਤੱਕ ਅਸੀਂ ਕਾਰਜ ਕਰਦੇ ਆ ਰਹੇ ਹਾਂ ਤੇ ਜਿਹੜੀ ਸਭ ਤੋਂ ਸਾਡੀ ਸ਼ਾਨਦਾਰ ਮੁਹਿੰਮ ਤੁਸੀਂ ਕਹਿ ਲੋ ਉਹ 2019 ਦੇ ਵਿੱਚ ਅਸੀਂ ਲਾਂਚ ਕੀਤੀ ਹੈ ਜਿਹਦਾ ਨਾਮ ਹੈਗਾ ਜੀ ਗੁਰੂ ਨਾਨਕ ਪਵਿੱਤਰ ਜੰਗਲ, ਜਿਹਦੇ ਵਿੱਚ ਅਸੀਂ ਇਹ ਟੀਚਾ ਰੱਖਿਆ ਸੀ ਵੀ ਅਸੀਂ 1 ਮਿਲੀਅਨ ਰੁੱਖ ਜਿਹੜੇ ਲਗਾ ਕੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਜਿਹੜਾ ਉਹ ਮਨਾਉਣਾ ਤੇ ਉਹਦੇ ਅੰਤਰਗਤ ਅਸੀਂ ਇਹ ਸੀਕ੍ਰੇਟ ਫੋਰੈਸਟ ਜਿਹੜੇ ਨੇ ਜਿਹਨੂੰ ਅਸੀਂ ਗੁਰੂ ਨਾਨਕ ਪਵਿੱਤਰ ਜੰਗਲ ਦਾ ਨਾਮ ਦਿੰਦੇ ਆ ਉਹ ਅਸੀਂ ਲਗਾਉਂਦੇ ਆ ਤੇ ਹੁਣ ਤੱਕ ਅਸੀਂ 313 ਇਹੋ ਜਿਹੇ ਜੰਗਲ ਜਿਹੜੇ ਨੇ 1 April 2021 ਤੱਕ ਲਗਾ ਚੁੱਕੇ ਹਾਂ।
ਬਹੁਤ ਵਧੀਆ ਜੀ। ਅੱਛਾ ਇਹ ਜੰਗਲਾਂ ਦੀ ਜੋ ਤੁਸੀਂ ਗੱਲ ਕੀਤੀ ਹੈ ਕਿ ਇਸ ਦੇ ਵਿੱਚ ਕੀ ਲੱਗਦਾ ਕਿ ਕਿਵੇਂ ਤੁਸੀਂ ਉਹ ਚੋਣ ਕਰਦੇ ਹੋ ਕਿ ਕਿੱਥੇ ਜ਼ਰੂਰਤ ਹੈ ਸਾਨੂੰ ਜੰਗਲਾਂ ਦੀ ਜਾਂ ਜਗ੍ਹਾ ਨੂੰ ਚੋਣਨਾ ਜਾਂ ਕਿੰਨਾ ਔਖਾ ਲੱਗਦਾ ਉਹ ਜਾਂ ਕਿੰਨਾ ਕੁ ਸਪੋਰਟ ਤੁਹਾਨੂੰ ਮਿਲਦਾ ਜੀ?
ਹਾਂਜੀ, ਇਹਦੇ ਵਿੱਚ ਇਸ ਤਰ੍ਹਾਂ ਕਿ ਅਸੀਂ ਇਹਦੇ ਵਿੱਚ ਨਾ ਜੋ ਪੰਜਾਬ ਦੇ ਰਵਾਇਤੀ ਰੁੱਖ ਨੇ ਜਿੱਥੇ ਵੀ ਜੰਗਲ ਲੱਗਦਾ ਉਸ ਮਿੱਟੀ ਦੇ ਵਿੱਚ ਕੁਛ ਗੁਣ ਹੁੰਦੇ ਨੇ ਤੇ ਉਹ ਮਿੱਟੀ ਦੇ ਕੁਛ ਰਵਾਇਤੀ ਬੂਟੇ ਤੇ ਦਰਖਤ ਹੁੰਦੇ ਨੇ ਜਿਹੜੇ ਉੱਥੋਂ ਦੇ ਕਲਾਈਮੇਟ ਕਹਿ ਲੋ ਉੱਥੋਂ ਦੀ ਵਾਯੂ ਕਹਿ ਲੋ ਉੱਥੋਂ ਦੇ ਵਾਤਾਵਰਨ ਨੂੰ ਸੂਟ ਕਰਦੇ ਨੇ ਤੇ ਉਹਦੇ ਵਿੱਚ ਜਦੋਂ ਲਗਾਏ ਜਾਂਦੇ ਨੇ ਤੇ ਉਹ ਬਹੁਤ ਜਲਦੀ ਪ੍ਰਫੁੱਲਿਤ ਹੁੰਦੇ ਨੇ ਸੋ ਅਸੀਂ ਇਹਦੇ ਵਿੱਚ 200 ਦੇ ਕਰੀਬ ਐਸੀਆਂ ਪ੍ਰਜਾਤੀਆਂ ਰੁੱਖਾਂ ਦੀਆਂ ਜਿਹੜੀਆਂ ਜਿਹੜੀਆਂ ਕਿ ਹੁਣ ਇੰਡੇਂਜਰਡ ਸਪੀਸੀਜ਼ ਹੋ ਗਈਆਂ ਰੁੱਖਾਂ ਦੇ ਵਿੱਚ ਕਿ ਉਹ ਮਿਲਦੀਆਂ ਹੀ ਨਹੀਂ ਹੈਗੀਆਂ ਇੱਥੇ ਆਪਣੇ ਭਾਰਤ ਦੇ ਵਿੱਚ ਅਸੀਂ ਉਹਨਾਂ ਨੂੰ ਪ੍ਰਜਰਵ ਵੀ ਕਰ ਰਹੇ ਹਾਂ ਜੀ ਜਿੱਥੇ ਵੀ ਜੰਗਲ ਲਗਾਉਂਦੇ ਆ ਤੇ ਉੱਥੇ ਲੱਭ ਕੇ ਉਹੀ ਪ੍ਰਜਾਤੀਆਂ ਲਗਾਈਆਂ ਜਾਂਦੀਆਂ ਜਿਹੜੀਆਂ ਉੱਥੋਂ ਦੀਆਂ ਨੇਟਿਵ ਹੁੰਦੀਆਂ ਉੱਥੋਂ ਨੂੰ ਬਿਲੋਂਗ ਕਰਦੀਆਂ ਹੁੰਦੀਆਂ ਤੇ ਅਸੀਂ ਪੰਜਾਬ ਮਹਾਰਾਸ਼ਟਰ ਦਿੱਲੀ ਚੰਡੀਗੜ੍ਹ ਜੰਮੂ ਕਸ਼ਮੀਰ ਰਾਜਸਥਾਨ ਗੁਜਰਾਤ ਤੇ ਇੱਕ ਜੰਗਲ ਅਸੀਂ ਕਸੂਰ ਪਾਕਿਸਤਾਨ ਦੇ ਵਿੱਚ ਵੀ ਲਗਾਇਆ ਜੀ
ਤੇ
ਇਹਦੇ ਵਿੱਚ ਮਿਆਵਾਕੀ ਤਕਨੀਕ ਹੈ ਜਿਹੜੀ ਅਸੀਂ ਵਰਤਦੇ ਹਾਂ ਜਪਾਨੀ ਤਕਨੀਕ ਹੈ ਤੇ ਸਾਡਾ ਜਿਹੜਾ ਟਾਇਆ ਹੈਗਾ ਉਹ ਇਹ ਫੋਰੈਸਟ ਇੱਕ ਕੰਪਨੀ ਹੈ ਜੀ ਉਹਦੇ ਵਿੱਚ ਸ਼ੁਭੇਂਦੂ ਸ਼ਰਮਾ ਜੀ ਹੈਗੇ ਨੇ ਜਿਹੜੇ ਸਾਡੇ ਮੈਂਟਰ ਨੇ ਜਿਨ੍ਹਾਂ ਤੋਂ ਅਸੀਂ ਇਹ ਤਕਨੀਕ ਸਿੱਖੀ ਹੈ ਤੇ ਅਸੀਂ ਆਪਣੇ ਇੱਥੇ ਜਿਹੜੇ ਨੇ 300 ਦੇ ਲਗਭਗ ਨੌਜਵਾਨਾਂ ਨੂੰ ਤਿਆਰ ਕੀਤਾ ਜੀ 5 ਟ੍ਰੇਨਿੰਗ ਸੈਸ਼ਨ ਉਹਨਾਂ ਦੇ ਲਗਵਾਏ ਨੇ ਐਕਸਪਰਟਸ ਤੋਂ ਤੇ ਹੁਣ ਇਕੋਸਿਕ ਜਿਹੜੀ ਹੈ ਉਹ ਫੁੱਲ ਫਲੈਜ ਇੰਡੀਪੈਂਡੈਂਟਲੀ ਆਪਣੇ ਫੋਰੈਸਟ ਜਿਹੜੇ ਨੇ ਉਹਨਾਂ ਜਿੱਥੇ ਸਾਨੂੰ ਉਹਨਾਂ ਦੀ ਲੋੜ ਪੈਂਦੀ ਅਸੀਂ ਲੈਂਦੇ ਜ਼ਰੂਰ ਆ ਉਹਨਾਂ ਨਾਲ ਸਲਾਹ ਮਸ਼ਵਰਾ ਜ਼ਰੂਰ ਕਰਦੇ ਹਾਂ ਜਿੱਥੇ ਅਸੀਂ ਅਟਕ ਜਾਂਦੇ ਹਾਂ ਪਰ ਹੁਣ ਸਾਡੇ ਬੱਚੇ ਜਿਹੜੇ ਨੇ ਸਾਡੇ ਨੌਜਵਾਨ ਜਿਹੜੇ ਨੇ ਉਹ ਤਿਆਰ ਨੇ ਇੱਕ ਅਸੀਂ ਕਾਲ ਕਰਨੀ ਹੁੰਦੀ ਹੈ ਔਰ ਜਿੱਥੇ ਸਾਨੂੰ ਜਗ੍ਹਾ ਦਿੰਦੇ ਹੈ ਪਿੰਡ ਵਾਲੇ ਜਾਂ ਕੋਈ ਵੀ ਸੰਸਥਾ ਸਾਨੂੰ ਜਗ੍ਹਾ ਦਿੰਦੀ ਵੀ ਅਸੀਂ ਇੱਥੇ ਜੰਗਲ ਲਗਾਉਣਾ ਚਾਹੁੰਦੇ ਹਾਂ ਅਸੀਂ ਉੱਥੇ ਜਾ ਕੇ ਤੇ ਉਹਨਾਂ ਦਾ ਜੰਗਲ ਜਿਹੜਾ ਉਹ 3 ਦਿਨਾਂ ਦੇ ਵਿੱਚ ਤਿਆਰ ਕਰਦੇ ਹਾਂ
ਅੱਛਾ ਜਿਹੜੀ ਤੁਸੀਂ
50 ਰੁੱਖਾਂ ਦਾ ਜੰਗਲ 3 ਦਿਨਾਂ ਦੇ ਵਿੱਚ ਤਿਆਰ ਹੋ ਜਾਂਦਾ
ਤੁਸੀਂ ਬਹੁਤ ਵਧੀਆ ਇਹਦਾ ਹੱਲ ਵੀ ਲੱਭਿਆ ਇਹ ਕੀ ਲੱਗਦਾ ਕਿ ਵਾਤਾਵਰਨ ਦੇ ਵਿੱਚ ਕਿੰਨਾ ਕੁ ਬਦਲਾਅ ਆ ਚੁੱਕਿਆ ਹੁਣ ਤੱਕ ਜਾਂ ਕਿੰਨਾ ਕੁ ਅਸੀਂ ਅਵੇਅਰ ਆਮ ਜਿਹੜੀ ਲੋਕ ਨੇ ਇਸ ਵੇਲੇ ਜਿਹੜੇ ਆਪਾਂ ਨੂੰ ਸੁਣਦੇ ਵੀ ਨੇ ਸਰੋਤੇ ਸਾਡੇ ਬਹੁਤ ਸਾਰੇ ਇਹ ਸੋਚਦੇ ਨੇ ਕਿ ਸ਼ਾਇਦ ਕੋਈ ਚੀਜ਼ ਖਤਮ ਨਹੀਂ ਹੋਣੀ ਨਾ ਹਵਾ ਹੀ ਅਸ਼ੁੱਧ ਹੋਣੀ ਹੈ ਨਾ ਪਾਣੀ ਦੇ ਵਿੱਚ ਕੋਈ ਖਰਾਬੀ ਆਉਣੀ ਹੈ ਨਾ ਧਰਤੀ ਸਾਡੀ ਖਰਾਬ ਹੋਣੀ ਹੈ ਸਾਡੇ ਵਹਿੰਦਿਆਂ ਵਹਿੰਦਿਆਂ ਹੀ
ਤੁਸੀਂ ਸਾਰਿਆਂ ਦੀ ਇਹ ਸੋਚ ਹੁੰਦੀ ਹੈ ਕਿ ਜੋ ਹੈਗਾ ਨਾ ਉਹ ਮੇਰਾ ਉਹ ਕਿਸੇ ਹੋਰ ਦਾ ਨਹੀਂ ਹੈਗਾ ਇੱਕ ਇਹ ਸੋਚ ਸਾਡੀ ਸੈਲਫਿਸ਼ ਜਿਹੜੀ ਉਹ ਬੜੀ ਮਾੜੀ ਹੈ ਦੂਜਾ ਅਸੀਂ ਇਹ ਸੋਚਦੇ ਆ ਵੀ ਜੇ ਅਸੀਂ ਵਰਤ ਲਿਆ ਹੁਣ ਠੀਕ ਹੈ ਅੱਗੋਂ ਦੀ ਅਸੀਂ ਫਿਕਰ ਨਹੀਂ ਕਰਦੇ ਤੇ ਅੱਗੇ ਜੋ ਹੁੰਦਾ ਹੋ ਜਾਵੇ ਤੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਤੇ ਸਰੋਤਿਆਂ ਨਾਲ ਵੀ ਮੈਂ ਗੱਲ ਜ਼ਰੂਰ ਕਰਨਾ ਚਾਹਾਂਗੀ ਤਾਂ ਕਿ ਉਹ ਵੀ ਇਹ ਸੁਨੇਹਾ ਜਿਹੜਾ ਘਰ ਘਰ ਦੇ ਵਿੱਚ ਪਹੁੰਚਾਉਣ ਤੇ ਪੰਜਾਬ ਦਾ ਜਿਹੜਾ ਜੰਗਲਾਤ ਦਾ ਕਵਰ ਹੈਗਾ ਜਿਹਨੂੰ ਫੋਰੈਸਟ ਕਵਰ ਆਪਾਂ ਕਹਿੰਦੇ ਹਾਂ ਉਹ 4% ਤੋਂ ਵੀ ਘੱਟ ਹੈ ਐਗਜੈਕਟ ਜੇ ਮੈਂ ਤੁਹਾਨੂੰ ਦੱਸਾਂ ਤੇ ਉਹ ਸਿਰਫ 3.8% ਹੈਗਾ ਜੋ ਓਫੀਸ਼ਲ ਸਾਡੇ ਕੋਲ ਫੋਰੈਸਟ ਡਿਪਾਰਟਮੈਂਟ ਦਾ ਡੇਟਾ ਤੇ ਤੁਸੀਂ ਹੁਣ ਇਹ ਸੋਚੋ ਵੀ ਸਾਨੂੰ ਚਾਹੀਦਾ ਹੁੰਦਾ 30% ਤੇ ਅਸੀਂ ਕਿੱਥੇ ਬੈਠੇ ਹਾਂ ਇੰਨਾ ਜ਼ਿਆਦਾ ਗੈਪ ਹੈ
ਜੀ
ਤੇ ਜੇ ਅਸੀਂ ਆਪਣੀ ਹਵਾ ਦੀ ਗੱਲ ਕਰੀਏ ਤੇ ਇੱਕ AQI ਹੁੰਦਾ ਜੀ ਏਅਰ ਕੁਆਲਿਟੀ ਇੰਡੈਕਸ ਜਿਹੜਾ ਨਾਪਦਾ ਵੀ ਜਿਹੜੀ ਸਾਹ ਅਸੀਂ ਲੈਂਦੇ ਹਾਂ ਸਾਡੇ ਫੇਫੜਿਆਂ ਜਿਹੜੀ ਹਵਾ ਜਾ ਰਹੀ ਹੈ ਉਹ ਕਿੰਨੀ ਕੁ ਸਹੀ ਹੈ ਕਿੰਨੀ ਕੁ ਉਹਦੇ ਵਿੱਚ ਪ੍ਰਦੂਸ਼ਣ ਨਹੀਂ ਹੈਗਾ ਤੇ ਤੁਸੀਂ ਇਹ ਇਮੈਜਿਨ ਕਰੋ ਵੀ ਸਾਡਾ ਜਿਹੜਾ AQI ਹੁੰਦਾ ਜਨਰਲੀ ਪੰਜਾਬ ਦੇ ਵਿੱਚ ਉਹ 100 ਦੇ ਨੇੜੇ ਤੇੜੇ ਰਹਿੰਦਾ
ਅੱਛਾ
100 ਦਾ ਮਤਲਬ ਹੈ ਉਹਦੇ ਇੰਡੈਕਸ ਹੁੰਦੇ ਨੇ 0 ਤੋਂ 50 ਚੰਗਾ ਮੰਨਿਆ ਜਾਂਦਾ ਹੈ AQI ਤੇ ਜਿਹੜਾ 100 ਹੈ ਉਹਨੂੰ ਅਨਹੈਲਦੀ ਮੰਨਿਆ ਜਾਂਦਾ ਮਤਲਬ ਕਿ ਉਹ ਹਵਾ ਜਿਹੜੀ ਸਾਡੇ ਅੰਦਰ ਜਾ ਰਹੀ ਹੈ ਇਸ ਵੇਲੇ ਉਹ ਪਿਓਰ ਨਹੀਂ ਹੈਗੀ ਉਹਦੇ ਵਿੱਚ ਇੰਨੇ ਜ਼ਿਆਦਾ ਪਾਰਟੀਕਲਸ ਨੇ ਉਹਦੇ ਵਿੱਚ ਇੰਨਾ ਜ਼ਿਆਦਾ ਪੋਲਿਊਸ਼ਨ ਹੈ ਕਿ ਜਿਹਦੇ ਕਰਕੇ ਸਾਡੀ ਫੇਫੜੇ ਜਿਹੜੇ ਨੇ ਉਹ ਕਾਲੇ ਹੋ ਰਹੇ ਨੇ ਜਿਹੜੇ ਲੰਗਸ ਦੇ ਡਾਕਟਰ ਹੁੰਦੇ ਨੇ ਉਹ ਕਹਿੰਦੇ ਨੇ ਵੀ ਪੈਚ ਆਨੇ ਸ਼ੁਰੂ ਹੋ ਗਏ ਬੱਚਿਆਂ ਦੇ ਲੰਗਸ ਦੇ ਵਿੱਚ ਵੀ ਜਦੋਂ ਕਿਸੇ ਰੈਸਪੀਰੇਟਰੀ ਵਾਲੇ ਡਾਕਟਰ ਕੋਲ ਜਾਂਦੇ ਨੇ ਤੇ ਕਹਿੰਦੇ ਨੇ ਜੀ ਪੈਚ ਆ ਗਿਆ ਤੁਹਾਡੇ ਫੇਫੜਿਆਂ ਉਹ ਪੈਚ ਹੁਣ ਕਾਹਦਾ ਤੇ ਉਹ ਕਿੱਥੋਂ ਆਇਆ ਉਹ ਹਵਾ ਚੋਂ ਆਇਆ ਜੋ ਹਵਾ ਦੀ ਪ੍ਰਦੂਸ਼ਣ ਹੈ ਉਹ ਜਾ ਕੇ ਜੰਮ ਜਾਂਦਾ ਔਰ ਉਹ ਕਿਸੇ ਹੱਦ ਤੱਕ ਸਫਾਈ ਉਹਦੀ ਨਹੀਂ ਹੋ ਸਕਦੀ ਸੋ ਇਹ ਤਾਂ ਹਵਾ ਦਾ ਸਾਡਾ ਹਾਲ ਹੈ ਔਰ ਇੱਕ ਸਟੱਡੀ ਇਹ ਵੀ ਕਹਿੰਦੀ ਹੈ ਕਿ ਜਿਹੜੀ ਅਸੀਂ ਅੱਜ ਕੱਲ ਹਵਾ ਦੇ ਵਿੱਚ ਸਾਹ ਲੈ ਰਹੇ ਹਾਂ ਉਹ ਇਹਦੇ ਬਰਾਬਰ ਹੈ ਵੀ ਇੱਕ ਦਿਨ ਦੇ ਵਿੱਚ ਇੱਕ ਇਨਸਾਨ ਜਿਹੜਾ ਉਹ 8 ਸਿਗਰਟਾਂ ਜਿਹੜੀਆਂ ਉਹ ਸੇਵਨ ਕਰ ਰਿਹਾ ਤੁਸੀਂ ਆਪੇ ਇਮੈਜਿਨ ਕਰੋ ਵੀ ਕਿਵੇਂ ਦੀ ਸਾਹ ਹੈ ਕਿੰਨੀ ਉਹਦੇ ਵਿੱਚ ਪੋਇਜ਼ਨ ਹੈ ਜਿਹੜੀ ਸਾਡੇ ਸਾਹ ਲੈਣ ਦੇ ਨਾਲ ਹੀ ਸਿਰਫ ਸਾਡੇ ਅੰਦਰ ਜਾ ਰਹੀ
ਹੈ ਇਹਦਾ ਜਿਹੜਾ ਰੀਜ਼ਨ ਕੀ ਲੱਗਦਾ ਕਿ ਜਿਵੇਂ ਵੈਸੇ ਤੇ ਜਿਹੜੇ ਪੁਰਾਣੇ ਬਜ਼ੁਰਗ ਗੱਲ ਦੱਸਦੇ ਨੇ ਕਿ ਇੰਨੇ ਯਾਤਾਯਾਤ ਦੇ ਸਾਧਨ ਕੋ ਗੱਡੀਆਂ ਕਾਰਾਂ ਪਹਿਲਾਂ ਇੰਨੀਆਂ ਨਹੀਂ ਸੀ ਜਿੰਨੀਆਂ ਹੁਣ ਸੜਕਾਂ ਤੇ ਆ ਗਈਆਂ ਨੇ, ਕਿ ਇਹ ਤੇ ਬਹੁਤ ਵੱਡਾ ਕਾਰਨ ਆ, ਫੈਕਟਰੀਆਂ ਬਹੁਤ ਵੱਡਾ ਕਾਰਨ। ਤੁਸੀਂ ਕੀ ਮੰਨਦੇ ਹੋ ਕਿ ਜ਼ਿਆਦਾ ਜਿਹੜਾ ਹਵਾ ਦੇ ਵਿੱਚ ਜਿਹੜੀ ਇੰਨੀ ਖਰਾਬੀ ਆ ਗਈ, ਉਹਦਾ ਮੁੱਖ ਕਾਰਨ ਕੀ ਸਮਝਦੇ ਹੋ ਤੁਸੀਂ?
ਉਹਦਾ ਦੇਖੋ ਜੀ, ਇੱਕ ਤੇ ਸੜਕਾਂ ਦੀ ਜਿਵੇਂ ਤੁਸੀਂ ਗੱਲ ਕੀਤੀ ਕਿ ਵਹੀਕਲਰ ਪੋਲਿਊਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਬਹੁਤ ਜ਼ਿਆਦਾ। ਸਾਡਾ ਪਬਲਿਕ ਟ੍ਰਾਂਸਪੋਰਟ ਜਿਹੜਾ ਲੋਕ ਪਸੰਦ ਨਹੀਂ ਕਰਦੇ, ਹਰ ਕੋਈ ਜਾਣਾ ਤੇ ਆਪਣੀ ਗੱਡੀ ਲੈ ਕੇ ਜਾਣਾ ਚਾਹੁੰਦਾ, ਦੂਜੇ ਨਾਲ ਅਸੀਂ ਪੂਲ ਨਹੀਂ ਕਰਦੇ। ਇੱਕ ਕੋਵਿਡ ਕਰਕੇ ਕੁਛ ਇਸ ਤਰ੍ਹਾਂ ਦੀ ਸਾਡੀ ਦਿੱਤੀ ਬੰਦੀ ਜਾ ਰਹੀ ਹੈ ਕਿ ਜੋ ਕਰਨਾ ਆਪਣੇ ਲਈ ਕਰਨਾ, ਦੂਜੇ ਨਾਲ ਨਹੀਂ ਉਹਦੀ ਸਾਂਝ ਪਾਣੀ। ਫਿਰ ਸਾਡੀ ਜਿਹੜੀ ਦੇਖੋ ਜੀ ਫਾਰਮਿੰਗ ਹੈ, ਉਹਦੇ ਵਿੱਚ ਵੀ ਬਹੁਤ ਕੈਮੀਕਲ ਜਿਹੜੇ ਨੇ ਯੂਜ ਹੁੰਦੇ ਨੇ, ਉਹ ਅੰਤ ਜਾਂਦੇ ਕਿੱਥੇ ਨੇ, ਹਵਾ ਦੇ ਵਿੱਚ ਹੀ ਜਾਂਦੇ ਨੇ। ਜਦੋਂ ਧਰਤੀ ਚੋਂ ਨਿਕਲਦੀ ਹੈ ਫਸਲ ਤੇ ਉਹ ਹਵਾ ਚ ਹੀ ਜਾ ਰਹੀ ਹੈ। ਇਸੇ ਤਰ੍ਹਾਂ ਜਿਹੜਾ ਸਾਡਾ ਕੂੜਾ ਹੈ, ਉਹ ਮੈਜੋਰਿਟੀ ਕੂੜਾ ਜਿਹੜਾ ਸਾਡਾ ਸ਼ਹਿਰਾਂ ਚ ਤਾਂ ਬਹੁਤ ਜ਼ਿਆਦਾ ਕੂੜਾ ਹੈ, ਉਹਨੂੰ ਜਲਾਇਆ ਜਾਂਦਾ, ਉਹਨੂੰ ਰੀਸਾਈਕਲ ਨਹੀਂ ਕੀਤਾ ਜਾਂਦਾ, ਉਹਨੂੰ ਜਲਾਇਆ ਜਾਂਦਾ। ਤੇ ਸੜਕਾਂ ਤੇ ਵੀ ਤੁਸੀਂ ਦੇਖਿਆ ਹੋਣਾ ਕਿ ਸਵੇਰੇ ਸਵੇਰੇ ਜਦੋਂ ਝਾੜੂ ਲੱਗਦਾ, ਹਾਲਾਂਕਿ ਬਹੁਤ ਸਟ੍ਰਿਕਟ ਇੰਸਟ੍ਰਕਸ਼ਨ ਹੈ ਕਿ ਜਿਹੜੇ ਪੱਤੇ ਵੀ ਇਕੱਠੇ ਕੀਤੇ ਜਾਂਦੇ ਉਹਨਾਂ ਨੂੰ ਜਲਾਣਾ ਨਹੀਂ ਹੈਗਾ, ਪਰ ਤੁਸੀਂ ਦੇਖਿਆ ਹੋਣਾ ਆਮ। ਇਹ ਇਸ ਲਈ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਕਿ ਜਿੱਥੇ ਕੋਈ ਬੰਦਾ ਗਲੀ ਦੇ ਵਿੱਚ ਝਾੜੂ ਲਾ ਰਿਹਾ, ਜੇ ਉਹ ਪੱਤੇ ਇਕੱਠੇ ਕਰਕੇ ਜਲਾਉਂਦਾ ਤੇ ਉਹਨੂੰ ਰੋਕਿਆ ਜਾਵੇ, ਇਹ ਕੰਮ ਨਹੀਂ ਕਰਨਾ। ਪੱਤਿਆਂ ਨੂੰ ਜਲਾਣਾ ਉਹਦਾ ਇਲਾਜ ਨਹੀਂ ਹੈਗਾ, ਕਿਉਂਕਿ ਜੇ ਜਲਾਏਗਾ ਤੇ ਉਹ ਪ੍ਰਦੂਸ਼ਣ ਜਿਹੜਾ ਪ੍ਰਦੂਸ਼ਣ ਬਣ ਕੇ ਉਹ ਹਵਾ ਚ ਜਾਣਾ ਤੇ ਹਵਾ ਚ ਸਾਡੇ ਅੰਦਰ ਜਾਣਾ, ਤੋ ਹੋਰ ਵੀ ਖਰਾਬੀ ਕਰੇਗਾ। ਇਸੇ ਤਰ੍ਹਾਂ ਇੰਡਸਟਰੀ ਦਾ ਪੋਲੂਸ਼ਨ ਬਹੁਤ ਜ਼ਿਆਦਾ ਹੈ, ਜਿਹੜਾ ਇੰਡਸਟਰੀਅਲ ਵੇਸਟ ਵੀ ਨਿਕਲਦਾ ਹੈ, ਪਾਣੀ ਨਿਕਲਦਾ ਹੈ, ਕੈਮੀਕਲ ਡਾਈਇੰਗ ਇੰਡਸਟਰੀ ਕਿੰਨੀ ਹੈ ਪੰਜਾਬ ਦੇ ਵਿੱਚ, ਉਹ ਸਾਰਾ ਪਾਣੀ ਜਿਹੜਾ ਨਿਕਲ ਰਿਹਾ ਉਹਨੂੰ ਪ੍ਰੋਪਰਲੀ ਡਿਸਪੋਜ ਆਫ ਨਹੀਂ ਕੀਤਾ ਜਾਂਦਾ। ਤੇ ਆਉਣ ਵਾਲੇ ਸਮੇਂ ਚ ਇਹ ਵੀ ਕਿਹਾ ਜਾਂਦਾ ਵੀ ਹੋਰ ਸਾਡੇ ਕੋਲ ਬਸ 20 ਸਾਲ ਹੈ ਕਿ ਪਾਣੀ ਪੰਜਾਬ ਕੋਲ ਜਿਹੜਾ ਸਾਡੇ ਸਰੋਤ ਨੇ ਪਾਣੀ ਦੇ, ਉਹਦਾ ਪਾਣੀ ਸਾਡੇ ਕੋਲ ਰਹਿਣਾ, ਉਸ ਤੋਂ ਬਾਅਦ ਪਾਣੀ ਖਤਮ ਹੋ ਜਾਣਾ।
ਅੱਛਾ, ਪਾਣੀ ਦੀ ਜਦੋਂ ਤੁਸੀਂ ਗੱਲ ਕੀਤੀ ਆ, ਮਾਫੀ ਚਾਹੁੰਦਾ ਮੈਨੂੰ ਗੱਲ ਆ ਗਈ ਆ, ਕਿ ਪਾਣੀ ਦੇ ਵਿੱਚ ਆਮ ਇਹ ਚਰਚਾ ਹੁੰਦੀ ਆ ਕਿ ਪਾਣੀ ਖਤਮ ਹੋ ਜਾਏਗਾ, ਇੱਕ ਦਿਨ ਪੰਜਾਬ ਵੀ ਰੇਗਿਸਤਾਨ ਬਣ ਜਾਏਗਾ, ਜਿਵੇਂ ਅਸੀਂ ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ਕਰ ਰਹੇ ਹਾਂ। ਅਸਲ ਦੇ ਵਿੱਚ ਬਹੁਤ ਸਾਰੇ ਜਿਹੜੇ ਮਾਹਿਰ ਜਾਣਦੇ ਨੇ, ਸਰਕਾਰਾਂ ਜਾਣਦੀਆਂ ਨੇ, ਆਮ ਹੁਣ ਤਾਂ ਲੋਕ ਵੀ ਜਾਣਨ ਲੱਗ ਗਏ ਨੇ, ਕੀ ਲੱਗਦਾ ਕਿ ਫਿਰ ਵੀ ਲੋਕਾਂ ਦੇ ਵਿੱਚ ਇੰਨੀ ਜਾਗਰੂਕਤੀ ਨਹੀਂ ਆ ਰਹੀ, ਲੋਕ ਹਲੇ ਵੀ ਬੇਪਰਵਾਹ ਨੇ, ਉਹ ਪਾਣੀ ਦੀ ਵਰਤੋਂ ਲਗਾਤਾਰ ਉਨੀ ਕਰਦੀ ਜਾ ਰਹੇ ਨੇ। ਬਹੁਤਿਆਂ ਦੇ ਨਾਲ ਗੱਲਬਾਤ ਵੀ ਜਦੋਂ ਕਰੀ ਦੀ ਤੇ ਉਹ ਕਹਿੰਦੇ ਨੇ ਕਿ ਏਡੀ ਜਲਦੀ ਮੁੱਕਣ ਵਾਲਾ ਨਹੀਂ, ਸਾਡੇ ਜਿਉਂਦਿਆਂ ਤੇ ਹੈਗੇ ਹੀ ਆ, ਗਾਂ ਦੀ ਸੋਚ ਨਹੀਂ ਰੱਖਦੇ ਨੇ, ਕੀ ਮਾਨਸਿਕਤਾ ਐਸੀ ਬਣ ਚੁੱਕੀ ਹੈ, ਕਿਉਂਕਿ ਤੁਸੀਂ ਵੀ ਵਿਚਰਦੇ ਹੋ ਲੋਕਾਂ ਦੇ ਵਿੱਚ, ਕੀ ਲੱਗਦਾ ਕਿ ਇਸ ਮਾਨਸਿਕਤਾ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ?
ਦੇਖੋ ਜੀ, ਅਸੀਂ ਇਕੋਸਿਕ ਦੇ ਵਿੱਚ ਰਹਿ ਕੇ ਕਾਫੀ ਟੀਮ ਦੇ ਵਿੱਚ ਅਸੀਂ ਕੰਮ ਕੀਤਾ, ਸਕੂਲਾਂ ਨਾਲ ਕੰਮ ਕੀਤਾ, ਕਾਲਜਿਸ ਨਾਲ ਕੰਮ ਕੀਤਾ, ਇੰਡਸਟਰੀਜ ਦੇ ਵਿੱਚ, ਹੋਰ ਐਨਜੀਓ ਨੂੰ ਨਾਲ ਮਿਲਾ ਕੇ, ਰਿਲੀਜੀਅਸ ਇੰਸਟੀਟਿਊਸ਼ਨ ਗੁਰਦੁਆਰਿਆਂ ਨੂੰ, ਮੰਦਰਾਂ ਨੂੰ ਨਾਲ ਲੈ ਕੇ ਵੀ ਕੰਮ ਕੀਤਾ। ਜਿਹੜਾ ਇਹਦਾ ਜੜ ਦਾ ਕਾਰਨ ਹੈ ਨਾ ਜੀ, ਉਹ ਸਾਡਾ ਐਟੀਟਿਊਡ ਹੈ ਮੇਨਲੀ, ਜਿਹੜਾ ਸੈਲਫਿਸ਼ ਐਟੀਟਿਊਡ ਹੈ ਵੀ ਜੇ ਪਾਣੀ ਦੀ ਟੂਟੀ ਖੋਲੀ ਹੈ ਬਰੱਸ਼ ਕਰਨ ਲਈ ਤੇ ਉਹ ਖੁੱਲੀ ਰਹਿਣੀ ਹੈ, ਜਿੰਨੀ ਦੇਰ ਅਸੀਂ ਬਰੱਸ਼ ਕਰਦੇ ਰਹਿਣਾ, ਬੰਦ ਨੀ ਅਸੀਂ ਕਰਦੇ, ਜਾਂ ਸਾਨੂੰ ਧਿਆਨ ਨੀ ਆਉਂਦਾ ਵੀ ਪਾਣੀ ਥੋੜਾ ਜਿਹਾ ਧਿਆਨ ਨਾਲ ਵਰਤਿਆ ਜਾਵੇ, ਜੇ ਭਾਂਡੇ ਧੋਣੇ ਆ ਤਾਂ, ਜੇ ਕੱਪੜੇ ਧੋਣੇ ਆ ਤਾਂ। ਤੋਂ ਹਰੇਕ ਜਿਹੜੀ ਹਾਊਸ ਹੋਲਡ ਐਕਟੀਵਿਟੀ ਹੈ, ਇੱਥੇ ਮੈਂ ਨਾਲ ਇਹ ਵੀ ਕਹਿਣਾ ਚਾਹਾਂਗੀ ਕਿ ਜਿੰਨੇ ਸਾਡੇ ਲੇਡੀਜ਼ ਹੈਗੀਆਂ ਘਰਾਂ ਦੀਆਂ, ਉਹਨਾਂ ਨੂੰ ਵੀ ਸੁਚਾਰੂ ਰੂਪ ਦੇ ਨਾਲ ਵੀ ਕਾਰਜਾਂ ਨੂੰ, ਘਰ ਦੇ ਕਾਰਜਾਂ ਨੂੰ ਕਿਵੇਂ ਸੰਭਾਲਿਆ ਜਾਵੇ, ਕਿਵੇਂ ਚਲਾਇਆ ਜਾਏ, ਉਹਦੀ ਸੋਝੀ ਦੇਣ ਲਈ ਵੀ ਅਸੀਂ ਵਰਕਸ਼ਾਪ ਕਰਦੇ ਹਾਂ ਜੀ, ਕਿ ਜਿਹੜੇ ਸਾਡੇ ਰਿਸੋਰਸਿਸ ਹੈਗੇ ਨੇ ਲਿਮਿਟਿਡ ਨੇ, ਅਸੀਂ ਹਰੇਕ ਜਗ੍ਹਾ ਹੀ ਪੜ੍ਹਦੇ ਪੜ੍ਹਾਉਂਦੇ ਆ ਵੀ ਜਿਹੜੇ ਸਾਡੇ ਰਿਸੋਰਸਿਸ ਨੇ ਉਹ ਲਿਮਿਟਿਡ ਨੇ, ਉਹਦੇ ਵਿੱਚ ਰਹਿ ਕੇ ਆਪਾਂ ਆਪਣੀ ਜੀਵਨ ਜਾਂਚ ਨੂੰ ਸਿੱਖਣਾ। ਤੋਂ ਹੁਣ ਜਿਵੇਂ ਸਰਕਾਰ ਦੀ ਮਿਊਂਸਪਲ ਕਮੇਟੀ ਨੇ ਪਾਣੀ ਛੱਡਿਆ ਤੇ 2 ਘੰਟੇ ਆਏਗਾ ਤੇ ਅਸੀਂ ਪਾਣੀ ਇੰਨਾ ਭਰ ਲੈਂਦੇ ਆ ਵੀ ਪਤਾ ਨੀ ਜਿਵੇਂ ਕੀ ਹੋ ਜਾਣਾ। ਤੇ ਜੇ ਚੀਜ਼ ਨਹੀਂ ਮਿਲੇਗੀ ਤੇ ਫਿਰ ਆਪੇ ਸੋਝੀ ਆਣੀ ਸ਼ੁਰੂ ਹੁੰਦੀ ਹੈ ਵੀ ਉਹਨੂੰ ਵਿਉਂਤ ਨਾਲ ਕਿਵੇਂ ਵਰਤੀਏ। ਹੁਣ ਕੋਵਿਡ ਨੇ ਸਾਨੂੰ ਇਹ ਵੀ ਸਿਖਾ ਦਿੱਤਾ ਕਿ ਅਸੀਂ ਦੇਖਿਆ ਵੀ ਜਿਹੜਾ ਸਾਡਾ ਏਅਰ ਕੁਆਲਿਟੀ ਹੁੰਦੀ ਹੈ ਉਹ 50 ਦੇ ਨੇੜੇ ਤੇੜੇ ਆ ਗਈ ਸੀ ਪਿਛਲੇ ਸਾਲ, ਜਦੋਂ ਇਸ ਤਰ੍ਹਾਂ ਲੋਕਡਾਊਨ ਹੋਣੇ ਸ਼ੁਰੂ ਹੋਏ ਸੀ, ਪਹਾੜੀਆਂ ਦਿਖਣੀਆਂ ਸ਼ੁਰੂ ਹੋ ਗਈਆਂ ਸੀ, ਸਾਫ਼ ਹਵਾ, ਹਰ ਕੋਈ ਕਹਿੰਦਾ ਸੀ ਬੜੀ ਸਾਫ਼ ਹੈ, ਬੜੀ ਸਾਫ਼ ਹੈ ਹਵਾ। ਤੇ ਅੱਗੇ ਅਸੀਂ ਕਦੀ ਮਹਿਸੂਸ ਨੀ ਕੀਤੀ ਇਹ ਚੀਜ਼ ਕਿ ਇੰਜ ਦੀ ਵੀ ਪੰਜਾਬ ਦੀ ਹਵਾ ਜਿਹੜੀ ਹੋ ਸਕਦੀ ਹੈ। ਉਹੀ ਹਾਲ ਪਾਣੀ ਦਾ ਕਿ ਹਰ ਇੱਕ ਪੁਆਇੰਟ ਤੇ ਸਾਨੂੰ ਥੋੜੀ ਜਿਹੀ ਸੋਚਣ ਦੀ ਲੋੜ ਹੈ ਵੀ ਜੇ ਮੈਂ ਕਰ ਰਿਹਾ ਤੇ ਇਹਦਾ ਅਸਰ ਜਿਹੜਾ ਉਹ ਕੀ ਪੈਣਾ। ਉਹ ਇੰਨਾ ਫਰਕ ਨੀ ਪੈਂਦਾ ਜੇ ਅਸੀਂ ਟੂਟੀ ਬੰਦ ਵੀ ਕਰ ਦਈਏ। ਸੋ ਉਹ ਬਸ ਜੀਵਨ ਜਾਗ ਸਿੱਖਣ ਦੀ ਗੱਲ ਹੈ ਵੀ ਸਾਨੂੰ ਥੋੜੀਆਂ ਜਿਹੀ ਆਪਣੀ ਆਦਤਾਂ ਨੂੰ ਬਦਲਣ ਦੀ ਲੋੜ ਹੈ ਤਾਂ ਕਿ ਅਸੀਂ ਇਹ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਅੱਗੇ ਸਿਖਾ ਸਕੀਏ।
ਅੱਛਾ, ਇੱਕ ਹੋਰ ਜਿਹੜੇ ਸਾਡੇ ਸੁਣਨ ਵਾਲੇ ਸਰੋਤੇ ਨੇ, ਕਈ ਵਾਰ ਸਾਨੂੰ ਲੱਗਦਾ ਹੁੰਦਾ ਕਿ ਜ਼ਿੰਮੇਵਾਰ ਜ਼ਿਆਦਾਤਰ ਆਪਾਂ ਸਰਕਾਰਾਂ ਨੂੰ ਠਹਿਰਾ ਦਿੰਦੇ ਹਾਂ, ਫੈਕਟਰੀਆਂ ਨੂੰ ਠਹਿਰਾ ਦਿੰਦੇ ਹਾਂ, ਵੱਡੇ ਵੱਡੇ ਤਬਕਿਆਂ ਨੂੰ ਠਹਿਰਾ ਦਿੰਦੇ। ਜ਼ਿੰਮੇਵਾਰ ਵੈਸੇ ਸਾਰੇ ਹੀ ਹੁੰਦੇ ਹਾਂ ਕਿਉਂਕਿ ਸਮਾਜ ਦੇ ਵਿੱਚ ਜੋ ਅਸੀਂ ਵਿਚਰਦੇ ਹਾਂ ਜੇ ਕੋਈ ਉਹਦੇ ਵਿੱਚ ਉਣਤਾਈਆਂ ਨੇ ਤੇ ਸਾਰੇ ਅਸੀਂ ਜ਼ਿੰਮੇਵਾਰ। ਤੁਹਾਨੂੰ ਕੀ ਲੱਗਦਾ ਕਿ ਜਿਹੜੇ ਆਮ ਲੋਕ ਨੇ, ਆਮ ਇਨਸਾਨ ਨੇ, ਉਹਨਾਂ ਲਈ ਕੀ ਸੰਦੇਸ਼ ਹੋ ਸਕਦਾ ਕਿ ਵਾਕਿਆ ਹੀ ਸਾਰੀ ਜ਼ਿੰਮੇਵਾਰੀ ਅਸੀਂ ਵੱਡਿਆਂ ਤੇ ਪਾਉਣ ਦੇ ਨਾਲ ਟਲ ਜਾਂਗੇ ਜਾਂ ਸਾਡੇ ਵੀ ਕੁਝ ਦੋਸ਼ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਠੀਕ ਕਰਨਾ?
ਦੇਖੋ ਜੀ, ਇਹਦੇ ਚ ਬੜੀ ਸਿੱਧੀ ਤੇ ਸਪਸ਼ਟ ਗੱਲ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿਆਂਗੀ ਕਿ ਅਸੀਂ ਬੱਚਿਆਂ ਨਾਲ ਵੀ ਬਹੁਤ ਕੰਮ ਕਰਦੇ ਹਾਂ, ਸਕੂਲਾਂ ਚ ਵੀ ਕੰਮ ਕਰਦੇ ਹਾਂ
ਜੀ,
ਔਰ ਜੋ ਜੋਸ਼ ਜੋ ਸਿੱਖਣ ਦੀ ਸਮਰੱਥਾ ਬੱਚਿਆਂ ਚ ਹੁੰਦੀ ਹੈ ਉਹ ਵੱਡਿਆਂ ਚ ਨਹੀਂ ਹੁੰਦੀ
ਜੀ।
ਇਹ ਗੱਲ ਨਾਲ ਸਾਰੇ ਸਹਿਮਤ ਹੋਣਗੇ ਕਿ ਬੱਚੇ ਬੜੇ ਕੁਇਕ ਲਰਨਰ ਹੁੰਦੇ ਨੇ ਔਰ ਉਹ ਬੜੀ ਜਲਦੀ ਗੱਲ ਨੂੰ ਸਮਝ ਲੈਂਦੇ ਨੇ
ਜੀ।
ਸੋ ਅਸੀਂ ਇਹ ਸਮਾਜ ਸਿਰਜਿਆ
ਜੀ,
ਅਸੀਂ ਇਹ ਰਿਸੋਰਸਿਸ ਨੂੰ ਵਰਤਣਾ
ਜੀ,
ਅਸੀਂ ਆਪਣੀ ਧਰਤੀ ਨੂੰ ਬਚਾਉਣਾ
ਜੀ।
ਜੇ ਅਸੀਂ ਉਹਨੂੰ ਪ੍ਰਦੂਸ਼ਿਤ ਕਰੀ ਜਾਵਾਂਗੇ ਤੇ ਉਹਨੂੰ ਕੋਈ ਬਾਹਰੋਂ ਨੀ ਬਚਾਉਣ ਆਏਗਾ
ਜੀ।
ਸੋ ਜਿਵੇਂ ਅਸੀਂ ਕਹਿੰਦੇ ਹਾਂ ਨਾ ਵੀ ਘਰ ਤੋਂ ਜੇ ਕੋਈ ਚੰਗੀ ਚੀਜ਼ ਕਰਨੀ ਉਹ ਘਰ ਤੋਂ ਸ਼ੁਰੂ ਕਰੋ, ਪਹਿਲੇ ਆਪਣੇ ਘਰ ਦੇ ਵਿੱਚ ਲਿਆਓ
ਜੀ,
ਤੇ ਫੇਰ ਉਹਨੂੰ ਬਾਹਰ ਗੁਆਂਢੀਆਂ ਤੱਕ ਲਿਜਾਓ ਤੇ ਫੇਰ ਸਮਾਜ ਤੱਕ ਉਹਨੂੰ ਲਿਜਾ ਸਕਦੇ ਹਾਂ ਤੇ ਫੇਰ ਹੋਰ ਆਰਗੇਨਾਈਜੇਸ਼ਨ ਦੇ ਵਿੱਚ ਉਹਨੂੰ ਲਿਜਾ ਸਕਦੇ ਹਾਂ ਵੱਡੇ ਪੱਧਰ
ਜੀ,
ਤੇ ਹੌਲੀ ਹੌਲੀ ਉਹ ਦੁਨੀਆਂ ਦੇ ਵਿੱਚ ਚੀਜ਼ ਪਹੁੰਚ ਜਾਂਦੀ ਹੈ। ਸੋ ਜਦੋਂ ਅਸੀਂ ਇਹ ਜੰਗਲ ਲਗਾਉਣੇ ਜਿਵੇਂ ਮੈਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕੀਤਾ ਵੀ ਅਸੀਂ ਲਗਾਉਂਦੇ ਹਾਂ, ਇਹ ਸ਼ੁਰੂ ਸ਼ੁਰੂ ਦੇ ਵਿੱਚ ਸਾਨੂੰ ਬੜੇ ਕੁਐਸਚਨ ਆਉਂਦੇ ਸੀ ਵੀ ਇਹਦੇ ਨਾਲ ਕੀ ਹੋ ਜਾਣਾ, ਤੇ ਇਹ ਅਸੀਂ ਪ੍ਰੂਵ ਕੀਤਾ ਹੈ ਜੀ ਵੀ ਇਹਦੀ ਗਰੋਥ ਜਿਹੜੀ ਆ ਉਹ ਕਿੰਨੇ ਜਲਦੀ ਇਹ ਵੱਧਦੇ ਨੇ, ਕਿਉਂਕਿ ਫੈਮਿਲੀ ਵਾਂਗੂ ਅਸੀਂ ਲਗਾਉਂਦੇ ਹਾਂ, ਨੇੜੇ ਨੇੜੇ ਲਗਾਉਂਦੇ ਹਾਂ, ਚਾਰ ਲੇਅਰ ਦੇ ਵਿੱਚ ਇਹਨਾਂ ਨੂੰ ਲਗਾਇਆ ਜਾਂਦਾ ਤੇ 10 ਗੁਣਾ ਜਲਦੀ ਵੱਧਦੇ ਨੇ ਤੇ 30 ਗੁਣਾ ਸੰਘਣੇ ਹੁੰਦੇ ਨੇ ਜੀ ਤੇ 30 ਗੁਣਾ ਹੀ ਜ਼ਿਆਦਾ ਆਕਸੀਜਨ ਕ੍ਰੀਏਟ ਕਰਦੇ ਨੇ। ਸੋ ਜਿੰਨੀ ਦੇਰ ਤੱਕ ਅਸੀਂ ਲੋਕਾਂ ਦੇ ਸਾਹਮਣੇ ਆਪਣਾ ਤਜਰਬਾ ਨਹੀਂ ਰੱਖਦੇ, ਆਪਣੀ ਐਗਜ਼ਾਮਪਲ ਨਹੀਂ ਰੱਖਦੇ, ਉਨੀ ਦੇਰ ਤੱਕ ਲੋਕ ਉਹਨੂੰ ਮੰਨਣ ਨੂੰ ਤਿਆਰ ਨਹੀਂ ਹੁੰਦੇ। ਸੋ ਵੀ ਹੈਵ ਟੂ ਲੀਡ ਬਾਏ ਐਗਜ਼ਾਮਪਲ। ਸਾਨੂੰ ਗੁਰੂਆਂ ਨੇ ਵੀ ਇਹੀ ਸਿਖਾਇਆ ਕਿ ਆਪਣੀ ਜਿਹੜਾ ਜ਼ਿੰਦਗੀ ਹੈਗੀ ਉਹਨੂੰ ਸਿੰਪਲ ਰੱਖੀਏ, ਸਿੰਪਲ ਲਿਵਿੰਗ ਰੱਖੀਏ, ਉਹਦੇ ਵਿੱਚ ਜ਼ਿਆਦਾ ਚੀਜ਼ਾਂ ਜਿਹੜੀਆਂ ਆਰਟੀਫਿਸ਼ਲ ਨੇ ਉਹਨਾਂ ਨੂੰ ਨਾ ਲਿਆਈਏ, ਕੁਦਰਤੀ ਖੇਤੀ ਕਰੀਏ। ਗੁਰੂ ਨਾਨਕ ਸਾਹਿਬ ਆਪ ਕੁਦਰਤੀ ਖੇਤੀ ਕਰਦੇ
ਸੀ
ਤੇ ਜਿੰਨੇ ਜੀਵਾਣੂ ਹੈਗੇ ਨੇ, ਜਿੰਨੇ ਸਾਡੇ ਮਾਈਕਰੋ ਆਰਗੈਨਿਜ਼ਮ ਨੇ, ਜਿੰਨੇ ਸਾਡੇ ਪਲਾਂਟਸ ਹੈਗੇ ਨੇ, ਜਿੰਨੇ ਤੁਸੀਂ ਦੇਖੋ ਵੀ ਜਿਹੜੇ ਪੁਰਾਣੇ ਦਰਖਤ ਸੀ ਜਿਵੇਂ ਜੰਡ, ਦੇਸੀ ਕਿੱਕਰ, ਪੀਲੂ, ਰੋਹੇੜਾ, ਇਹ ਅੱਜ ਕੱਲ ਦੀ ਜਨਰੇਸ਼ਨ ਨੂੰ ਇਹ ਨਾਮ ਵੀ ਨੀ ਪਤਾ। ਔਰ ਸਾਨੂੰ ਵੀ ਸਾਰਿਆਂ ਨੂੰ ਇਕੋ ਸਿੱਖ ਦੇ ਵਿੱਚ ਕੰਮ ਕਰਨ ਨਾਲ ਹੋਰ ਇਹਨਾਂ ਦੇ ਬਾਰੇ ਸੋਚੀ ਆਈ ਹੈ ਵੀ ਇਹ ਤਾਂ ਬਹੁਤ ਜ਼ਰੂਰੀ ਚੀਜ਼ਾਂ ਜਿਹੜੀਆਂ ਸਾਡੀ ਲਾਈਫ ਚੋਂ ਅਸੀਂ ਅਗਲੀ ਜਨਰੇਸ਼ਨ ਤੱਕ ਤਾਂ ਬਿਲਕੁਲ ਹੀ ਖਤਮ ਹੋ ਜਾਣਗੀਆਂ ਜੇ ਇਹਨਾਂ ਨੂੰ ਨਾ ਹੁਣ ਸੰਭਾਲਿਆ।
ਸੋ
ਇਹ ਬਹੁਤ ਜ਼ਰੂਰੀ ਹੈ ਕਿ ਸਾਡੀ ਅੱਜ ਦੀ ਜਨਰੇਸ਼ਨ ਇਹ ਨਾ ਸੋਚੇ ਵੀ ਕੋਈ ਬਾਹਰੋਂ ਆਏਗਾ ਜਿਹੜਾ ਉਹ ਕੰਮ ਕਰੇਗਾ। ਸਾਨੂੰ ਸਿੱਖਣਾ ਚਾਹੀਦਾ ਸਾਡੇ ਗੁਰੂਆਂ ਤੋਂ। ਗੁਰੂ ਨਾਨਕ ਦੇਵ ਜੀ ਨੇ ਜਿਹੜਾ ਕੋਈ ਸੁਨੇਹਾ ਦੇਣਾ ਹੁੰਦਾ ਸੀ ਉੱਥੇ ਆਪ ਪਹੁੰਚ ਜਾਂਦੇ ਸੀ, ਉਹਨਾਂ ਨੇ 4 ਉਦਾਸੀਆਂ ਕੀਤੀਆਂ ਤੇ ਆਪ ਅੱਗੇ ਹੋ ਕੇ ਆਪ ਲੋਕਾਂ ਨੂੰ ਸਵਾਰਿਆ ਤੇ ਉਹਨਾਂ ਨੂੰ ਸਮਝਾਇਆ। ਅਸੀਂ ਕਿਉਂ ਪਿੱਛੇ ਕਰਦੇ ਹਾਂ, ਅਸੀਂ ਕਿਉਂ ਵੇਟ ਕਰਦੇ ਹਾਂ ਵੀ ਕੋਈ ਹੋਰ ਆਏਗਾ ਜਿਹੜਾ ਸਾਨੂੰ ਸਿਖਾਏਗਾ ਜਾਂ ਸਰਕਾਰ ਆਏਗੀ ਤੇ ਉਹ ਕਰੇਗੀ। ਸਾਡੇ ਕੋਲ ਤੇ ਹੁਣ ਐਗਜ਼ਾਮਪਲਸ ਹੈ ਵੀ ਲੋਕੀ ਅੱਗੇ ਆ ਕੇ ਆਪ ਕੰਮ ਕਰ ਰਹੇ ਨੇ
ਜੀ,
ਤੇ ਕਿਉਂ ਨਾ ਅਸੀਂ ਆਪ ਵੀ ਇਹ ਹਮਲਾ ਮਾਰੀਏ। ਤੇ ਮੈਂ ਤੇ ਇਹੀ ਸੁਣਿਆ ਦਿਆਂਗੀ ਜੀ ਸਾਨੂੰ ਸਾਰਿਆਂ ਨੂੰ ਆਪ ਕੋਸ਼ਿਸ਼ ਕਰਨੀ ਚਾਹੀਦੀ ਹੈ
ਜੀ,
ਜੇ ਕੋਈ ਆਈਡੀਆ ਵਧੀਆ ਲੱਗਦਾ ਉਹਨੂੰ ਆਪ ਕਰਕੇ ਦਿਖਾਓ ਤਾਂ ਕਿ ਦੂਜੇ ਲੋਕ ਜਿਹੜੇ ਨੇ ਉਹਨੂੰ ਅਡੋਪਟ ਕਰਨ।
ਵਾਕਿਆ ਜੀ, ਸੁਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਜਿਹੜੇ ਸੰਦੇਸ਼ ਵੀ ਦਿੱਤੇ ਨੇ ਜਾਂ ਜੋ ਇਕੋ ਸਿੱਖ ਕਰ ਰਹੀ ਹੈ ਬਹੁਤ ਵਧੀਆ ਕੰਮ ਹੈ। ਤੇ ਚਾਹੀਦਾ ਹੈ ਕਿ ਸਾਡੇ ਜਿਹੜੇ ਜਿੰਨੇ ਵੀ ਸਰੋਤੇ ਸੁਣਨ ਵਾਲੇ ਨੇ ਜਾਂ ਸਾਡੇ ਪੰਜਾਬੀ ਭਾਈਚਾਰੇ ਨੂੰ ਜਾਣਨ ਵਾਲੇ ਮਾਨਣ ਵਾਲੇ ਨੇ ਉਹਨਾਂ ਨੂੰ ਚਾਹੀਦਾ ਕਿ ਇਸੇ ਤਰੀਕੇ ਦੇ ਨਾਲ ਜੋ ਇਕੋ ਸਿੱਖ ਕਰ ਰਹੀ ਆ ਉਹਨਾਂ ਦੇ ਸਹਿਯੋਗ ਵੀ ਕਰੇ ਜਾਂ ਆਪਣੇ ਘਰਾਂ ਦੇ ਵਿੱਚ ਰੁੱਖ ਬੂਟੇ ਲਾਏ ਜਾਣ, ਪਾਣੀ ਦੀ ਜਿਹੜੀ ਉਹ ਬਚਤ ਕੀਤੀ ਜਾਵੇ, ਹਵਾ ਨੂੰ ਤਾਂ ਕਿ ਸ਼ੁੱਧ ਕੀਤਾ ਜਾ ਸਕੇ। ਤੇ ਬਹੁਤ ਸ਼ੁਕਰੀਆ ਤੁਹਾਡਾ ਜੀ ਸੁਪ੍ਰੀਤ ਜੀ, ਤੁਸੀਂ ਸਮਾਂ ਕੱਢ ਕੇ ਸਾਡੇ ਸਰੋਤਿਆਂ ਨੂੰ ਇੰਨੀਆਂ ਕੀਮਤੀ ਗੱਲਾਂ, ਇੰਨੀਆਂ ਜਾਣਕਾਰੀਆਂ ਦਿੱਤੀਆਂ ਤੇ ਉਹਨਾਂ ਨੂੰ ਅਵੇਅਰ ਕੀਤਾ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਸ਼ਾਮਲ ਹੋਣ ਲਈ।
ਥੈਂਕ ਯੂ ਜੀ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਮੈਨੂੰ ਬੁਲਾਉਣ ਵਾਸਤੇ, ਤੇ ਅਰਥ ਡੇ ਦੀਆਂ ਮੈਂ ਫਿਰ ਤੋਂ ਸਾਰਿਆਂ ਨੂੰ ਵਧਾਈਆਂ ਦਿੰਦੀ ਆ, ਤੇ ਇਕੋ ਸਿੱਖ ਨਾਲ ਤੁਸੀਂ ਜੁੜੋ ਤੇ ਆਓ ਅਸੀਂ ਆਪਣੇ ਪੰਜਾਬ ਨੂੰ ਹਰਾ ਭਰਾ ਕਰੀਏ ਤੇ ਇੱਥੋਂ ਦੀ ਹਵਾ ਨੂੰ ਸ਼ੁੱਧ ਬਣਾਈਏ ਜੀ।
ਜੀ ਬਹੁਤ ਸ਼ੁਕਰੀਆ ਜੀ,
ਥੈਂਕ ਯੂ ਜੀ, ਧੰਨਵਾਦ ਜੀ।
ਲੋ ਪਿਆਰੇ ਸਰੋਤੋ, ਇਹ ਸਨ ਸੁਪ੍ਰੀਤ ਕੌਰ ਜੀ ਜਿਹੜੇ ਨੇ ਇਕੋ ਸਿੱਖ ਇੰਡੀਆ ਦੇ ਪ੍ਰੈਜ਼ੀਡੈਂਟ ਵੀ ਨੇ, ਉਹਨਾਂ ਨੇ ਬਹੁਤ ਪਿਆਰੀਆਂ ਗੱਲਾਂ ਬਾਤਾਂ ਕੀਤੀਆਂ। ਹੁਣ ਸਾਨੂੰ ਇੱਥੇ ਹੀ ਇਜਾਜ਼ਤ ਦਿਓ, ਪਿਆਰ ਭਰੀ ਸਤਿ ਸ੍ਰੀ ਅਕਾਲ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਵਿਸ਼ਵੀਕਰਨ ਦੇ ਇਸ ਰੌਲੇ ਚ ਗਵਾਚੀ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹੱਤ ਦੀ ਗੂੰਜ ਤੱਕ ਅਪੜਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਵਿਸ਼ਵ ਧਰਤੀ ਦਿਵਸ ਮੌਕੇ ਹਰਮਨ ਰੇਡੀਓ ਆਸਟ੍ਰੇਲੀਆ ਅਪੀਲ ਕਰਦਾ, ਅੰਦਰ ਦੀ ਖੂਬਸੂਰਤੀ ਲਈ ਬਾਹਰਲੇ ਵਾਤਾਵਰਨ ਨੂੰ ਸੰਵਾਰੀਏ, ਹਵਾ ਤੇ ਪਾਣੀ ਨੂੰ ਬਚਾਈਏ, ਆਓ ਭਵਿੱਖਤ ਨਸਲਾਂ ਲਈ ਸ਼ੁੱਧ ਵਾਤਾਵਰਨ ਸਿਰਜੀਏ, ਧਰਤੀ ਨੂੰ ਸਲਾਮ ਕਰਦਿਆਂ ਜ਼ਿੰਦਗੀ ਨੂੰ ਬਚਾ ਲਈਏ।
ਜੀ ਹਾਂ ਦੋਸਤੋ, ਇਹ ਸੀ ਅਰਥ ਡੇ ਦੇ ਉੱਤੇ ਗੱਲਬਾਤ ਮਨਦੀਪ ਸਿੰਘ ਢਿੱਲੋਂ ਜੀ ਵੱਲੋਂ ਸੁਪ੍ਰੀਤ ਹੁਣਾਂ ਦੇ ਨਾਲ। ਅੱਜ ਦੇ ਜਿਹੜਾ ਅੱਜ ਦੇ ਹਾਲਾਤ ਧਰਤੀ ਦੇ ਜਿਹੜੇ ਆ ਰੁੱਖ ਦੇ ਆ, ਜਿਹੜਾ ਰੁੱਖ ਦੇ ਨਾਲੋਂ ਮਨੁੱਖ ਦਾ ਜਿਹੜਾ ਰਿਸ਼ਤਾ ਖਤਮ ਹੋ ਰਿਹਾ ਹੈਗਾ ਆ, ਤੇ ਰੁੱਖਾਂ ਦੇ ਨਾਲੋਂ ਚਿੜੀਆਂ ਦਾ ਪੰਛੀਆਂ ਦਾ ਰਿਸ਼ਤਾ ਖਤਮ ਹੋ ਰਿਹਾ ਹੈ। ਪਾਣੀ ਦੀ ਕਿੱਲਤ ਧਰਤੀ ਤੇ ਆ ਰਹੀ ਹੈ, ਸੋ ਅਸੀਂ ਆਪਣੇ ਆਲ ਦੁਆਲ ਨੂੰ ਕਿਸ ਤਰ੍ਹਾਂ ਸਾਫ ਸਫਾਈ ਹੈ ਤੇ ਉਸ ਨੂੰ ਹੋਰ ਉਹਨੂੰ ਬਿਹਤਰ ਬਣਾਉਣ ਦੇ ਲਈ ਅਸੀਂ ਕਿਸ ਤਰ੍ਹਾਂ ਕੰਮ ਕਰ ਸਕਦੇ ਹਾਂ, ਇਹ ਗੱਲਬਾਤ ਸੀ ਸੁਪ੍ਰੀਤ ਹੁਣਾਂ ਦੇ ਨਾਲ। ਤੇ ਅਗਲੀ ਇਸੇ ਤਰ੍ਹਾਂ ਗੱਲਬਾਤ ਫਿਰ ਸੁਣਦੇ ਹੈਗੇ ਆ ਅਰਥ ਡੇ ਦੇ ਉੱਤੇ ਮਨਦੀਪ ਢਿੱਲੋਂ ਜੀ ਹੁਣੇ ਵੱਲੋਂ ਡਾਕਟਰ ਪ੍ਰਭਜੋਤ ਕੌਰ ਜੀ ਦੇ ਨਾਲ, ਉਹਨਾਂ ਦੇ ਕੋਲੋਂ ਗੱਲਬਾਤ ਧਰਤੀ ਦੇ ਬਾਰੇ ਦੇ ਵਿਚ, ਧਰਤੀ ਦੇ ਸਾਂਭ ਸਫਾਈਏ ਦੇ ਬਾਰੇ ਚ ਉਹਨਾਂ ਵੱਲੋਂ ਦਿੱਤੀਆਂ ਹੋਈਆਂ ਕੁਛ ਜਾਣੂ ਗੱਲਾਂ ਜਾਣਕਾਰੀ, ਜਿਨ੍ਹਾਂ ਤੇ ਅਸੀਂ ਅਸਰ ਵੀ ਕਰਨਾ ਤੇ ਆਪਣੀ ਜ਼ਿੰਦਗੀ ਚ ਉਹ ਅਸਰ ਜਿਹੜੀਆਂ ਗੱਲਾਂ ਉਹਨਾਂ ਨੇ ਦੱਸੀਆਂ ਉਹ ਅਸੀਂ ਲਾਗੂ ਵੀ ਕਰਨੀਆਂ। ਸੋ ਦੋਸਤੋ ਇੱਕ ਹੋਰ ਇੰਟਰਵਿਊ ਤੁਹਾਡੇ ਰੂਬਰੂ।
ਜੀ ਜਿਹਨੇ ਵੀ ਸਾਡੇ ਸੁਣਨ ਵਾਲੇ ਸਰੋਤੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪਿਆਰੇ ਦੋਸਤੋ, ਆਪਾਂ ਜਾਣਦੇ ਹਾਂ ਕਿ ਅੱਜ ਬੜਾ ਖਾਸ ਦਿਨ, ਖਾਸ ਇਸ ਕਰਕੇ ਕਿ ਅੱਜ ਆਪਾਂ ਪੂਰੀ ਦੁਨੀਆਂ ਦੇ ਵਿੱਚ ਅਰਥ ਡੇ ਮਨਾਉਂਦੇ ਹਾਂ। ਧਰਤੀ ਨੂੰ ਆਪਾਂ ਮਾਤਾ ਵੀ ਮੰਨਦੇ ਹਾਂ, ਪਾਣੀ ਨੂੰ ਪਿਤਾ ਵੀ ਮੰਨਦੇ ਹਾਂ, ਤੇ ਇਹ ਹਵਾ ਹੋਈ, ਧਰਤੀ ਹੋਈ, ਪਾਣੀ ਹੋਈ, ਇਹ ਕੁਦਰਤ ਦਾ ਇੱਕ ਹਿੱਸਾ, ਵਾਤਾਵਰਨ ਦਾ ਇੱਕ ਹਿੱਸਾ, ਜਿਹੜਾ ਕਿ ਬਹੁਤ ਜ਼ਰੂਰੀ ਹੈ ਸਾਡੇ ਜੀਣ ਦੇ ਲਈ। ਜਿਵੇਂ ਖਾਣਾ ਸਾਡੇ ਲਈ ਜ਼ਰੂਰੀ ਹੈ, ਉਸੇ ਤਰ੍ਹਾਂ ਹਵਾ ਸਾਡੇ ਲਈ ਜ਼ਰੂਰੀ ਹੈ, ਪਾਣੀ ਸਾਡੇ ਲਈ ਜ਼ਰੂਰੀ ਹੈ। ਜੇ ਖਾਂਦੇ ਵੀ ਅਸੀਂ ਉਹ ਧਰਤੀ ਤੋਂ ਪੈਦਾ ਹੁੰਦਾ। ਇਹ ਧਰਤੀ ਮਾਂ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਇਸਦੀ ਪੈਦਾਵਾਰ ਦੇ ਵਿੱਚੋਂ ਹੀ ਜੋ ਅਸੀਂ ਖਾਂਦੇ ਹਾਂ, ਅਨਾਜ ਖਾਂਦੇ ਹਾਂ, ਜਾਂ ਇਹ ਸਾਨੂੰ ਪਾਲਦੀ ਆ। ਇਸ ਕਰਕੇ ਅੱਜ ਅਰਥ ਡੇ ਦੇ ਉੱਤੇ ਖਾਸ ਅੱਜ ਗੱਲਬਾਤ ਆਪਾਂ ਕਰਨ ਦੇ ਲਈ ਸਾਡੇ ਨਾਲ ਡਾਕਟਰ ਪਰਮਜੀਤ, ਮਾਫ਼ ਕਰਨਾ, ਪ੍ਰਭਜੋਤ ਕੌਰ ਸਾਡੇ ਨਾਲ ਜੁੜੇ ਨੇ, ਜਿਹੜੇ ਕਿ ਕਲਾਈਮੇਟ ਚੇਂਜ ਡਿਪਾਰਟਮੈਂਟ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਬਤੌਰ ਹੈੱਡ ਨੇ ਕੰਮ ਕਰ ਰਹੇ ਨੇ। ਉਹਨਾਂ ਦਾ ਪੂਰਾ ਤਜਰਬਾ, ਉਹਨਾਂ ਦੀ ਜਿਹੜੀ ਆ ਗਿਆਨ ਆ ਜਿਹੜਾ, ਉਹ ਆਪਾਂ ਸਰੋਤਿਓ ਉਹਨਾਂ ਤੋਂ ਲੈਣਾ, ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਸਾਡੇ ਆਲੇ ਦੁਆਲੇ ਹੋ ਕੀ ਰਿਹਾ, ਸਾਡੇ ਇਨਵਾਇਰਮੈਂਟ ਦੇ ਵਿੱਚ ਕਿੰਨੇ ਬਦਲਾਅ ਆ ਰਹੇ ਨੇ। ਅਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਹਾਂ, ਅਸੀਂ ਆਪਣੀ ਲਾਈਫ ਵਿੱਚ ਬਿਜ਼ੀ ਹਾਂ, ਜਾਂ ਅਸੀਂ ਮੋਬਾਈਲ ਫੋਨ ਜਾਂ ਇੰਟਰਨੈਟ ਦੇ ਵਿੱਚ ਬਿਜ਼ੀ ਹਾਂ। ਇਹ ਸਾਰੀ ਜਾਣਕਾਰੀ ਸਾਨੂੰ ਹੋਣੀ ਬਹੁਤ ਜ਼ਰੂਰੀ ਹੈ, ਤਾਂ ਹੀ ਅਸੀਂ ਜਿਹੜੇ ਬਦਲਾਅ ਬੁਰੇ ਹੋ ਰਹੇ ਨੇ ਵਾਤਾਵਰਨ ਦੇ ਵਿੱਚ, ਉਹਦੇ ਬਾਰੇ ਜਾਗਰੂਕ ਹੋ ਪਾਵਾਂਗੇ। ਸਾਡੇ ਨਾਲ ਪ੍ਰਭਜੋਤ ਕੌਰ ਮੌਜੂਦ ਨੇ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਜੀ।
ਸਭ ਤੋਂ ਪਹਿਲਾਂ ਤੇ ਅਰਥ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ।
ਤੁਹਾਨੂੰ ਵੀ ਸਾਰਿਆਂ ਨੂੰ ਜੀ ਬਹੁਤ ਬਹੁਤ ਮੁਬਾਰਕਾਂ
ਜੀ। ਸਭ ਤੋਂ ਪਹਿਲਾਂ ਮੈਂ ਰਸਾ ਆਪਾਂ ਜਾਣਨਾ ਚਾਹਾਂਗੇ ਕਿ ਜੇ ਵਾਤਾਵਰਨ ਜਿਹੜਾ ਬਦਲ ਰਿਹਾ, ਕਲਾਈਮੇਟ ਚੇਂਜ ਹੋ ਰਿਹਾ ਲਗਾਤਾਰ, ਇਹ ਕਿਉਂ ਬਦਲ ਰਿਹਾ, ਕੀ ਕਾਰਨ ਹੈ ਕਿ ਤੁਸੀਂ ਲਗਾਤਾਰ ਸਟੱਡੀ ਕਰਦੇ ਆ ਰਹੇ ਹੋ, ਇਹ ਇਕਦਮ ਹੀ ਇੰਨਾ ਵੱਡਾ ਬਦਲਾਅ ਤੁਸੀਂ ਵੇਖਿਆ ਹੋਣਾ ਕਿ ਹਰ 10 ਸਾਲਾਂ ਬਾਅਦ ਕੁਝ ਨਾ ਕੁਝ ਬਹੁਤ ਵੱਡੇ ਬਦਲਾਅ ਹੁੰਦੇ ਨੇ, ਇਹ ਕਿਉਂ ਬਦਲਦਾ ਜਾ ਰਿਹਾ ਵਾਤਾਵਰਨ, ਕੀ ਇਸ ਦੇ ਕਾਰਨ ਮੰਨਦੇ ਹੋ?
ਇਸ ਤਰ੍ਹਾਂ ਜੀ, ਜਿਹੜੀ ਧਰਤੀ ਸਾਡੀ, ਉਹਦਾ ਜਿਹੜਾ ਵਾਤਾਵਰਨ ਹੈ
ਜੀ,
ਪਰਮਾਤਮਾ ਨੇ ਜਦੋਂ ਸਾਨੂੰ ਉਹ ਬਖਸ਼ਿਆ ਸੀ ਤਾਂ ਉਹ ਸਾਰਾ ਕੁਛ ਬੜੇ ਬੈਲੈਂਸ ਵੇ ਸੀ
ਜੀ।
ਬੈਲੈਂਸ ਮਤਲਬ ਕਿ ਜਿਹੜਾ ਸਾਡਾ ਵਾਤਾਵਰਨ ਜਿਹਨੂੰ ਅਸੀਂ ਕਹਿੰਦੇ ਆ, ਉਹ ਆਪਾਂ ਇਸ ਤਰ੍ਹਾਂ ਮੰਨ ਸਕਦੇ ਹਾਂ ਵੀ ਧਰਤੀ ਦੇ ਆਲੇ ਦੁਆਲੇ ਜਿਵੇਂ ਇੱਕ ਮੋਟੀ ਚਾਦਰ ਹੈ, ਤੇ ਉਹ ਚਾਦਰ ਜਿਹੜਾ ਹੈਗਾ ਉਹ ਗੈਸਾਂ ਦਾ ਮਿਸ਼ਰਣ ਹੈਗਾ। ਉਹਦੇ ਵਿੱਚ ਪ੍ਰਮੁੱਖ ਗੈਸ ਹੈਗੀ ਹੈ ਨਾਈਟ੍ਰੋਜਨ, ਫਿਰ ਕਾਰਬਨ ਡਾਈਆਕਸਾਈਡ, ਆਕਸੀਜਨ, ਹੋਰ ਵੀ ਕਈ ਨਾਈਟ੍ਰਸ ਆਕਸਾਈਡ ਵਗੈਰਾ, ਹੋਰ ਕਈ ਗੈਸਾਂ ਨੇ। ਜਦੋਂ ਇਹ ਧਰਤੀ ਹੋਂਦ ਵਿੱਚ ਆਈ ਤਾਂ ਇਹ ਸਾਰਾ ਕੁਛ ਇੱਕ ਬੈਲੈਂਸ ਵੇ ਨਾਲ ਸੀ
ਜੀ।
ਤੇ ਧਰਤੀ ਹਰਿਆਵਲੀ ਸੀ, ਜੰਗਲ ਸੀ ਤੇ ਵਨਸਪਤੀ ਸੀ। ਹੁਣ ਹੌਲੀ ਹੌਲੀ ਜਦੋਂ ਅਸੀਂ ਆਪਣੀ ਧਰਤੀ ਦੇ ਜੰਗਲ ਜਿਹੜੇ ਆ ਕੱਟਣੇ ਸ਼ੁਰੂ ਕੀਤੇ ਤੇ ਹਰੇ ਜੰਗਲਾਂ ਦੀ ਜਗ੍ਹਾ ਅਸੀਂ ਕੰਕਰੀਟ ਦੇ ਜੰਗਲ ਉਤਾਰਨੇ ਸ਼ੁਰੂ ਕੀਤੇ, ਮਤਲਬ ਕਿ ਅਸੀਂ ਸ਼ਹਿਰੀਕਰਨ ਬਹੁਤ ਜ਼ਿਆਦਾ ਵਧਾ ਦਿੱਤਾ, ਤਾਂ ਉਹਦੇ ਨਾਲ ਕੀ ਹੈ ਕਿ ਜਿਹੜੀਆਂ ਗੈਸਾਂ ਜਿਨ੍ਹਾਂ ਵਿੱਚ ਪ੍ਰਮੁੱਖ ਕਾਰਬਨ ਡਾਈਆਕਸਾਈਡ ਆਉਂਦੀ ਹੈ, ਮੀਥੇਨ ਹੈ, ਨਾਈਟ੍ਰਸ ਆਕਸਾਈਡ ਹੈ, ਫਲੋਰੋ ਫਲੋਰੋ ਕਾਰਬਨ ਨੇ, ਇਹਨਾਂ ਦੀ ਜਿਹੜੀ ਹੈ ਐਮਿਸ਼ਨ ਕਹਿ ਸਕਦੇ ਹੈਗੇ ਆ, ਜਿਹੜਾ ਅਸੀਂ ਐਡ ਕਰਦੇ ਆ ਆਪਣੀਆਂ ਐਕਟੀਵਿਟੀਜ਼ ਦਾ, ਉਹ ਇਕਦਮ ਬਹੁਤ ਵੱਧ ਗਿਆ। ਹੁਣ ਜਿਹੜਾ ਕਰੰਟ ਲੈਵਲ ਕਾਰਬਨ ਡਾਈਆਕਸਾਈਡ ਦਾ ਹੈ ਇਸ ਵੇਲੇ, ਜੋ ਉਹ ਹੈਗਾ ਆ 411 ਪੀਪੀਐਮ ਪਰ ਮਿਲੀਅਨ, ਜਿਹੜਾ ਕਿ ਆਪਾਂ ਕਹਿ ਸਕਦੇ ਹੈਗੇ ਕਿ ਤਕਰੀਬਨ 1950 ਜਦੋਂ ਆਪਾਂ ਕਹਿ ਸਕਦੇ ਮਸ਼ੀਨੀਕਰਨ ਦਾ ਯੁੱਗ ਸ਼ੁਰੂ ਹੋਇਆ ਸੀ, ਉਸ ਵੇਲੇ ਸਮਥਿੰਗ ਲਾਈਕ 350 ਪੀਪੀਐਮ ਸੀ, 350 ਪਾਰਟਸ ਪਰ ਮਿਲੀਅਨ ਸੀ। ਹੁਣ ਉਹ ਵਾਧਾ ਵਾਧਾ ਜਿਹੜਾ ਹੈਗਾ ਆ ਉਹ 411 ਪੀਪੀਐਮ ਤੇ ਪਹੁੰਚ ਗਿਆ ਤੇ ਗਾਹ ਵਧੀ ਜਾ ਰਿਹਾ ਹੈ। ਇਹਦੇ ਨਾਲ ਕੀ ਹੈ ਕਿ ਜਿਹੜੀਆਂ ਗੈਸਾਂ ਨੇ ਇਹ, ਜਿਵੇਂ ਮੈਂ ਦੱਸਿਆ ਸੀ ਕਿ ਮੋਟੀ ਚਾਦਰ ਹੈ, ਇਹ ਰਾਤ ਨੂੰ ਜਿਹੜੀ ਗਰਮੀ ਹੁੰਦੀ ਹੈ ਛੱਡਦੀ ਹੈ, ਉਹਨੂੰ ਅਸੀਂ ਲੌਂਗ ਰੇਡੀਏਸ਼ਨ ਕਹਿੰਦੇ ਹਾਂ, ਉਹਨੂੰ ਉਹ ਬਾਹਰ ਜਾਣ ਤੋਂ ਰੋਕਦੀ ਹੈ। ਤੇ ਇੱਕ ਬੈਲੈਂਸ ਵੇ ਨਾਲ ਜਦੋਂ ਚੱਲਦੀ ਹੈ ਤੇ ਜਿਸ ਤਰ੍ਹਾਂ 100% ਮੈਂ ਜੋ ਤੁਹਾਨੂੰ ਕਹਿੰਦੀ ਹੈ ਕਿ ਲੌਂਗ ਰੇਡੀਏਸ਼ਨ ਨਿਕਲੀ, ਉਹਦੇ ਚ ਤਕਰੀਬਨ 50% ਜਿਹੜੀ ਹੈ ਜਾਂ 60% ਜਿਹੜੀ ਹੈ ਉਹ ਬਾਹਰ ਸਪੇਸ ਚ ਚਲੀ ਗਈ, ਬਾਕੀ 50% ਰਿਟੇਨ ਕਰ ਲਈ ਤਾਂ ਉਹ ਤਾਂ ਆਪਾਂ ਕਹਿ ਸਕਦੇ ਹਾਂ ਵੀ ਲਾਈਫ ਵਾਸਤੇ ਜ਼ਰੂਰੀ ਹੈ, ਨਹੀਂ ਤਾਂ ਧਰਤੀ ਦਾ ਤਾਪਮਾਨ ਰਾਤ ਦੇ ਵੇਲੇ ਜਿਵੇਂ -50 ਜਾਂ -60 ਡਿਗਰੀ ਸੈਲਸੀਅਸ ਹੋ ਜਾਂਦਾ। ਪਰ ਹੁਣ ਜਦੋਂ ਅਸੀਂ ਗੈਸਾਂ ਦੀ ਕੰਸੈਂਟ੍ਰੇਸ਼ਨ ਇੰਨੀ ਜ਼ਿਆਦਾ ਵਧਾ ਦਿੱਤੀ ਹੈ, ਲੌਂਗ ਸੋਲੂਸ਼ਨ ਬਾਹਰ ਨਹੀਂ ਜਾ ਪਾ ਰਹੀ ਤੇ ਅੰਦਰ ਗਰਮੈਸ਼ ਪੈਦਾ ਹੋਣੀ ਸ਼ੁਰੂ ਹੋ ਗਈ। ਇਹਦੇ ਨਾਲ ਕੀ ਹੈ ਕਿ ਜੇ ਤੁਸੀਂ ਕਦੀ ਵੀ ਤੁਹਾਨੂੰ ਸਾਇੰਸਦਾਨ ਜਦੋਂ ਅੰਕੜੇ ਦੱਸਦੇ ਆ ਵੀ ਤਾਪਮਾਨ ਵੱਧ ਰਿਹਾ ਤੇ ਉਹਦੇ ਵਿੱਚ ਜਿਹੜਾ ਰਾਤ ਦਾ ਤਾਪਮਾਨ ਹੈ, ਮਿਨੀਮਮ ਟੈਂਪਰੇਚਰ ਹੈ, ਉਹ ਜ਼ਿਆਦਾ ਵੱਧ ਰਿਹਾ ਬਨਿਸਪਤ ਦਿਨ ਦੇ ਤਾਪਮਾਨ। ਹੁਣ ਇੱਕ ਸਿੰਪਲ ਜੀ ਪਰਿਕਰ
ਰਿਹਾ ਹੈ ਕਿ ਜਦੋਂ ਆਪਾਂ ਨੂੰ ਰਾਤ ਨੂੰ ਗਰਮੀ ਜ਼ਿਆਦਾ ਲੱਗਦੀ ਹੈ
ਜੀ,
ਤਾਂ ਅਸੀਂ ਜਿਵੇਂ ਰਾਤ ਨੂੰ ਅਸੀਂ ਬੜੇ ਜਿਹਨੂੰ ਕਹਿ ਸਕਦੇ ਹੈਗੇ ਆ ਬੜੇ ਅਨਕੰਫਰਟੇਬਲ ਜੇ ਰਹਿੰਦੇ ਹੈਗੇ ਆ, ਇਸ ਤਰ੍ਹਾਂ ਹੀ ਸਾਡੇ ਜਿਹੜੇ ਪੇੜ ਪੌਦੇ ਨੇ ਵਨਸਪਤੀ ਹੈਗੀ ਹੈ ਉਹ ਵੀ ਉਹਦੇ ਨਾਲ ਡਿਸਟਰਬ ਹੁੰਦੀ ਹੈ। ਦੂਜਾ ਸਾਰਾ ਕੁਛ ਸਾਈਕਲ ਤੁਸੀਂ ਇਸ ਤਰ੍ਹਾਂ ਡਿਸਟਰਬ ਕਰ ਦਿੱਤੇ ਹੈਗੇ ਆ, ਨੈਚੁਰਲ ਸਾਈਕਲ ਜਿਹੜੇ ਸੀ, ਜੰਗਲ ਅਸੀਂ ਕੱਟੀ ਜਾ ਰਹੇ ਆ,
ਅਸੀਂ
ਕੰਕਰੀਟ ਦੇ ਜੰਗਲ ਬਣਾਈ ਜਾ ਰਹੇ ਆ, ਈਵਨ ਸੋ ਮਚ ਹੋ ਗਏ ਪਹਾੜੀ ਇਲਾਕਿਆਂ ਨੂੰ ਵੀ ਛੱਡਿਆ, ਪਹਾੜੀ ਇਲਾਕਿਆਂ ਚ ਅਸੀਂ ਹਰ ਥਾਂ ਤੇ ਸੜਕਾਂ ਬਿਲਡਿੰਗ ਉਤਾਰ ਦਿੱਤੀਆਂ
ਜੀ।
ਹੁਣ ਓਹਦਾ ਜਿਹੜਾ ਸਿੱਟਾ ਹੈਗਾ ਆ, ਉਹ ਜਿਹੜਾ ਮੌਸਮ ਬਦਲਾ ਆਇਆ, ਜਿਹੜੇ ਸਾਇੰਟਿਸਟ ਦੱਸ ਨੇ ਉਹ ਇਹ ਦੱਸਦੇ ਹੈਗੇ ਕਿ ਪਿਛਲੇ 100 ਸਾਲਾਂ ਚ ਤਕਰੀਬਨ ਧਰਤੀ ਦਾ ਤਾਪਮਾਨ 0.8 ਜਾਂ 1 ਡਿਗਰੀ ਸੈਲਸੀਅਸ ਵੱਧ ਗਿਆ, ਤੇ ਤੁਸੀਂ ਇਹ ਸੋਚੋ ਵੀ ਇਹ ਸਿਰਫ ਇੰਨਾ ਹੀ ਤਾਪਮਾਨ ਵਧਣ ਦੇ ਨਾਲ ਆਪਾਂ ਕਿੰਨੀਆਂ ਖਲਬਲੀਆਂ ਵੇਖ ਰਹੇ ਹਾਂ, ਕਦੀ ਕਿਤੇ ਹੜ੍ਹ ਆ ਜਾਂਦੇ ਆ, ਉੱਥੇ ਸੋਕਾ ਪੈ ਜਾਂਦਾ ਹੈਗਾ ਦੂਸਰੀ ਥਾਂ ਤੇ, ਨਾਲ ਹੀ ਇਕਦਮ ਮੌਸਮ ਬੜਾ ਠੰਡਾ ਠੰਡਾ ਚੱਲ ਰਿਹਾ ਹੁੰਦਾ ਹੈ, ਹਫ਼ਤਾ ਆ ਜਾਂਦਾ ਜਦੋਂ ਇਕਦਮ ਗਰਮੈਸ਼ ਵੱਜ ਜਾਂਦੀ ਹੈ, ਠੰਡਾ ਹੋ ਜਾਂਦਾ
ਹੈ।
ਹੁਣ ਆਪਾਂ ਤਾਂ ਠੰਡ ਵਜੀ ਕੰਬਲ ਲੈ ਲਿਆ,
ਗਰਮੀ
ਵਜੀ ਤਾਂ ਪੱਖਾ ਚਲਾ ਲਿਆ, ਪਰ ਸਾਡੀ ਜੀਵ ਜੰਤੂ ਕੀ ਕਰੇਗਾ। ਇਹਦੇ ਕਰਕੇ ਮਤਲਬ ਅਸੀਂ ਸਾਰਾ ਹੀ ਵਾਤਾਵਰਨ ਜੋ ਸੀ ਪਰਮਾਤਮਾ ਵੱਲੋਂ ਦਿੱਤਾ ਸਾਰੇ ਨੂੰ ਡਿਸਟਰਬ ਕਰ ਦਿੱਤਾ ਹੈਗਾ।
ਇਹਦਾ ਡਾਕਟਰ ਸਾਹਿਬ ਇੱਕ ਹੋਰ ਵੀ ਸੁਣਨ ਦੇ ਵਿੱਚ ਆਉਂਦਾ ਹੁੰਦਾ, ਬਜ਼ੁਰਗਾਂ ਦੀ ਗੱਲ ਕਹਿੰਦੇ ਹੁੰਦੇ ਸੀ ਕਿ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਦੇਸੀ ਮਹੀਨਿਆਂ ਦੇ ਹਿਸਾਬ ਦੇ ਨਾਲ ਵਾਤਾਵਰਨ ਦੇ ਵਿੱਚ ਤਬਦੀਲੀ ਆਉਂਦੀ ਸੀ, ਜਦੋਂ ਸੌਣ ਦਾ ਮਹੀਨਾ ਆਉਂਦਾ ਸੀ ਤੇ ਨਾਲ ਹੀ ਮੀਂਹ ਪੈਣੇ ਸ਼ੁਰੂ ਹੋ ਜਾਂਦੇ ਸੀ, ਜਦੋਂ ਪੋਹ ਮਾਘ ਹੁੰਦੀ ਸੀ ਨਾਲ ਹੀ ਠੰਡਾ ਸ਼ੁਰੂ ਹੋ ਜਾਂਦੀਆਂ ਸੀ। ਹੁਣ ਆਪਾਂ ਵੇਖਦੇ ਹਾਂ ਕਿ ਜੇ ਸੌਣ ਦਾ ਮਹੀਨਾ ਵੀ ਆਉਂਦਾ ਤੇ ਕਈ ਕਈ ਵਾਰ ਮੀਂਹ ਨਹੀਂ ਆਉਂਦੇ, ਜਿੱਦਾਂ ਮੌਸਮ ਜਿਹੜਾ ਉਹ ਟੋਟਲੀ ਬਦਲਦਾ ਜਾ ਰਿਹਾ। ਕਹਿੰਦੇ ਆ ਕਿ ਗਰਮੀ ਜਿਹੜੀ ਪਹਿਲਾਂ ਪੈਂਦੀ ਸੀ ਹੁਣ ਹੋਰ ਆ, ਠੰਡ ਜਿਹੜੀ ਪਹਿਲਾਂ ਪੈਂਦੀ ਸੀ ਕੁਝ ਹੋਰ ਆ, ਕਿ ਲਗਾਤਾਰ ਜਿਹੜਾ ਉਹ ਜਿਹੜਾ ਬਦਲਾ ਉਹ ਜ਼ਿਆਦਾ ਹੁੰਦੇ ਜਾ ਰਹੇ ਨੇ ਆਪਾਂ ਦੇਖਦੇ ਹਾਂ
ਜੀ। ਬਿਲਕੁਲ, ਅਸੀਂ ਜਿਹੜੇ ਅੱਗੇ ਕੀ ਹੁੰਦਾ ਸੀ ਕਿ ਅੱਗੇ ਦੇਖੋ ਹੌਲੀ ਹੌਲੀ ਬਦਲਾਅ ਜਦੋਂ ਸਰਦੀ ਆਉਂਦੀ ਸੀ ਤਾਂ ਹੌਲੀ ਹੌਲੀ ਸਰਦੀ ਸ਼ੁਰੂ ਹੁੰਦੀ ਸੀ, ਫਿਰ ਸਰਦੀ ਵੱਧਦੀ ਸੀ, ਫਿਰ ਇਸ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਤਕਰੀਬਨ 15 ਦਸੰਬਰ ਤੋਂ ਲੈ ਕੇ 15 ਜਨਵਰੀ ਆਪਾਂ ਜਿਵੇਂ ਉਦੋਂ ਆਉਂਦੀ ਆਪਣੀ ਲੋਹੜੀ ਆਉਂਦੀ ਹੈ
ਨਾ,
ਮਾਰਚ ਸ਼ੁਰੂ ਹੁੰਦਾ ਤੇ ਆਪਾਂ ਉਦੋਂ ਤੱਕ ਹੀ ਉਹਦੇ ਬਾਅਦ ਕਹਿੰਦੇ ਸੀ ਕਿ ਹੁਣ ਪਾਲਾ ਮੁੱਕਣਾ ਸ਼ੁਰੂ ਹੋ ਗਿਆ। ਹੁਣ ਕੀ ਹੈ ਕਿ ਜੇ ਇਸ ਸਾਲ ਦਾ ਤੁਸੀਂ ਲਓ, ਸਾਡੇ ਇੱਥੇ ਪੰਜਾਬ ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ ਸੌਗੀ ਵਗਰ ਰਿਹਾ ਲਗਾਤਾਰ ਇੰਨੇ ਦਿਨ, ਤਕਰੀਬਨ 10 ਤੋਂ 15 ਦਿਨ ਬਹੁਤ ਜ਼ਿਆਦਾ ਫੌਗੀ ਵੈਦਰ ਰਿਹਾ, ਜੋ ਕਿ ਇੱਕ ਨਾਰਮਲ ਚੀਜ਼ ਨਹੀਂ ਹੈ। ਇਹ ਫੌਗੀ ਵੈਦਰ ਦਸੰਬਰ ਚ ਹੋ ਸਕਦਾ, ਜਨਵਰੀ ਚ ਹੋ ਸਕਦਾ, ਫਰਵਰੀ ਚ ਥੋੜਾ ਹੋਣਾ ਚਾਹੀਦਾ। ਸੋ ਇਹ ਕੀ ਹੈ, ਇਹ ਇੱਕ ਮਤਲਬ ਬਹੁਤ ਹੀ ਬਦਲਾਅ ਹੈਗਾ ਹੈ ਜਿਹੜਾ ਕਿ ਇੰਨਾ ਫੇਵਰੇਬਲ ਨਹੀਂ ਹੈ। ਉਹਦੇ ਬਾਅਦ ਕੀ ਹੈ ਕਿ ਫਰਵਰੀ ਦੇ ਵਿੱਚ ਇਕਦਮ ਟੈਂਪਰੇਚਰ ਅਖੀਰਲੇ ਹਫ਼ਤੇ ਜਾ ਕੇ ਇਕਦਮ ਸ਼ੂਟ ਅਪ ਕਰ ਗਿਆ, ਇੰਨਾ ਜ਼ਿਆਦਾ ਵੱਧ ਗਿਆ। ਉਹਨਾਂ ਦਿਨਾਂ ਦੇ ਵਿੱਚ ਅਸੀਂ ਦੇਖਿਆ ਜੀ ਸਾਡੇ ਇੱਥੇ ਰਿਕਾਰਡ ਹਾਈ ਕਈ ਦਿਨ ਰਿਕਾਰਡ ਹੋਇਆ। ਸੋ ਇਹ ਇਕਦਮ ਜਿਹੜੀਆਂ ਤਬਦੀਲੀਆਂ ਆਣੀਆਂ ਹੈਗੀਆਂ, ਕੋਈ ਚੀਜ਼ ਵੱਧ ਜਾਣੀ ਘੱਟ ਜਾਣੀ, ਤੇ ਇਹ ਡਿਸਟਰਬ ਕਰ ਰਹੇ ਹੈਗੇ ਆ ਅਸੀਂ। ਅਸੀਂ ਇਹਨੂੰ ਕਹਿ ਸਕਦੇ ਹਾਂ ਵੀ ਜਿਵੇਂ ਆਪਾਂ ਵਾਤਾਵਰਨ ਦੇ ਵਿੱਚ ਖਲਦਲੀ ਪੈਦਾ ਕਰਦੇ, ਇਹ ਜਿਹੜੀ ਖਲਦਲੀ ਕਿਸੇ ਵੀ ਲੈਵਲ ਤੇ ਹੋਵੇ, ਜੇ ਉਹ ਵਾਤਾਵਰਨ ਚ ਵੀ ਹੈ ਤਾਂ ਉਹ ਨੁਕਸਾਨ ਜਿਹੜਾ ਹੈਗਾ ਇਨਸਾਨਾਂ ਦਾ
ਜਾਂ
ਜੀਵ ਜੰਤੂਆਂ ਦਾ ਹੀ ਹੋਣਾ।
ਅੱਛਾ, ਇਸ ਇਸ ਖਲਬਲੀ ਨੂੰ, ਇਸ ਵਾਤਾਵਰਨ ਦੇ ਬਹੁਤ ਜ਼ਿਆਦਾ ਜਿਹੜੇ ਇਕਦਮ ਆਏ ਹੋਏ ਬਦਲਾਅ ਨੂੰ ਕੀ ਆਪਾਂ ਘੱਟ ਕਰ ਸਕਦੇ ਹਾਂ? ਕੀ ਨੋਰਮਲ ਜਿਹੜੇ ਬਦਲਾਅ ਤੁਸੀਂ ਜਿਵੇਂ ਕਹਿੰਦੇ ਹੋ ਕਿ ਪਹਿਲਾਂ ਬਦਲਾਅ ਸਨ ਪਰ ਬੜੇ ਹੌਲੀ ਹੌਲੀ ਦੇ ਵਿੱਚ ਹੋ ਰਹੇ ਸਨ, ਜਿਹੜਾ ਹੁਣ ਇਕਦਮ ਰੈਪਿਡ ਹੋ ਗਿਆ, ਕੀ ਇਹਨੂੰ ਆਪਾਂ ਫਿਰ ਤੋਂ ਇਹਦੀ ਜਿਹੜੀ ਆ ਇੰਨੀ ਤੇਜ਼ੀ ਨਾਲ ਜਿਹੜਾ ਬਦਲਾਅ ਉਹਨੂੰ ਘੱਟ ਕੀਤਾ ਜਾ ਸਕਦਾ, ਕਿਸ ਤਰ੍ਹਾਂ ਕੀਤਾ ਜਾ ਸਕਦਾ? ਕਿਉਂਕਿ ਤੁਸੀਂ ਜਦੋਂ ਕਾਰਨ ਲੱਭਦੇ ਹੋ ਫਿਰ ਉਹਦੇ ਹੱਲ ਵੀ ਲੱਭਣ ਦੀ ਕੋਸ਼ਿਸ਼ ਕਰਦੇ ਹੋ ਕਿ ਕਿਵੇਂ ਹੋ ਸਕਦਾ ਇਹ ਸਭ ਠੀਕ।
ਦੇਖੋ ਜੀ, ਇਹਦਾ ਸਿੰਪਲ ਜਿਹਾ ਹੱਲ ਤਾਂ ਇਹ ਹੈ ਵੀ ਜਿਹੜੀਆਂ ਅਸੀਂ ਗ੍ਰੀਨ ਹਾਊਸ ਗੈਸਿਸ ਦੀ ਐਮਿਸ਼ਨ ਇੰਨੀ ਜ਼ਿਆਦਾ ਵਧਾ ਦਿੱਤੀ ਹੈ
ਜੀ,
ਅਸੀਂ ਜਿਹੜੇ ਪੇੜ ਪੌਦੇ ਹਰਿਆਵਲ ਜਿਹੜੀ ਹੈ ਉਹਨੂੰ ਖਤਮ ਕਰਨਾ ਸ਼ੁਰੂ ਕੀਤਾ ਹੈ, ਸਾਨੂੰ ਫੇਰ ਦੁਬਾਰਾ ਉਸ ਪਾਸੇ ਨੂੰ ਜਾਣਾ ਹੀ ਪਵੇਗਾ ਜੇ ਅਸੀਂ ਚਾਹੁੰਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਜਿਹੜੀ ਇਨਸਾਨੀ ਆਬਾਦੀ ਸੀ ਉਹ ਚੱਲੇ। ਅੱਗੇ ਮੰਨ ਸੀ ਕਿ ਉਹ ਕਹਿੰਦੇ ਸੀ ਵੀ ਜਿਵੇਂ ਆਪਣੇ ਪੰਜਾਬ ਚ ਸਾਡੇ ਇੱਥੇ ਕਾਸ਼ਤੀ ਹੁੰਦੀ ਹੈ, ਅੱਗੇ ਸੀ ਕਿ ਹਰ ਤਰ੍ਹਾਂ ਦੀ ਵੱਖਰੀ ਵੱਖਰੀ ਡਾਇਵਰਸਿਫਿਕੇਸ਼ਨ ਸੀ
ਜੀ,
ਦਾਲਾਂ ਵੀ ਹੁੰਦੀਆਂ ਸੀ, ਤੇਲ ਦੀ ਫਸਲਾਂ ਵੀ ਹੁੰਦੀਆਂ ਸੀ, ਕਪਾਹ ਵੀ ਸੀ, ਮੱਕੀ ਵੀ ਸੀ, ਹੁਣ ਕੀ ਹੈ ਕਿ ਤੁਸੀਂ ਦੇਖੋ ਸਿਰਫ ਕਣਕ ਤੇ ਝੋਨਾ ਹੀ ਚੱਲਦਾ
ਜੀ। ਵਾਕਿਆ
ਇਸੇ ਤਰੀਕੇ ਨਾਲ ਹੋਰ ਵੀ ਕਈ ਪੁਆਇੰਟ ਆਂਦੇ ਆ, ਅਸੀਂ ਦਰਖਤ ਜਿਹੜੇ ਹੈਗੇ ਆ ਉਹ ਕੱਟੀ ਜਾਂਦੇ ਆ, ਕੱਟੀ ਜਾਂਦੇ ਆ, ਸੋਚਦੇ ਨੀ ਕਿ ਲਗਾਣੇ ਆ। ਜੇ ਅਸੀਂ ਦਰਖਤ ਲਗਾਣੇ ਵੀ ਆ ਤੇ ਅਸੀਂ ਇਹ ਨੀ ਸੋਚਦੇ ਅੱਗੇ ਹੁੰਦੇ ਸੀ ਜੀ ਤੁਸੀਂ ਲਾਓ ਫਲਦਾਰ ਦਰਖਤ ਲਾਓ ਜਾਂ ਤੁਸੀਂ ਛਾਂ ਵਾਲੇ ਦਰਖਤ ਲਗਾਓ। ਅੱਜ ਕੱਲ ਅਸੀਂ ਕੀ ਕਰਦੇ ਆ, ਅਸੀਂ ਥੋੜਾ ਜਿਹਾ ਜਿਹੜੀ ਵੀ ਪਲਾਂਟੇਸ਼ਨ ਵੀ ਕਰਦੇ ਆ ਉਹ ਕਮਰਸ਼ੀਅਲ ਬੇਸਿਸ ਤੇ ਕਰਦੇ ਹੈਗੇ ਆ, ਸੋਚਦੇ ਨੀ ਹੈਗੇ ਅਸੀਂ ਇਸ ਦੇ ਬਾਰੇ ਕਿ ਸਿਰਫ ਅਸੀਂ ਆਪਣੇ ਲਈ ਸੋਚਣਾ ਸ਼ੁਰੂ ਕਰ ਦਿੱਤਾ। ਜਿਹੜੀ ਹਿਊਮਨ ਨੇਚਰ ਦੇ ਵਿੱਚ ਵੀ ਇੱਕ ਤਰ੍ਹਾਂ ਦੀ ਤੁਸੀਂ ਨਹੀਂ ਦੂਸਰੇ ਦੇ ਬਾਰੇ ਸੋਚਦੇ ਉਹਦੇ ਕਰਕੇ ਹੀ ਇਹ ਸਾਰੀਆਂ ਪ੍ਰੋਬਲਮਸ ਆ ਰਹੀਆਂ। ਅਸੀਂ ਹੋਲਿਸਟਿਕ ਵੇ ਨਾ ਕਦੀ ਵੀ ਨੀ ਉਸ ਤੋਂ ਚੱਲਦੇ ਹੈਗੇ
ਜੀ।
ਜੇ ਅਸੀਂ ਸੜਕਾਂ ਬਣਾਉਣੀਆਂ ਸ਼ੁਰੂ ਕੀਤੀਆਂ, ਸੜਕਾਂ ਹੀ ਬਣਾਈ ਜਾਂਦੇ ਆ, ਸੜਕਾਂ ਹੀ ਬਣਾਈ ਜਾਂਦੇ ਆ, ਅਸੀਂ ਉਹਦੇ ਲਈ ਜਿਹੜਾ ਬਾਰਿਸ਼ ਦਾ ਪਾਣੀ ਹੈ ਉਹ ਕਿਉਂ ਸਾਰਾ ਦਾ ਸਾਰਾ ਸਾਡਾ ਉਹਦੇ ਚ ਜਾਵੇ, ਨਾਲਿਆਂ ਚ ਡਰੇਨ ਚ ਜਾਵੇ, ਉਹ ਕਿਉਂ ਨੀ ਅਸੀਂ ਰੀਚਾਰਜ ਕਰਨ ਦੀ ਕੋਸ਼ਿਸ਼ ਕਰਦੇ ਹੈਗੇ? ਅਸੀਂ ਇਹੋ ਜਿਹੇ ਸਿਸਟਮ ਕਿਉਂ ਨੀ, ਜਿਹਨੂੰ ਅਸੀਂ ਕਹੀਦਾ ਨਾ ਹੁਣ ਵੀ ਜੇ ਅਸੀਂ ਸਿਟੀ ਵੀ ਡਿਵੈਲਪ ਕਰਨੀ ਆ ਤੇ ਉਹਨੂੰ ਸਮਾਰਟ ਸਿਟੀ ਬਣਾਓ, ਕਲਾਈਮੇਟ ਸਮਾਰਟ ਸਿਟੀ, ਤੇ ਉਹਦੇ ਵਿੱਚ ਵਾਟਰ ਦੀ ਵੀ ਡਿਸਪੋਜ਼ਲ ਪ੍ਰੋਪਰ ਹੋਵੇ
ਜੀ।
ਉਹਦੇ ਵਿੱਚ ਜੇ ਤੁਸੀਂ ਇੱਕ ਆਪਣੀ ਬਿਲਡਿੰਗ ਬਣਾਈ ਹੈ ਤੇ ਬਿਲਡਿੰਗ ਦੇ ਵਿੱਚ ਕਿੰਨਾ ਮਾੜਾ ਲੱਗਦਾ ਹੈ ਕਿ ਸਵੇਰ ਦੇ ਟਾਈਮ ਤੁਸੀਂ ਅੰਦਰ ਲਾਈਟਾਂ ਜਾ ਕੇ ਬੈਠਦੇ ਹੋ, ਕਿਉਂ ਨੀ ਅਸੀਂ ਉਹਦੀ ਵੈਂਟੀਲੇਸ਼ਨ ਜਾਂ ਉਹਦੀ ਅਸੀਂ ਲਾਈਟ ਦਾ ਇਸ ਤਰ੍ਹਾਂ ਕਰਦੇ ਹਾਂ ਕਿ ਦਿਨ ਦੇ ਟਾਈਮ ਜੇ ਸੂਰਜ ਦੀ ਰੋਸ਼ਨੀ ਆਉਂਦੀ ਹੈ ਤੇ ਅਸੀਂ ਲਾਈਟਾਂ ਨਾ ਜਗਾਈਏ? ਭਾਰਤ ਇੱਕ ਇਹੋ ਜਿਹਾ ਦੇਸ਼ ਹੈਗਾ ਜਿਹਦੇ ਵਿੱਚ ਸੌਰ ਊਰਜਾ ਦੀ ਕੋਈ ਕਮੀ ਨਹੀਂ, ਤੇ ਅਸੀਂ ਕਿਉਂ ਨੀ ਸੋਲਰ ਤੇ ਜ਼ਿਆਦਾ ਆਪਣਾ ਇਨਵੈਸਟਮੈਂਟ ਕਰਦੇ ਹਾਂ? ਈਵਨ ਗਵਰਨਮੈਂਟ ਵੀ ਕਰੇ ਇਸ ਪਾਸੇ, ਆਪਣੇ ਵੀ ਤੁਸੀਂ ਜੇ ਇੰਡੀਵਿਜੁਅਲ ਲੈਵਲ ਤੇ ਵੀ ਜਿੱਦਾਂ ਵੀ ਇਸ ਪਾਸੇ ਵੱਲ ਨੂੰ ਤੁਰ ਸਕਦੇ ਹੋ ਕੋਸ਼ਿਸ਼ ਕਰੋ। ਜ਼ਰੂਰੀ ਤਾਂ ਨਹੀਂ ਕਿ ਹਰ ਚੀਜ਼ ਗਵਰਨਮੈਂਟ ਨੇ ਹੀ ਕਰਨੀ ਹੈ, ਉਹ ਅਸੀਂ ਆਪ ਵੀ ਕੁਛ ਨਾ ਕੁਛ ਸੋਚ ਕੇ ਜੇ ਅਸੀਂ ਥੋੜੇ ਜੇ ਡਿਸਟੈਂਸ ਤੇ ਵੀ ਜਾਣਾ ਤਾਂ ਅਸੀਂ ਕਹਿੰਦੇ ਹਾਂ ਅਸੀਂ ਤਾਂ ਕਾਰ ਚ ਜਾਣਾ ਹੈ, ਕਿਉਂ ਕਾਰ ਚ ਜਾਣਾ
ਜੀ?
ਹਰ ਬੰਦਾ ਕਿਉਂ ਵੱਖਰੀ ਵੱਖਰੀ ਚ ਜਾਂਦਾ ਹੈਗਾ, ਕਿਉਂ ਨੀ ਅਸੀਂ ਥੋੜਾ ਤੁਰਨ ਨੂੰ ਬੈਠੇ ਤੇ ਅਸੀਂ ਜਿਮ ਚ ਜਾ ਕੇ ਇੰਨਾ ਟਾਈਮ ਸਪੈਂਡ ਕਰਦੇ ਹਾਂ ਆਪਣੀ ਬੋਡੀ ਵਾਸਤੇ, ਉਹ ਅਸੀਂ ਥੋੜਾ ਬਹੁਤਾ ਤੁਰ ਫਿਰ ਕੇ ਵੀ, ਮਤਲਬ ਇਹ ਕਿ ਜਿਹੜਾ ਪੁਰਾਣਾ ਸਾਡਾ ਜਿਹੜੇ ਵੱਡੇ ਵਡੇਰੇ ਜਿਹੋ ਜਿਹਾ ਲਾਈਫ ਸਟਾਈਲ ਅਪਣਾਉਂਦੇ ਸੀ, ਸਾਨੂੰ ਕਿਤੇ ਨਾ ਕਿਤੇ ਉਸ ਪਾਸੇ ਨੂੰ ਥੋੜਾ ਬਹੁਤ ਮੂਵ ਕਰਨਾ ਪਏਗਾ।
ਅੱਛਾ ਡਾਕਟਰ ਸਾਹਿਬ, ਲੱਗਦਾ ਕਿ ਜਿਸ ਤਰ੍ਹਾਂ ਦੁਨੀਆ ਮਤਲਬ ਆਪਣੇ ਆਪ ਦਾ ਸੋਚਣ ਲੱਗ ਗਈ ਆ, ਉਹ ਅੱਗੇ ਵਾਲੀਆਂ ਪੀੜੀਆਂ ਦਾ ਵੀ ਨਹੀਂ ਸੋਚਦੀ, ਉਹਨਾਂ ਨੂੰ ਲੱਗਦਾ ਕਿ ਭਾਵੇਂ ਸਾਡੇ ਹੀ ਉਹ ਪੀੜੀਆਂ ਹੋਣਗੀਆਂ, ਉਹਨਾਂ ਨੂੰ ਲੱਗਦਾ ਕਿ ਪਾਣੀ ਖਤਮ ਹੋਊਗਾ ਤਾਂ ਸਾਡੇ ਜਿੰਦੇ ਜਿੰਦੇ ਤੇ ਖਤਮ ਨਹੀਂ ਹੋਣ ਲੱਗਾ, ਅਗਲੇ ਵਾਲੇ ਆਪ ਦੇਖ ਲੈਣਗੇ। ਜੇ ਉਹਨਾਂ ਨੂੰ ਲੱਗਦਾ ਕਿ ਹਵਾ ਜਿਹੜੀ ਖਰਾਬ ਹੋਏਗੀ ਅੱਗੇ ਵਾਲੇ ਦੇਖ ਲੈਣਗੇ। ਕੀ ਲੱਗਦਾ ਕਿ ਇਨਸਾਨ ਇੰਨਾ ਆਪਣੇ ਆਪ ਦਾ ਹੀ ਸੋਚਦਾ ਹੈ ਜਿਸ ਦੇ ਨਾਲ ਕਿ ਜਿਹੜੇ ਹੋਰ ਵੀ ਬੁਰੇ ਪ੍ਰਭਾਵ ਪੈ ਰਹੇ ਨੇ ਇਸ ਤਰ੍ਹਾਂ ਦੀ ਜਿਹੜੀ ਸੋਚਣੀ ਹੈ? ਤੁਸੀਂ ਜਿਵੇਂ ਬਜ਼ੁਰਗਾਂ ਦੀ ਗੱਲ ਕੀਤੀ ਹੈ ਕਿ ਉਹ ਐਵੇਂ ਨਹੀਂ ਸੀ ਸੋਚਦੇ, ਸਾਡੇ ਵਿੱਚ ਪੜ੍ਹਾਈ ਲਿਖਾਈ ਜ਼ਿਆਦਾ ਹੋਣ ਦੇ ਬਾਵਜੂਦ ਅਸੀਂ ਇਸ ਤਰ੍ਹਾਂ ਸੋਚਦੇ ਹਾਂ ਜਿਹਦਾ ਨਤੀਜਾ ਜਿਹੜਾ ਉਹ ਆਪਾਂ ਭੁਗਤ ਰਹੇ ਹਾਂ?
ਬਿਲਕੁਲ, ਅਸੀਂ ਹੁਣ ਮਤਲਬ ਸਿਰਫ ਆਪਣੇ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਅਸੀਂ ਮਤਲਬ ਨਹੀਂ ਸੋਚਦੇ ਕਿ ਆਉਣ ਵਾਲੀ ਸਾਡੀ ਪੀੜੀ ਕੀ ਕਰੇਗੀ, ਜੇ ਅੱਜ ਇਹ ਪਾਣੀ ਖਤਮ ਹੋ ਜਾਏਗਾ ਜਾਂ ਹਵਾ ਇੰਨੀ ਜ਼ਿਆਦਾ ਪ੍ਰਦੂਸ਼ਿਤ ਕਰ ਦਿੰਦੇ ਹੈਗਾ ਕਿ ਉਹਨੂੰ ਸਾਹ ਕਿੱਥੋਂ ਲੈਣਾ ਹੈਗਾ। ਤੇ ਇਹ ਇੱਕ ਫੈਕਟ ਹੈਗਾ ਹੈ ਕਿ ਸਾਡੇ ਤੇ ਬਾਣੀ ਚ ਪਵਨ ਗੁਰੂ ਪਾਣੀ ਪਿਤਾ
ਜੀ,
ਪਵਨ ਗੁਰੂ ਜਿਹੜਾ ਹੈਗਾ ਆ ਤੇ ਪਾਣੀ ਨੂੰ ਤੇ ਧਰਤੀ ਨੂੰ ਮਾਂ ਮੰਨਿਆ ਜਾਂਦਾ ਹੈ। ਜਿਹੜੇ ਕੁਦਰਤੀ ਸਰੋਤ ਸੀ ਸਾਡੇ ਗੁਰੂਆਂ ਨੇ ਉਹਨੂੰ ਇੰਨਾ ਮਾਤਾ ਪਿਤਾ ਦੇ ਗੁਰੂ ਦਾ ਦਰਜਾ ਦਿੱਤਾ, ਅਸੀਂ ਉਸ ਦੇ ਬਾਰੇ ਬਿਲਕੁਲ ਵੀ ਨੀ ਸੋਚਦੇ ਹੈਗੇ। ਕਿਉਂ ਨੀ ਸੋਚਦੇ ਹੈਗੇ? ਅਸੀਂ ਕਿਉਂ ਨੀ ਕੋਸ਼ਿਸ਼ ਕਰਦੇ ਕਿ ਭਾਵੇਂ ਅਸੀਂ ਲੋ ਲੈਵਲ ਤੋਂ ਹੀ ਸ਼ੁਰੂ ਕਰੀਏ ਪਰ ਅਸੀਂ ਐਫਰਟ ਤਾਂ ਕਰੀਏ ਥੋੜਾ ਬਹੁਤਾ। ਅਸੀਂ ਆਪਣੇ ਈਵਨ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਜਿਹੜੇ ਸਾਡੇ ਬੱਚੇ ਨੇ ਅਸੀਂ ਉਹਨਾਂ ਦੇ ਵਿੱਚ ਵੀ ਅਵੇਅਰਨੈਸ ਕ੍ਰੀਏਟ ਕਰੀਏ। ਕਈ ਵਾਰ ਤਾਂ ਇਹ ਹੁੰਦਾ ਹੈ ਕਿ ਬੱਚੇ ਹੀ ਆ ਕੇ ਤੁਹਾਨੂੰ ਸਮਝਾਉਣ ਲੱਗ ਪੈਂਦੇ ਹੈਗੇ ਜਦੋਂ ਸਕੂਲ ਦੇ ਵਿੱਚ ਸੁਣ ਕੇ ਆਉਂਦੇ ਆ ਗੱਲ
ਉਹੀ ਆ ਕੇ ਆਪਣੇ ਪੇਰੈਂਟਸ ਨੂੰ ਸਮਝਾਉਣ ਲੱਗ ਪੈਂਦੇ ਕਿ ਨਹੀਂ ਇਸ ਤਰ੍ਹਾਂ ਨੀ ਜੀ, ਇਸ ਤਰ੍ਹਾਂ ਕਰਨਾ ਚਾਹੀਦਾ ਹੈਗਾ। ਬਿਜਲੀ ਜਿਹੜੀ ਹੈ ਕੋਈ ਜ਼ਰੂਰੀ ਥੋੜਾ ਵੀ, ਤੁਸੀਂ ਆਪਣੇ ਸਾਰੇ ਘਰ ਦੇ ਵਿੱਚ ਦੀਵਾਲੀ ਬਣਾਉਣੀ ਜੀ ਹੈ, ਤੁਸੀਂ ਉਹਨੂੰ ਜਿੱਥੇ ਤੁਸੀਂ ਬੈਠੇ ਹੋ ਜਿਹੜੇ ਕਮਰੇ ਚ ਬੈਠੇ ਹੋ ਉੱਥੇ ਲਾਈਟ ਲਗਾਓ, ਉੱਥੇ ਪੱਖਾ ਜਾਂ ਜੇ ਏਅਰ ਕੰਡੀਸ਼ਨਰ ਵੀ ਚਲਾਉਣਾ ਹੈਗਾ ਹੈ ਤਾਂ ਜਦੋਂ ਮੌਸਮ ਹੈ ਏਅਰ ਕੰਡੀਸ਼ਨਰ ਤਾਂ ਉਦੋਂ ਚਲਾਓ, ਸਾਰਾ ਸਾਲ ਏਅਰ ਕੰਡੀਸ਼ਨਰ ਚਲਾਉਣ ਦਾ ਕੀ ਮਤਲਬ ਹੈ। ਕਾਰ ਦੇ ਅਸੀਂ ਸ਼ੀਸ਼ੇ ਖੁੱਲੇ ਕਿਉਂ ਨੀ ਰੱਖ ਸਕਦੇ ਜੋ ਮੌਸਮ ਪਰਮਿਟ ਕਰਦਾ, ਇਹੋ ਜਿਹੀਆਂ ਚੀਜ਼ਾਂ ਨੇ। ਤੁਸੀਂ ਆਪਣੇ ਆਲੇ ਦੁਆਲੇ ਹਰਿਆਵਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰੋ, ਇਹ ਉਪਰਾਲੇ ਸਾਨੂੰ ਕਰਨੇ ਹੀ ਪੈਣਗੇ, ਤਾਂ ਹੀ ਸਾਡੇ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹਦੇ ਵਾਸਤੇ ਅਸੀਂ ਆਪਣੀ ਧਰਤੀ ਜਿਹੋ ਜਿਹੀ ਸਾਡੇ ਵੱਡੇ ਵਡੇਰਿਆਂ ਨੇ ਸਾਨੂੰ ਦਿੱਤੀ ਹੈ ਤਾਂ ਹੀ ਅਸੀਂ ਉਹਨਾਂ ਨੂੰ ਦੇ ਪਾਵਾਂਗੇ।
ਅੱਛਾ, ਪੰਜਾਬ ਦੇ ਇੱਕ ਬੜਾ ਇਲਜ਼ਾਮ ਵੀ ਲੱਗਦਾ ਹੁੰਦਾ ਕਿ ਜਦੋਂ ਆਪਾਂ ਫਸਲ ਵੱਢਨੇ ਆ, ਚਾਹੇ ਉਹ ਪਰਾਲੀ ਝੋਨੇ ਦੀ ਹੋਵੇ, ਚਾਹੇ ਉਹ ਨਾੜ ਹੋਵੇ ਕਣਕ ਦਾ, ਤਾਂ ਉਹ ਕਿਸਾਨ ਕੀ ਕਰਦੇ ਨੇ ਕਿ ਜਲਦੀ ਜਲਦੀ ਅਗਲੀ ਫਸਲ ਬੀਜਣ ਦੇ ਚੱਕਰ ਦੇ ਵਿੱਚ ਉਹਨੂੰ ਲੂਹ ਦਿੰਦੇ ਨੇ, ਉਹਨੂੰ ਸਾੜ ਦਿੰਦੇ, ਜਿਹਦੇ ਨਾਲ ਬਹੁਤ ਸਾਰਾ ਧੂੰਆਂ ਵੀ ਹੁੰਦਾ। ਤੇ ਗੁਆਂਢੀ ਰਾਜ ਕਈ ਵਾਰ ਇਹ ਇਲਜ਼ਾਮ ਵੀ ਲਾਉਂਦੇ ਨੇ ਕਿ ਜੇ ਪ੍ਰਦੂਸ਼ਣ ਸਾਡੇ ਜਿਹੜਾ ਆਇਆ ਹੈ ਜ਼ਿਆਦਾ, ਉਹ ਇਸ ਦੀ ਬਦੌਲਤ ਆ। ਕੀ ਮੰਨਦੇ ਹੋ ਕਿ ਇਸ ਦੇ ਨਾਲ ਬਹੁਤ ਜ਼ਿਆਦਾ ਪ੍ਰਦੂਸ਼ਣ ਪੂਰੀ ਦੁਨੀਆਂ ਦੇ ਵਿੱਚ ਇਸ ਕਰਕੇ ਹੋਇਆ? ਹਾਂ, ਇਹ ਜ਼ਰੂਰ ਹੈ ਕਿ ਪੰਜਾਬ ਜਦੋਂ ਉਹ ਸੀਜ਼ਨ ਆਉਂਦਾ ਹੈ ਤੇ ਉਦੋਂ ਸਾਹ ਲੈਣਾ ਵਾਕਈ ਮੁਸ਼ਕਿਲ ਹੋ ਜਾਂਦਾ। ਜਾਂ ਹੋਰ ਵੀ ਅਗਦੇ ਫੈਕਟਰ ਤੁਸੀਂ ਮੰਨਦੇ ਹੋ?
ਇਸ ਤਰ੍ਹਾਂ ਜੀ, ਜਿਹੜੇ ਤੁਸੀਂ ਗੱਲ ਕੀਤੀ ਹੈ ਪਰਾਲੀ ਨੂੰ ਅੱਗ ਲਗਾਉਣ ਦੀ, ਇਹ ਪਰਾਲੀ ਨੂੰ ਅੱਗ ਲਗਾਉਣਾ ਜਿਹੜਾ ਕਿਸੇ ਵੀ ਤਰੀਕੇ ਨਾਲ ਜਸਟੀਫਾਈ ਨਹੀਂ ਹੈ, ਇਹ ਚੀਜ਼ ਗਲਤ ਹੈ। ਪਰ ਗੱਲ ਇਹ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਮੌਸਮ ਦੇ ਕੁਛ ਇਹੋ ਜਿਹੇ ਪੈਰਾਮੀਟਰ ਵੀ ਇਹੋ ਜਿਹੇ ਹੁੰਦੇ ਆ ਕਿ ਉਦੋਂ ਐਟਮੋਸਫੇਅਰ ਜਿਹੜਾ ਬਿਲਕੁਲ ਸਟੇਬਲ ਹੋਇਆ ਹੁੰਦਾ, ਕਿਉਂਕਿ ਹਵਾ ਨੀ ਚੱਲਦੀ, ਤਾਪਮਾਨ ਇਕਦਮ ਜਦੋਂ ਸਪਟੰਬਰ ਦੇ ਬਾਅਦ ਅਕਤੂਬਰ ਮਹੀਨਾ ਆਉਂਦਾ ਤੇ ਤਾਪਮਾਨ ਇਕਦਮ ਡਿੱਗਣੇ ਸ਼ੁਰੂ ਹੋ ਜਾਂਦੇ ਆ, ਲੋ ਟੈਂਪਰੇਚਰ ਹੋ ਜਾਂਦੇ ਆ, ਹਵਾ ਚੱਲਦੀ ਨੀ ਹੈਗੀ, ਹਵਾ ਚੱਲਦੀ ਨੀ ਤਾਂ ਜਿੱਥੇ ਵੀ ਜੋ ਵੀ ਪੋਲੂਸ਼ਨ ਜਿੱਥੋਂ ਦੀ ਵੀ ਹੈ ਉਹ ਉੱਥੇ ਖੜ ਜਾਂਦੀ, ਉੱਥੇ ਖੜੀ ਹੋ ਜਾਂਦੀ ਹੈ, ਸਥਿਰਤਾ ਆ ਜਾਂਦੀ। ਸਥਿਰਤਾ ਆਉਣ ਦੇ ਨਾਲ ਕੋਈ ਮੂਵਮੈਂਟ ਨੀ ਹੋ ਪਾਉਂਦੀ ਜੀ। ਤੇ ਉਹਨਾਂ ਦਿਨਾਂ ਦੇ ਵਿੱਚ ਕਿਉਂਕਿ ਇਹ ਐਪੀਸੋਡ ਹੁੰਦੇ ਹੈਗੇ ਆ ਜਿਹੜੀ ਝੋਨੇ ਦੀ ਨਾੜ ਜਿਹੜੀ ਹੈਗੀ ਆ ਜਿਹੜੀ ਪਰਾਲੀ ਨੂੰ ਅੱਗੇ ਲਾਈ ਜਾਂਦੀ ਹੈ, ਤਾਂ ਹੀ ਕਰਕੇ ਰੌਲਾ ਪੈ ਜਾਂਦਾ। ਜੇ ਨਾ ਵੀ ਇੱਥੇ ਲੱਗੇ, ਅੱਗ ਨਾ ਲੱਗੇ, ਤਾਂ ਵੀ ਜਿਹੜਾ ਹੈਗਾ ਉਸ ਵੇਲੇ ਸਥਿਰ ਵਾਤਾਵਰਨ ਹੋਣ ਕਰਕੇ ਸਾਰੇ ਪਾਸੇ ਪੋਲੂਸ਼ਨ ਦਾ ਵੈਸੇ ਵੀ ਲੈਵਲ ਬਹੁਤ ਵੱਧ ਜਾਂਦਾ। ਉਹਨਾਂ ਦਿਨਾਂ ਤੁਸੀਂ ਦੇਖਿਆ ਹੋਏਗਾ ਕਿ ਜੇ ਇੱਕ ਦਿਨ ਵੀ ਹਵਾ ਤੇਜ਼ ਚੱਲ ਜਾਏ ਤਾਂ ਇਕਦਮ ਵਾਤਾਵਰਨ ਸਾਰਾ ਕੁਛ ਸਾਫ਼ ਹੋ ਜਾਂਦਾ ਹੈਗਾ। ਸੋ ਇਹ ਕਹਿਣਾ ਕਿ ਉਸ ਪ੍ਰਦੇਸ਼ ਦੇ ਕਰਕੇ ਪ੍ਰਦੂਸ਼ਣ ਆਇਆ, ਇਹ ਇੰਨਾ ਜਸਟੀਫਾਈ ਨਹੀਂ ਹੈ, ਕਿਉਂਕਿ ਪ੍ਰਦੂਸ਼ਣ ਦਾ ਹਰ ਪਾਸੇ ਹੀ ਹੋਇਆ ਹੁੰਦਾ। ਇਹ ਥੋੜਾ ਜਿਹਾ ਵਾਤਾਵਰਨ ਦਾ ਉਸ ਟਾਈਮ ਤੇ ਇਹੋ ਜਿਹਾ ਕੰਡੀਸ਼ਨ ਹੋ ਜਾਂਦੀਆਂ ਹੈਗੀਆਂ, ਹਵਾ ਨਾ ਚੱਲਣ ਕਰਕੇ, ਤਾਪਮਾਨ ਘਟਣ ਕਰਕੇ ਸਟੇਬਿਲਿਟੀ ਆ ਜਾਂਦੀ ਹੈ, ਸਥਿਰਤਾ ਆ ਜਾਂਦੀ ਹੈਗੀ ਆ। ਤੇ ਜਦੋਂ ਵੀ ਜੇ ਉਹਨਾਂ ਦਿਨਾਂ ਚ ਕਿਤੇ ਇੱਕ ਦਿਨ ਥੋੜੀ ਜਿਹੀ ਵੀ ਬਾਰਿਸ਼ ਪੈ ਜਾਏ, ਭਾਵੇਂ ਬਾਰਿਸ਼ ਟਰੇਸ ਹੀ ਪਵੇ, ਇੱਕ ਮਿਲੀਮੀਟਰ ਜਾਂ ਦੋ ਮਿਲੀਮੀਟਰ ਵੀ ਪਵੇ, ਤਾਂ ਇਕਦਮ ਆਪਾਂ ਦੇਖਦੇ ਹਾਂ ਕਿ ਵਾਤਾਵਰਨ ਇੰਨਾ ਸਾਫ਼ ਹੋ ਜਾਂਦਾ ਹੈ। ਇਸ ਸਾਲ ਵੀ ਜਦੋਂ ਅਕਤੂਬਰ ਮਹੀਨੇ ਦੇ ਵਿੱਚ ਐਂਡ ਚ ਇੱਕ ਦਿਨ ਬਾਰਿਸ਼ ਹੋਈ ਤਾਂ ਸੜਕਾਂ ਦੇ ਉੱਤੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਨਾ ਉਹ ਕਾਲੀ ਕਾਲੀ ਮਿੱਟੀ ਜੰਮ ਗਈ ਹੈ, ਕਿਉਂਕਿ ਉਹਦਾ ਰੀਜ਼ਨ ਇਹ ਸੀ ਕਿ ਉਹ ਜਿਹੜਾ ਸਾਰਾ ਸੂਟ ਪਾਰਟੀਕਲ ਜਾਂ ਜਿਹਨੂੰ ਕਹਿ ਸਕਦੇ ਸਵਾਹ ਦੇ ਕਣ ਸੀ ਉਹ ਵਾਤਾਵਰਨ ਚ ਸਥਿਰ ਹੋਏ ਸੀ। ਜਦੋਂ ਉਸ ਤੋਂ ਬਾਰਿਸ਼ ਪਈ ਤਾਂ ਉਹ ਇਕਦਮ ਸਾਰਾ ਕੁਛ ਥੱਲੇ ਵਾਸ਼ ਡਾਊਨ ਹੋ ਗਿਆ
ਜੀ,
ਤੇ ਬਾਅਦ ਦੇ ਵਿੱਚ ਇਕਦਮ ਇੰਨੀ ਕਲੈਰਿਟੀ ਲੱਗਣ ਲੱਗ ਜਾਂਦੀ ਹੈ ਕਿ ਜਿਵੇਂ ਬਹੁਤ ਅੱਛਾ ਵਾਤਾਵਰਨ ਹੋ ਜਾਂਦਾ ਹੈਗਾ। ਸੋ ਕਿਸੇ ਵੀ ਚੀਜ਼ ਨੂੰ ਪ੍ਰਦੂਸ਼ਣ ਨੂੰ ਵਧਾਉਣਾ ਮਾੜੀ ਗੱਲ ਹੈ, ਕਿਉਂਕਿ ਅਸੀਂ ਆਪਣਾ ਸਾਹ ਲੈਣਾ ਵੀ ਔਖਾ ਕਰਦੇ ਹਾਂ, ਆਪਣੇ ਬੱਚਿਆਂ ਦਾ ਵੀ, ਆਪਣੇ ਵਡੇਰਿਆਂ ਦਾ ਵੀ, ਤੇ ਨਾਲ ਦੇ ਨਾਲ ਬਾਕੀ ਜੀਵ ਜੰਤੂਆਂ ਦਾ ਵੀ।
ਅੱਛਾ, ਤੁਸੀਂ ਹਰ ਵਾਰ ਤੁਹਾਡਾ ਜਿਹੜਾ ਉਹ ਅੰਕੜਿਆਂ ਤੇ ਹੁੰਦਾ ਧਿਆਨ, ਜਾਂ ਤੁਸੀਂ ਉਹ ਦੇਖਦੇ ਹੋ ਹਰ ਵਾਰ, ਤੁਹਾਨੂੰ ਪਤਾ ਕਿ ਕੀ ਹੋ ਰਿਹਾ, ਕਿੰਨਾ ਬੁਰਾ ਪ੍ਰਭਾਵ ਪੈ ਰਿਹਾ ਵਾਤਾਵਰਨ ਤੇ? ਆਮ ਜਿਹੜੀ ਲੋਕ ਨੇ ਉਹ ਆਪਣੀ ਕੰਮ ਦੇ ਵਿੱਚ ਬਿਜ਼ੀ ਨੇ ਜਾਂ ਆਪਣੀ ਲਾਈਫ ਦੇ ਵਿੱਚ ਬਿਜ਼ੀ ਨੇ, ਤੁਸੀਂ ਕਾਫੀ ਵਾਰ ਚਿੰਤਿਤ ਵੀ ਹੋ ਜਾਂਦੇ ਹੋਵੋਗੇ ਕਿ, ਕਿਉਂਕਿ ਜਿਹੜਾ ਜਾਣਦਾ ਉਹਨੂੰ ਪਤਾ ਕਿ ਬਹੁਤ ਬੁਰਾ ਹੋ ਰਿਹਾ, ਫਿਰ ਮਨ ਦੇ ਵਿੱਚ ਕਈ ਵਾਰ ਖਿਆਲ ਵੀ ਆਉਂਦੇ ਨੇ ਕਿ ਕਿਵੇਂ ਠੀਕ ਹੋ ਸਕਦਾ ਜਾਂ ਕਦੋਂ ਠੀਕ ਹੋਵੇਗਾ, ਕਿਉਂਕਿ ਜਿਹੜਾ ਬੰਦਾ ਸੈਂਸਿਟਿਵ ਹੁੰਦਾ ਥੋੜਾ ਜਿਹਾ ਦੇਖਦਾ ਕਿ ਇਹ ਕਦੋਂ ਤੱਕ ਗੱਲ ਪਹੁੰਚੂਗੀ ਆਮ ਬੰਦੇ ਤੱਕ, ਵੀ ਕਦੋਂ ਤੱਕ ਇਹ ਆਮ ਬੰਦਾ ਜਿਹੜਾ ਉਹ ਸਪੋਰਟ ਕਰਨ ਲੱਗੂਗਾ ਤਾਂ ਕਿ ਜਿਹੜਾ ਇਨਵਾਇਰਮੈਂਟ ਆ, ਵਾਤਾਵਰਨ ਆ, ਬਿਲਕੁਲ ਠੀਕ ਹੋਣ ਲੱਗੇ।
ਜੀ ਅਸੀਂ ਜਿਹੜਾ ਪੰਜਾਬ ਪ੍ਰਦੇਸ਼ ਦੇ ਵਿਚ ਤਕਰੀਬਨ 40 to 50 years ਦਾ ਸਾਡੇ ਕੋਲ ਡੇਟਾ ਅਵੇਲੇਬਲ ਹੈ ਤੇ ਓਹਦਾ ਜਦੋਂ ਅਸੀਂ ਅਨਾਲਿਸਿਸ ਕਰਕੇ ਦੇਖਿਆ ਤੇ ਸਾਡੇ ਰਾਤ ਦੇ ਤਾਪਮਾਨ ਜਿਹੜੇ ਆ ਮਿਨੀਮਮ ਟੈਂਪਰੇਚਰ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਉਹ ਪੂਰੇ ਪੰਜਾਬ ਚ ਤਕਰੀਬਨ 40 to 50 years ਚ 1 degree Celsius ਦਾ ਵਾਧਾ ਆ ਚੁੱਕਾ ਉਹਨਾਂ ਚ ਪਰ ਜਿਹੜੇ ਦਿਨ ਦੇ ਤਾਪਮਾਨ ਹੈਗੇ ਆ ਉਹਨਾਂ ਚ ਕੋਈ ਖਾਸ ਸਪੈਸਿਫਿਕ ਟ੍ਰੈਂਡ ਨਹੀਂ ਹੈ ਉਹ ਕਿਤੇ ਥੋੜਾ ਜਿਹਾ ਘੱਟ ਹੈ ਜਾਂ ਵੱਧ ਹੈ ਪਰ ਮਿਨੀਮਮ ਟੈਂਪਰੇਚਰ ਰਾਤ ਦੇ ਟੈਂਪਰੇਚਰ ਜਿਹੜੇ ਆ ਉਹ ਕਲੀਅਰ ਕੱਟ ਵੱਧ ਗਏ ਆ ਨਾਲ ਦੇ ਨਾਲ ਜਿਹੜੀ ਸਾਡੀ ਹਵਾ ਚ ਨਮੀ ਹੁੰਦੀ ਹੈ ਜਿਹਨੂੰ ਅਸੀਂ ਮੋਇਸਚਰ ਕਹਿੰਦੇ ਹੈਗੇ ਆ ਉਹਦਾ ਵੀ ਅਸੀਂ ਦੇਖਿਆ ਕਿ ਉਹ ਵੀ ਕਾਫੀ ਵੱਧ ਚੁੱਕੀ ਹੈਗੀ ਆ ਇਹ ਕੀ ਹੈ ਕਿ ਇਹਦੇ ਨਾਲ ਅੱਜ ਕੱਲ ਕੀ ਹੁੰਦਾ ਕਿ ਜ਼ਿਆਦਾ ਕਲਾਉਡੀ ਵੈਦਰ ਰਹਿੰਦਾ ਜਾਂ ਧੁੰਦਲਾ ਰਹਿੰਦਾ ਜਾਂ ਫੋਗੀ ਰਹਿੰਦਾ ਆ ਉਹਦੇ ਨਾਲ ਜਿਹੜੀ ਸਾਡੀ ਸੂਰਜੀ ਘੰਟੇ ਹੁੰਦੇ ਆ ਜਾਂ ਸੂਰਜੀ ਊਰਜਾ ਜ਼ਮੀਨ ਤੇ ਪੂਰੀ ਪਹੁੰਚ ਨਹੀਂ ਪਾਉਂਦੀ ਤੇ ਉਹਨੂੰ ਅਸੀਂ ਕਹਿੰਦੇ ਹਾਂ ਜੀ ਸਾਡੇ ਜੀ ਸੂਰਜੀ ਘੰਟੇ ਘੱਟ ਗਏ ਸੂਰਜੀ ਘੰਟੇ ਘਟਣ ਨਾਲ ਕੀ ਹੈ ਕਿ ਸਾਡੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਤੇ ਸਿੱਧਾ ਮਾੜਾ ਪ੍ਰਭਾਵ ਪੈਂਦਾ ਹੈ ਨਾਲ ਦੇ ਨਾਲ ਜਿਹੜੇ ਰਾਤ ਦੇ ਤਾਪਮਾਨ ਵਧਣਾ ਉਹਦਾ ਵੀ ਫਸਲਾਂ ਤੇ ਮਾੜਾ ਅਸਰ ਹੁੰਦਾ ਹੈ ਐਂਡ ਜਿਹੜੀ ਹੁਣ ਇੱਕ ਚੀਜ਼ ਜਾਂ ਬਦਲਾਅ ਆ ਰਿਹਾ ਉਹ ਆ ਰਿਹਾ ਹੈਗਾ ਕਿ ਜਦੋਂ ਸੀਜ਼ਨ ਇਕਦਮ ਕੋਈ ਵੀ ਪੈਰਾਮੀਟਰ ਜਿਹੜਾ ਵੱਧ ਜਾਂਦਾ ਜਾਂ ਘੱਟ ਜਾਂਦਾ ਹੈਗਾ ਉਹਦਾ ਉਸ ਤੋਂ ਜ਼ਿਆਦਾ ਨੁਕਸਾਨ ਹੈਗਾ ਜਿਵੇਂ ਹੁਣ ਤੁਸੀਂ ਇਸ ਸਾਲ ਦਾ ਜਿਹੜਾ ਕਣਕ ਦਾ ਸੀਜ਼ਨ ਗਿਆ ਹੈ ਉਹਦੇ ਵਿਚ ਅਸੀਂ ਦੇਖਿਆ ਕਿ ਕਣਕ ਦਾ ਸੀਜ਼ਨ ਪਹਿਲਾਂ ਜਦੋਂ ਨਵੰਬਰ ਤੇ ਦਸੰਬਰ ਮਹੀਨੇ ਚ ਸ਼ੁਰੂ ਹੋਇਆ ਤੇ ਬੜਾ ਲੋ ਟੈਂਪਰੇਚਰ ਰਹੇ ਬਹੁਤ ਵਧੀਆ ਰਹੇ ਜਨਵਰੀ ਚ ਵੀ ਬਹੁਤ ਅੱਛਾ ਆ ਫਰਵਰੀ ਵੀ ਈਵਨ ਅੱਛਾ ਰਿਹਾ ਉਹਦੇ ਬਾਅਦ ਕੀ ਹੈ ਕਿ ਫਰਵਰੀ ਤਕਰੀਬਨ 20 February ਤੋਂ ਬਾਅਦ ਟੈਂਪਰੇਚਰ ਚ ਵਾਧਾ ਆਉਣਾ ਸ਼ੁਰੂ ਹੋਇਆ ਉਹ ਥੋੜੇ ਕੁ ਦਿਨ ਵੱਧ ਆਇਆ ਘੱਟ ਗਿਆ ਫਿਰ ਨਾਲ ਦੇ ਨਾਲ ਜੋ ਇਸ ਵਾਰੀ ਇੱਕ ਟਿਪੀਕਲ ਫੀਚਰ ਰਹੀ ਹੈ ਕਿ ਹਵਾ ਬਹੁਤ ਜ਼ਿਆਦਾ ਮਾਰਚ ਮਹੀਨੇ ਚ ਚੱਲਦੀ ਰਹੀ ਹੈ ਹੁਣ ਹਵਾ ਦਾ ਜਿਹੜਾ ਬੁੱਲਾ ਹੈ ਤੇਜ਼ ਉਹ ਜੇ 24 hours ਕਿ 1 hour ਵੀ ਜ਼ਿਆਦਾ ਤੇਜ਼ ਚੱਲ ਗਿਆ ਤਾਂ ਉਹ ਫਸਲ ਜਿਹੜੀ ਹੈ ਜੇ ਕਿਸਾਨ ਵੀਰ ਨੂੰ ਉਸ ਵੇਲੇ ਉਹਨੂੰ ਪਾਣੀ ਲਗਾਇਆ ਹੈ ਇਰੀਗੇਟ ਕੀਤਾ ਹੈ ਤੇ ਉਹਦੀ ਉਹ ਫਸਲ ਵਾਸਤੇ ਕਾਫੀ ਨੁਕਸਾਨ ਹੋ ਜਾਂਦਾ ਹੈ ਜੋ ਡਿੱਗ ਜਾਂਦੀ ਹੈ ਫਸਲ ਸੋ ਇਹ ਨੇ ਉਹ ਜਿਹੜੀਆਂ ਵਿਦਿਨ ਸੀਜ਼ਨ ਜਿਹਨੂੰ ਕਹਿ ਸਕਦੇ ਹੈਗੇ ਉਹ ਜਿਹੜੀਆਂ ਇਕਰਾਮ ਅਬਰਪਟ ਵਾਧਾ ਘਾਟਾ ਹੁੰਦਾ ਹੈ ਜਿਹੜਾ ਕਿ ਜ਼ਿਆਦਾ ਨੁਕਸਾਨ ਕਰਦਾ ਹੈ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਜੇ 40 or 50 years ਚ 1 degree Celsius ਟੈਂਪਰੇਚਰ ਵੱਧ ਗਿਆ ਤਾਂ ਹਰ ਚੀਜ਼ ਉਹਦੇ ਨਾਲ ਨੈਚੁਰਲੀ ਅਡਾਪਟ ਕਰ ਜਾਏਗੀ ਵਨਸਪਤੀ ਵੀ ਕਰ ਜੂਗੀ ਉਹੋ ਜਿਹੀਆਂ ਵਰਾਇਟੀਆਂ ਵੀ ਆ ਜਾਣਗੀਆਂ ਟੈਕਨੋਲੋਜੀ ਵੀ ਆ ਜਾਣਗੀਆਂ ਪਰ ਜਿਹੜੇ ਉਹਦੇ ਨਾਲ ਉਸ 1 degree ਵਧਣ ਦੇ ਕਰਕੇ ਤੇ ਗਲੋਬਲੀ ਇਹ ਕਿਹਾ ਜਾਂਦਾ ਹੈ ਕਿ ਪਿਛਲੇ 100 years ਦੇ ਵਿੱਚ ਹੀ ਟੈਂਪਰੇਚਰ 0.8 degree Celsius ਵੱਧ ਗਿਆ ਹੁਣ ਉਹ ਜਿਹੜਾ 1 degree ਵਧਣ ਦੇ ਨਾਲ ਜਿਹੜੀ ਇਹ ਖਲਬਲੀ ਵੱਧ ਗਈ ਹੈ ਉਹ ਇਹ ਕੌਜ ਆਪਸ਼ਨ ਜਿਹੜੇ ਹੁਣ ਸਾਡੇ ਗਲੋਬਲ ਕਲਾਈਮੇਟ ਮਾਡਲਸ ਨੇ ਉਹਨਾਂ ਦੀਆਂ ਪ੍ਰੀਡਿਕਸ਼ਨ ਇਹ ਕਹਿੰਦੀਆਂ ਕਿ ਬਾਏ ਦੀ ਐਂਡ ਆਫ ਆ ਜਿਹੜੀ ਸੈਂਚਰੀ ਚੱਲ ਰਹੀ ਹੈ 21st century ਚੱਲ ਰਹੀ ਹੈ ਧਰਤੀ ਦਾ ਤਾਪਮਾਨ 2, 3, or 4 degree Celsius ਵੱਧ ਜਾਏਗਾ ਹੁਣ ਜੇ 1 degree ਵਧਣਾ ਇੰਨੀ ਜ਼ਿਆਦਾ ਖਲਬਲੀ ਪੈਦਾ ਹੋ ਗਈ ਹੈ ਤਾਂ ਤੁਸੀਂ ਆਪ ਸੋਚ ਕੇ ਦੇਖੋ ਕਿ ਜੇ 2, 3, or 4 degree ਵੱਧ ਗਿਆ ਤਾਂ ਫਿਰ ਕੀ ਹੋਏਗਾ ਸੋ ਇਹ ਚੀਜ਼ਾਂ ਨੇ ਜਦੋਂ ਕਲਾਈਮੇਟ ਸਾਇੰਟਿਸਟ ਆਮ ਜਨ ਨਾਰਮਲ ਪਬਲਿਕ ਨੂੰ ਇਹ ਦੱਸਦੇ ਆ ਕਿ ਇੰਨਾ ਟੈਂਪਰੇਚਰ ਵੱਧ ਗਿਆ ਜਾਂ ਘੱਟ ਗਿਆ ਉਹਦਾ ਇਹ ਪਰਪਸ ਨੀ ਹੁੰਦਾ ਕਿ ਅਸੀਂ ਕਿਸੇ ਨੂੰ ਡਰਾਉਣਾ ਹੈ ਅਸੀਂ ਸਿੰਪਲੀ ਇਹ ਇੱਕ ਅਵੇਅਰਨੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜੇ ਇੰਨਾ ਹੋਣ ਨਾ ਇੰਨੀ ਜ਼ਿਆਦਾ ਖਲਬਲੀ ਵੱਧ ਗਈ ਹੈ ਤੇ ਜੇ 2-3 degree ਵੱਧ ਗਿਆ ਤਾਂ ਫਿਰ ਹੋ ਸਕਦਾ ਉਹਦੇ ਸਿੱਟੇ ਕੌਣ ਪੁੱਛੇਗਾ ਸੋ ਇਸੇ ਕਰਕੇ ਜਿਹੜਾ ਇੰਟਰ ਗਵਰਨਮੈਂਟਲ ਪੈਨਲ ਆਨ ਕਲਾਈਮੇਟ ਚੇਂਜ ਹੈ ਉਹਦੇ ਅਕੋਰਡਿੰਗਲੀ ਉਹ ਹਰ 4-5 years ਬਾਅਦ ਆਪਣੀ ਰਿਪੋਰਟ ਦਿੰਦੇ ਹੈਗੇ ਆ ਤੇ ਉਹ ਦੱਸਦੇ ਆ ਕਿ ਫਿਊਚਰ ਮੌਸਮ ਬਦਲਾ ਆਏ ਆ ਕੀ ਅੰਕੜੇ ਕੀ ਬੋਲਦੇ ਨੇ ਤੇ ਉਹਦੇ ਹਿਸਾਬ ਨਾਲ ਉਹ ਫਿਰ ਵਿਸ਼ਲੇਸ਼ਣ ਕਰਕੇ ਇਹ ਵੀ ਦੱਸਦੇ ਆ ਕਿ ਸਾਨੂੰ ਹੁਣ ਕੀ ਅਡਾਪਟਿਵ ਮੈਸ਼ਰ ਕਰਨੇ ਚਾਹੀਦੇ ਆ ਗ੍ਰੀਨ ਹਾਊਸ ਗੈਸਿਸ ਦੀ ਐਮਿਸ਼ਨ ਕਿੰਨੀ ਘਟਾਉਣੀ ਚਾਹੀਦੀ ਆ ਜਾਂ ਕਿੱਥੋਂ ਤੱਕ ਲੈ ਕੇ ਜਾਣੀ ਚਾਹੀਦੀ ਆ ਤੇ ਉਹ ਐਮਿਸ਼ਨ ਬੇਸਡ ਪ੍ਰੀਡਿਕਸ਼ਨ ਦਿੰਦੇ ਹੈਗੇ ਆ ਸੋ ਉਹਨਾਂ ਦਾ ਪਰਪਸ ਇਹ ਹੁੰਦਾ ਕਿ ਅਸੀਂ ਕਿਵੇਂ ਆਪਣੀ ਜਿਹੜੀ ਹਰ ਤਰ੍ਹਾਂ ਦੀ ਪਾਲਿਸੀ ਹੈਗੀ ਆ ਉਹਨੂੰ ਅਡਾਪਟ ਕਰਨਾ ਜਾਂ ਚੇਂਜ ਕਰਨਾ ਜਾਂ ਮੋਡੀਫਾਈ ਕਰਨਾ ਹੁੰਦਾ ਤਾਂ ਕਿ ਉਹੋ ਜਿਹੀ ਸਿਚੁਏਸ਼ਨ ਨਾ ਆਣ ਦਿੱਤੀ ਜਾਵੇ
ਜੀ ਵਾਕਿਆ ਜੀ ਬਿਲਕੁਲ ਠੀਕ ਤੁਸੀਂ ਕਿਹਾ ਕਿ ਜਿਸ ਤਰ੍ਹਾਂ ਦੇ ਨਾਲ ਅੰਕੜੇ ਤੁਸੀਂ ਬਿਆਨ ਕਰਦੇ ਹੋ ਜਿਸ ਤਰ੍ਹਾਂ ਦੇ ਨਤੀਜੇ ਅਸੀਂ ਦੇਖਣ ਨੂੰ ਮਿਲਦੇ ਨੇ ਜਿਵੇਂ ਤੁਸੀਂ ਕਿਹਾ ਕਿ ਜੇ ਇਸ ਨੂੰ ਨਾ ਆਪਾਂ ਗੰਭੀਰਤਾ ਨਾਲ ਲਿਆ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਜਿਵੇਂ ਬਹੁਤ ਸਾਰੀਆਂ ਤੇਜ਼ ਹਵਾਵਾਂ ਜਾਂ ਜਿਵੇਂ ਵਾਹ ਵਰੋਲੇ ਵੀ ਬੜੀ ਤੇਜ਼ ਆ ਸਕਦੇ ਨੇ ਜਾਂ ਹੋਰ ਵੀ ਬਹੁਤ ਸਾਰੇ ਜਲਜਲੇ ਜਿਹੜੇ ਆ ਸਕਦੇ ਨੇ ਜਿਸ ਦੇ ਨਾਲ ਆਪਣਾ ਇਹੀ ਧਿਆਨ ਹੋਣਾ ਚਾਹੀਦਾ ਕਿ ਇਹਨੂੰ ਆਪਾਂ ਠੀਕ ਕਰਨ ਦੀ ਕੋਸ਼ਿਸ਼ ਕਰੀਏ। ਜਾਂਦੇ ਜਾਂਦੇ ਰਸਾ ਇੱਕ ਜ਼ਰੂਰ ਸੁਣਨ ਵਾਲੇ ਸਰੋਤਿਆਂ ਨੂੰ ਸੁਨੇਹਾ ਕਿ ਇਹ ਇਨਵਾਇਰਮੈਂਟ ਦੇ ਵਿੱਚ ਜੋ ਬਦਲਾਅ ਆ ਰਹੇ ਨੇ ਤੁਸੀਂ ਸਾਰਾ ਉਸਦੇ ਬਾਰੇ ਅੰਕੜੇ ਵੀ ਦਿੱਤੇ ਨੇ ਸਾਰਾ ਆਪਾਂ ਉਹਨੂੰ ਜਾਣਿਆ ਕਿ ਆਮ ਪਬਲਿਕ ਉਹਦੇ ਵਿੱਚ ਕਿਵੇਂ ਸਪੋਰਟ ਕਰ ਸਕਦੀ ਹੈ ਕਿਸ ਤਰੀਕੇ ਦੇ ਨਾਲ ਮੋਟੀ ਮੋਟੀ ਤੁਸੀਂ ਜੇ ਉਹਨਾਂ ਨੂੰ ਸੰਦੇਸ਼ ਦੇਣਾ ਚਾਹੋ ਕਿ ਕਿਵੇਂ ਇਸ ਚੀਜ਼ ਨੂੰ ਠੀਕ ਕੀਤਾ ਜਾ ਸਕਦਾ ਕਿਵੇਂ ਤੁਸੀਂ ਸਪੋਰਟ ਕਰ ਸਕਦੇ ਹੋ।
ਇਸ ਵੇਲੇ ਜਿਹੜੀ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਉਹ ਹੈ ਕਿ ਆਪਣੇ ਆਲੇ ਦੁਆਲੇ ਹਰਿਆਵਲ ਵਧਾਓ। ਤੁਸੀਂ ਜਿੰਨਾ ਜੇ ਕੋਈ ਪੇੜ ਪੌਦਾ ਵਨਸਪਤੀ ਵਧਾ ਸਕਦੇ ਓਹਨੂੰ ਵਧਾਓ। ਜਿਹੜੀ ਫਿਊਲ ਕੰਜਮਪਸ਼ਨ ਹੈਗੀ ਆ ਓਹਨੂੰ ਘਟਾਓ। ਓਹਨੂੰ ਘਟਾਉਣ ਵਾਸਤੇ ਜੋ ਵੀ ਅਸੀਂ ਚਾਲੇ ਕਰ ਸਕਦੇ ਹੈਗੇ ਆ, ਸਾਡੇ ਕੋਲ ਸੋਲਰ ਪਾਵਰ ਜਿਹੜੀ ਹੈਗੀ ਆ ਉਹ ਬਹੁਤ ਜਿਹਨੂੰ ਕਹਿ ਸਕਦੇ ਹੈਗੇ ਆ ਕੁਦਰਤ ਵੱਲੋਂ ਬੜੇ ਵਧੀਆ ਤਰੀਕੇ ਨਾਲ ਅਵੇਲੇਬਲ ਹੈਗੀ ਹੈ
ਜੀ।
ਸੋ ਅਸੀਂ ਉਹਦੇ ਵੱਲ ਨੂੰ ਮੂਵ ਕਰਨ ਦੀ ਕੋਸ਼ਿਸ਼ ਕਰੀਏ। ਜਿੰਨੀ ਵੀ ਗ੍ਰੀਨ ਹਾਊਸ ਗੈਸ ਐਮਿਸ਼ਨ ਅਸੀਂ ਆਪਣੇ ਇੱਕ ਨਾਰਮਲ ਲੈਵਲ ਤੇ ਆ ਕੇ ਉਹਨੂੰ ਘਟਾ ਸਕਦੇ ਹੈਗੇ ਕਿ ਇੰਡੀਵਿਜੁਅਲ ਲੈਵਲ ਤੇ ਜਿਹਨੂੰ ਆਪਾਂ ਕਹੀਦਾ ਹੈ ਉਹ ਘਟਾਈਏ, ਐਨਰਜੀ ਦੀ ਕੰਜਮਪਸ਼ਨ ਘਟਾਈਏ, ਉਹਦੀ ਵਰਤੋਂ ਜਿਹੜੀ ਹੈਗੀ ਹੈ ਸੁਚੱਜੀ ਕਰੀਏ। ਅਸੀਂ ਇਹ ਲੈ ਕੇ ਚੱਲੀਏ ਕਿ ਚੀਜ਼ ਜਿਹੜੀ ਹੈਗੀ ਹੈ ਇਹ ਪਾਣੀ ਹੈ, ਜਿਹੜਾ ਪਾਣੀ ਜਿਹੜਾ ਹੈਗਾ ਕੁਦਰਤੀ ਸਰੋਤ ਹੈਗਾ ਤੇ ਉਹ ਲਿਮਿਟਿਡ ਅਮਾਊਂਟ ਚ ਅਵੇਲੇਬਲ ਹੈਗਾ। ਸੋ ਅਸੀਂ ਜੇ ਮੇਰੇ ਕੋਲ ਇੱਕ ਘੜਾ ਪਾਣੀ ਦਾ ਹੈਗਾ ਤਾਂ ਮੈਂ ਉਹਨੂੰ ਕਿਵੇਂ ਵਰਤਣਾ ਹੈਗਾ ਕਿ ਮੈਂ ਉਹਨੂੰ ਜ਼ਿਆਦਾ ਟਾਈਮ ਤੱਕ ਚਲਾ ਸਕਾਂ। ਇਹੋ ਜਿਹੀ ਸੋਚ ਲੈ ਕੇ ਥੋੜਾ ਜਿਹਾ ਲੌਂਗ ਟਰਮ ਸੋਚ ਕੇ ਜੇ ਅਸੀਂ ਉਪਰਾਲੇ ਕਰਾਂਗੇ
ਤਾਂ
ਹੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਸਾਡੇ ਅੱਗੇ ਜਨਰੇਸ਼ਨ ਆਉਣ ਵਾਲੀ ਹੈ ਉਹਨਾਂ ਨੂੰ ਅਸੀਂ ਹਰੀ ਭਰੀ ਧਰਤੀ ਦੇ ਸਕਦੇ ਹੈਗੇ ਆ। ਨਹੀਂ ਤਾਂ ਉਹ ਦਿਨ ਦੂਰ ਨੀ, ਜਿਵੇਂ ਇਸ ਸਾਲ ਜਿਹੜਾ ਈਅਰ 2020 ਰਿਹਾ ਹੈਗਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਟ੍ਰੋਪੀਕਲ ਸਾਈਕਲੋਨ ਆਏ ਹੈਗੇ ਆ। ਸੋ ਇਹ ਕਿਉਂ ਆਏ ਖਲਬਲੀ ਕਰਕੇ ਹੀ ਆਏ ਹੈਗੇ ਆ, ਜਿਹੜੀ ਮੌਸਮ ਦੇ ਵਿੱਚ ਅਸੀਂ ਬਦਲਾਅ ਲਿਆ ਰਹੇ ਹੈਗੇ। ਸੋ ਕੋਸ਼ਿਸ਼ ਕਰੀਏ ਕਿ ਅਸੀਂ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰੀਏ, ਜਿੰਨਾ ਵੀ ਵੱਧ ਤੋਂ ਵੱਧ ਉਪਰਾਲਾ ਪਰਸਨਲ ਲੈਵਲ ਤੇ ਕਰ ਸਕਦੇ ਹਾਂ, ਇੰਡੀਵਿਜੁਅਲ ਲੈਵਲ ਤੇ ਕਰ ਸਕਦੇ ਹਾਂ। ਬਾਕੀ ਤਾਂ ਗਵਰਨਮੈਂਟ ਦੀ ਪਾਲਿਸੀ ਤੇ ਉਹ ਤੇ ਪਾਲਿਸੀ ਜਿਹੜੇ ਮੇਕਰਸ ਹੈਗੇ ਉਹਨਾਂ ਨੂੰ ਅਡਾਪਟ ਕਰਦੇ ਹੀ ਕਰਦੇ ਹੈਗੇ, ਅਸੀਂ ਵੀ ਕਰਨ ਦੀ ਕੋਸ਼ਿਸ਼ ਕਰੀਏ
ਜੀ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੇ ਖਾਸ ਇਸ ਅਰਥ ਡੇ ਦੇ ਉੱਤੇ ਸਰੋਤਿਆਂ ਨੂੰ ਸੰਦੇਸ਼ ਦੇਣ ਦਾ ਤੇ ਅਵੇਅਰ ਕਰਨ ਦਾ। ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮਾਂ ਦੇ ਕੇ ਸਾਨੂੰ ਜਾਣਕਾਰੀ ਦੇਣ ਦਾ।
ਧੰਨਵਾਦ
ਜੀ। ਪਿਆਰੇ ਸਰੋਤਿਓ, ਇਹ ਸਨ ਡਾਕਟਰ ਪ੍ਰਭਜੋਤ ਕੌਰ ਜੀ ਜੋ ਕਿ ਸਾਡੇ ਨਾਲ ਜੁੜੇ ਸਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਜੋ ਕਿ ਹੈੱਡ ਨੇ ਉਥੋਂ ਦੇ ਕਲਾਈਮੇਟ ਚੇਂਜ ਡਿਪਾਰਟਮੈਂਟ ਦੇ। ਤੇ ਇਹਦੇ ਨਾਲ ਹੀ ਹੁਣ ਆਪਣੇ ਵੀਰ ਮਨਦੀਪ ਢਿੱਲੋਂ ਨੂੰ ਇਜਾਜ਼ਤ ਦਿਓ ਜੀ, ਫੇਰ ਮਿਲਾਂਗੇ। ਆਪਣਾ ਖਿਆਲ ਰੱਖਣਾ, ਰੱਬ ਰਾਖਾ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰਿ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਿਸ਼ਵੀਕਰਨ ਦੇ ਇਸ ਰੌਲੇ ਚ ਗਵਾਚੀ
पवन गुरु बाणी पिता माता दर्द महत दी गूंज तक अपड़न दी कोशिश करदे आं। आज विश्व धरती दिवस मौके हरमन रेडियो ऑस्ट्रेलिया अपील करदा अंदर दी खूबसूरती लई बाहरले वातावरण नूं संवारिए हवा ते पानी नूं बचाइए। आओ भविखत नस्लां लई शुद्ध वातावरण सिरजिए धरती नूं सलाम करदियां जिंदगी नूं बचा लईए।
I can't believe that it's real. I can't believe that it's happening.
Are you interested in becoming a presenter? Presenter? Would you like to join Harman Radio? 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 If so, contact Harman Radio on harmanradio.com. Thank you.
So, dosto, ee si aaj da program ik choti jehi koshish. ਜਿਸ ਤਰ੍ਹਾਂ ਅਰਥ ਡੇ ਮਨਾਇਆ ਗਿਆ ਤੇ ਅਸੀਂ ਇੰਟਰਵਿਊਸ ਵੀ ਸੁਣੀਆਂ ਹੈਗੀਆਂ ਆ, ਬਹੁਤ ਜਾਣਕਾਰੀ ਭਰਪੂਰ ਗੱਲਾਂ ਜੋ ਸਾਡੇ ਜੀਵਨ ਤੇ ਲਾਗੂ ਹੋਣੀਆਂ ਚਾਹੀਦੀਆਂ, ਹਰ ਮਨੁੱਖ ਦੇ ਜੀਵਨ ਤੇ ਉਹ ਗੱਲਾਂ ਲਾਗੂ ਹੋਣੀਆਂ ਚਾਹੀਦੀਆਂ ਆ। ਅਸੀਂ ਇਹੀ ਕਾਫੀ ਨਹੀਂ ਕਿ ਅਸੀਂ ਇੰਟਰਵਿਊਸ ਸੁਣ ਲਈਆਂ ਜਾਂ ਕਿਧਰੋਂ ਪੜ੍ਹ ਲਿਆ ਤੇ ਬਸ ਮਨਾ ਲਿਆ ਅੱਜ ਦਿਨ, ਉਹ ਨਹੀਂ। ਅਸੀਂ ਜੋ ਮਨਾਉਂਦੇ ਹਾਂ ਉਹ ਧਾਰਨਾ, ਉਹ ਵਿਚਾਰਧਾਰਾ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣੀਆਂ ਹੈਗੀਆਂ। ਅਸੀਂ ਆਪਣੇ ਘਰਾਂ ਦਾ ਸਾਫ ਸਫਾਈਆ ਰੱਖੀਏ ਸਭ ਤੋਂ ਪਹਿਲਾਂ, ਆਲ ਦੁਆਲ ਦਾ, ਧਰਤੀ ਦੇ ਉੱਤੇ ਜਿੱਥੇ ਸਾਨੂੰ ਲੱਗਦੇ ਆ ਕਿ ਅਸੀਂ ਉਹਨਾਂ ਨੂੰ ਦਰਖਤ ਵੱਧ ਤੋਂ ਵੱਧ ਲਾਈਏ, ਜਿੰਨੇ ਸਾਡੇ ਪ੍ਰਾਚੀਨ ਦਰਖਤ ਹੈਗੇ ਆ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਨਹੀਂ ਮਿਲ ਰਹੇ ਹੈਗੇ। ਜੰਗਲ ਸਾਡੀ ਧਰਤੀ ਦੇ ਉੱਤੇ ਹੈਗੇ ਆ, ਜੇ ਬਠਿੰਡੇ ਦੇ ਏਰੀਏ ਦੇ ਵਿੱਚ ਅਸੀਂ ਜਾ ਕੇ ਦੇਖ ਲਈਏ, ਬਹੁਤ ਵਧੀਆ ਉੱਥੇ ਦਰਖਤ ਆ ਜਿਹੜੇ ਸਾਨੂੰ ਪ੍ਰਾਚੀਨ ਦਰਖਤ ਮਿਲਦੇ ਆ। ਸੋ ਉਹ ਜਿੱਦਾਂ ਪਲਾਹੀ ਦੇ ਹੋ ਗਏ, ਜੰਡ ਦੇ ਇੱਥੇ ਗੱਲ ਕੀਤੀ ਗਈ ਆ, ਹੋਰ ਬਹੁਤ ਸਾਰੇ ਸਾਡੇ ਦਰਖਤ ਆ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਉਹ ਨਹੀਂ ਹੈਗੇ। ਸੋ ਧਰਤੀ ਦੀ ਖੂਬਸੂਰਤੀ ਇਹਨਾਂ ਦਰਵੇਸ਼ਾਂ ਦੇ ਨਾਲ ਹੈਗੀ, ਇਹਨਾਂ ਦਰਖਤਾਂ ਦੇ ਨਾਲ ਹੈਗੀ ਆ। ਜਿਸ ਤਰ੍ਹਾਂ ਮਾਂ ਦੇ ਜਾਏ ਪੁੱਤ ਹੁੰਦੇ ਆ, ਧਰਤੀ ਦੇ ਜਾਏ ਇਹ ਦਰਖਤ ਹੈਗੇ ਆ। ਸੋ ਸਾਡਾ ਸਭ ਦਾ ਫਰਜ਼ ਬਣਦਾ ਕਿ ਅਸੀਂ ਦਰਖਤਾਂ ਨੂੰ ਕੱਟੀਏ ਨਾ, ਵੱਢੀਏ ਨਾ, ਕਿਉਂਕਿ ਇਹ ਵੀ ਇੱਕ ਕਤਲ ਹੈਗਾ ਆ। ਕਿਉਂ? ਇਹ ਸਾਹ ਲੈਂਦੇ ਆ, ਜੀਂਦੇ ਆ, ਸਾਨੂੰ ਸਾਹ ਦਿੰਦੇ, ਸਾਨੂੰ ਊਰਜਾ ਦਿੰਦੇ ਆ। ਜਿਸ ਤਰ੍ਹਾਂ ਅਸੀਂ ਮਨੁੱਖ ਮਨੁੱਖ ਦਾ ਕਤਲ ਕਰਦਾ ਉਹਨੂੰ ਸਜ਼ਾ ਹੁੰਦੀ ਆ, ਸੋ ਜੇ ਮਨੁੱਖ ਜਦੋਂ ਰੁੱਖ ਦਾ ਕਤਲ ਕਰਦਾ ਉਹਨੂੰ ਕੋਈ ਸਜ਼ਾਵਾਂ ਨਹੀਂ ਹੈਗੀਆਂ। ਸੋ ਰੁੱਖ ਨੂੰ ਕਤਲ ਨਾ ਕਰੋ, ਉਹਨੂੰ ਵੱਢੋ ਨਾ, ਸਗੋਂ ਜ਼ਿਆਦਾ ਦਰਖਤ ਲਾਓ ਜਿਹੜੇ ਕਿ ਸਾਡੇ ਪੰਛੀ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਜਾਂ ਅਸੀਂ ਇੰਟਰਵਿਊਜ਼ ਦੇ ਵਿੱਚ ਵੀ ਸੁਣੀਆਂ, ਪੰਛੀ ਜਿਹੜੇ ਸਾਡੀ ਧਰਤੀ ਤੋਂ ਖਫਾ ਹੋ ਕੇ, ਉਦਾਸ ਹੋ ਕੇ, ਚੋਗੇ ਦੇ ਲਈ, ਪਾਣੀ ਦੇ ਲਈ ਕਿਤੇ ਦੂਰ ਜਾ ਕੇ ਵੱਸ ਗਏ ਆ, ਉਹਨਾਂ ਨੂੰ ਵਾਪਸ ਸੱਦਣਾ ਸਾਡਾ ਫਰਜ਼ ਆ, ਕਿਉਂਕਿ ਉਹ ਸਾਡੇ ਦੇਸ਼ ਦੇ ਵਸ਼ਿੰਦੇ ਆ, ਸਾਡੀ ਦੇਸ਼ ਦੀ ਪਹਿਚਾਣ ਉਹਨਾਂ ਦੇ ਨਾਲ, ਸਾਡੇ ਦੇਸ਼ ਦੇ ਉਹ ਪੰਛੀ ਹੈਗੇ ਆ। ਇਹ ਸਾਡੇ ਸਭ ਦੇ ਹੱਥ ਦੇ ਵਿੱਚ ਹੈਗਾ ਆ ਕਿ ਅਸੀਂ ਜਿਸ ਆਪਣੇ ਪਿੰਡ ਦੇ ਵਿੱਚ ਰਹਿੰਦੇ ਅਸੀਂ ਆਪਣੇ ਪਿੰਡ ਦਾ ਸੁਧਾਰ ਕਰੀਏ, ਪੌਣ ਪਾਣੀ ਦਾ ਸੁਧਾਰ ਕਰੀਏ, ਧਰਤੀ ਨੂੰ ਅਸੀਂ ਸਾਫ ਸਫਾਈ ਰੱਖੀਏ, ਜਿੱਥੇ ਵੀ ਕਿਤੇ ਗੰਦ ਹੈਗਾ ਸਾਨੂੰ ਲੱਗਦਾ ਆ ਤੇ ਅਸੀਂ ਉਹਨੂੰ ਸਾਫ ਕਰੀਏ। ਇਹ ਕੋਸ਼ਿਸ਼ ਨਾ ਕਰੀਏ ਕਿ ਕੋਈ ਗਲੀਆਂ ਸਾਫ ਕਰਨ ਵਾਲਾ ਆਵੇਗਾ ਤੇ ਉਹੀ ਸਾਫ ਕਰੇਗਾ, ਨਹੀਂ, ਇਹ ਆਪੋ ਆਪਣਾ ਸਾਡਾ ਫਰਜ਼ ਹੈਗਾ ਆ। ਸੋ ਤਾਂ ਹੀ ਅਸੀਂ ਇਸ ਧਰਤੀ ਦੇ ਜਿਹੜੇ ਸਪੂਤ ਆ ਉਹ ਕਹਿਲਾ ਸਕਦੇ ਆ, ਕਿ ਜੇ ਅਸੀਂ ਆਪਣੀ ਧਰਤੀ ਨੂੰ ਪਿਆਰ ਕਰਾਂਗੇ। ਪਾਣੀ ਦੀ ਜਿੰਨੀ ਵਰਤੋਂ ਸਾਨੂੰ ਜ਼ਰੂਰਤ ਹੁੰਦੀ ਆ ਪਾਣੀ ਨੂੰ, ਓਨਾ ਹੀ ਵਰਤੋ। ਵਾਧੂ ਪਾਣੀ ਜਿਹੜਾ ਟੈਪ ਚੋ ਚੱਲ ਰਿਹਾ ਹੈਗਾ ਆ, ਆਵਾਗੁਣ ਚੱਲ ਰਿਹਾ ਤੇ ਉਹਦੇ ਵੱਲ ਸਾਡਾ ਧਿਆਨ ਨਹੀਂ ਹੈਗਾ, ਉਹਦੇ ਵਿੱਚ ਵੀ ਖਰਚਾ, ਇੱਕ ਨਰਾਦਰੀ ਆ ਪਾਣੀ ਦੀ। ਕਿਤੇ ਕਿਤੇ ਕਿਸੇ ਥਾਂ ਤੇ ਪਾਣੀ ਦੀ ਇੰਨੀ ਕਿੱਲਤ ਆ ਕਿ ਉਹ ਪਾਣੀ ਪੀਂਦੇ ਆ ਜਿੱਥੇ ਜਾਨਵਰ ਤੇ ਮਨੁੱਖ ਨੂੰ ਪਾਣੀ ਪੀਣਾ ਪੈਂਦਾ, ਜਿੱਥੇ ਜਾਨਵਰ ਪਾਣੀ ਪੀਂਦੇ ਆ ਪਾਣੀ ਦੀ ਕਿੱਲਤ ਕਰਕੇ। ਕਈ ਲੋਕ ਬੂੰਦ ਬੂੰਦ ਪਾਣੀ ਨੂੰ ਤਰਸਦੇ ਆ, ਉਹਨਾਂ ਨੇ ਦੇਖਿਆ ਹੀ ਨਹੀਂ ਹੈਗਾ ਪਾਣੀ ਘਰਾਂ ਦੇ ਵਿੱਚ ਲਿਆਉਣਾ ਔਰ ਦਾਲਾਂ ਸਬਜ਼ੀਆਂ ਬਣਾਉਣੀਆਂ ਬਹੁਤ ਦੂਰ ਦੀ ਗੱਲ ਹੈਗੀ ਆ। ਸੋ ਜੇ ਸਾਡੇ ਕੋਲ ਪਾਣੀ ਦੀ, ਸਾਡੇ ਕੋਲ ਇੱਦਾਂ ਦੀ ਸਹੂਲਤ ਹੈਗੀ ਆ ਤੇ ਪਾਣੀ ਦੀ ਬਚਤ ਕਰੋ, ਪਾਣੀ ਨੂੰ ਬਚਾਵੋ। ਹੁਣ ਗਰਮੀਆਂ ਦਾ ਮੌਸਮ ਚੱਲ ਰਿਹਾ, ਪਾਣੀ ਚਿੜੀਆਂ ਦੇ ਲਈ ਚੋਗਾ ਤੇ ਪਾਣੀ ਦਾ ਪ੍ਰਬੰਧ ਕਰਨਾ, ਛੱਤਾਂ ਤੇ ਰੱਖਣਾ ਸਾਡਾ ਫਰਜ਼ ਹੈਗਾ ਆ। ਚਿੜੀਆਂ ਤੇ ਆਈਆਂ ਸਫ਼ਰ ਦੇ ਵਿੱਚੋਂ, ਪਤਾ ਨਹੀਂ ਕਿੱਥੋਂ ਕਿੱਥੋਂ ਪੈਂਡਾ ਤੈਅ ਕਰਕੇ ਆਉਂਦੀਆਂ, ਆਪਣੀਆਂ ਛੱਤਾਂ ਦੇ ਉੱਤੇ ਚੋਗਾ ਤੇ ਪਾਣੀ ਜ਼ਰੂਰ ਰੱਖੋ। ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ। ਜੋ ਤੁਸੀਂ ਹਮੇਸ਼ਾ ਸੁਣਦੇ ਆ ਤੇ ਉਮੀਦ ਆ ਕਿ ਤੁਹਾਨੂੰ ਇਹ ਸਾਡੀ ਛੋਟੀ ਜਿਹੀ ਕੋਸ਼ਿਸ਼ ਪਸੰਦ ਆਈ ਹੋਵੇਗੀ। ਸੋ ਅਗਲੇ ਪ੍ਰੋਗਰਾਮ ਦੇ ਵਿਚ ਕੁਛ ਨਵਾਂ ਲੈ ਕੇ ਫਿਰ ਇਸੇ ਤਰ੍ਹਾਂ ਹਾਜ਼ਰ ਹੋਵਾਂਗੀ। ਤਦ ਤੱਕ ਦੋਸਤੋ ਤੁਸੀਂ ਰੱਖਿਓ ਆਪਣਾ ਖਿਆਲ, ਅਸੀਂ ਰੱਖਾਂਗੇ ਆਪਣਾ ਖਿਆਲ ਤੇ ਖਿਆਲਾਂ ਖਿਆਲਾਂ ਦੇ ਵਿਚ ਰੱਖਾਂਗੇ ਅਸੀਂ ਇਕ ਦੂਜੇ ਦਾ ਖਿਆਲ। ਸੋ ਦੋਸਤੋ ਜਿਉਂਦੇ ਵਾਸਤੇ ਰਹੋ, ਹਮੇਸ਼ਾ ਚੜ੍ਹਦੀ ਕਲਾ ਚ ਰਹੋ, ਚੰਗਾ ਸੋਚਿਆ ਕਰੋ, ਚੰਗਾ ਖਾਇਆ ਕਰੋ, ਚੰਗਾ ਖਾਇਆ ਕਰੋ ਮਤਲਬ ਕਿ ਬਹੁਤ ਸਾਰਾ ਨਹੀਂ ਖਾਣਾ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਸਿਹਤ ਮੁਤਾਬਕ, ਮਨ ਮੁਤਾਬਕ, ਭੁੱਖ ਮੁਤਾਬਕ ਉਹ ਨਾ ਖਾਵੋ, ਖਾਲਸ ਖਾਵੋ, ਵਧੀਆ ਖਾਵੋ। ਖਾਲਸ ਮਤਲਬ ਕਿ ਘਰ ਦਾ ਬਣਾਇਆ ਹੋਇਆ ਫੈਟੀ ਫੂਡ ਜਿਹੜਾ ਹੈਗਾ ਆ, ਜੋ ਤੁਸੀਂ ਜਾਂਦੇ ਜਾਂਦੇ ਕਹਿੰਦੇ ਕਿ ਚਲੋ ਪੀਜ਼ਾ ਲੈ ਜਾਂਦੇ ਅੱਜ, ਨੂਡਲਸ ਲੈ ਜਾਂਦੇ, ਸੋ ਓਦਾਂ ਦੇ ਖਾਣਿਆਂ ਤੋਂ ਥੋੜਾ ਗੁਰੇਜ਼ ਕਰਿਆ ਕਰੋ। ਘਰ ਦਾ ਖਾਣਾ ਖਾਲਸ ਖਾਣੇ, ਸ਼ੁੱਧ ਖਾਣੇ, ਜੋ ਵੀ ਤੁਸੀਂ ਬਣਾਉਂਦੇ ਆ ਆਪਣੀ ਲਾਈਫ ਦੇ ਵਿਚ ਸਾਦਾਪਨ ਜ਼ਿਆਦਾ ਲੈ ਕੇ ਆਵੋ। ਜਿੰਨਾ ਸਾਦਾਪਨ ਆਵੇਗਾ ਓਨਾ ਹੀ ਅਸੀਂ ਜ਼ਿਆਦਾ ਖੁਸ਼ ਰਵਾਂਗੇ। ਸੋ ਬਹੁਤ ਸਾਰੇ ਦੋਸਤ ਮਿੱਤਰਾਂ ਦੇ ਨਾਲੋਂ ਮਿਲਣਾ ਇੱਕ ਦੋ ਦੋਸਤਾਂ ਨੂੰ ਚੰਗਾ ਹੈਗਾ, ਕਿਉਂਕਿ ਇੱਕ ਦੋ ਦੋਸਤਾਂ ਦੇ ਨਾਲ ਤੁਹਾਡਾ ਸੁਭਾਅ ਮਿਲਦਾ ਹੁੰਦਾ, ਤੁਸੀਂ ਉਹਨਾਂ ਨਾਲ ਗੱਲਬਾਤ ਕਰ ਵਧੀਆ ਤਰੀਕੇ ਨਾਲ ਕਰ ਸਕਦੇ ਆ। ਬਹੁਤ ਸਾਰੇ ਦੋਸਤ ਜਦੋਂ ਹੋਣਗੇ ਤੇ ਸਾਡੇ ਅੰਦਰ ਓਨੀਆਂ ਉਲਝਣਾਂ ਪੈਦਾ ਹੋਣਗੀਆਂ, ਓਨੀ ਸਾਡੀ ਜ਼ਿੰਦਗੀ ਦੇ ਵਿਚ ਖਲਨ ਪੈਦਾ ਹੋਵੇਗੀ। ਸੋ ਬਹੁਤ ਸਾਰਾ ਪਿਆਰ, ਬਹੁਤ ਸਾਰੀਆਂ ਦੁਆਵਾਂ, ਅਗਲੇ ਪ੍ਰੋਗਰਾਮ ਤੱਕ ਆਪਣਾ ਰੱਖਿਓ ਖਿਆਲ ਤੇ ਮਿਲਦੇ ਆ ਇਸੇ ਥਾਂ ਤੇ, ਇਸੇ ਜਗ੍ਹਾ ਤੇ, ਇਸੇ ਪਲੇਟਫਾਰਮ ਤੇ ਇਸੇ ਸਮੇਂ। ਤਦ ਤੱਕ ਮੈਨੂੰ ਦਿਓ ਇਜਾਜ਼ਤ ਖੂਬਸੂਰਤ ਗੀਤ ਦੇ ਨਾਲ ਤੁਹਾਨੂੰ ਛੱਡ ਕੇ ਜਾ ਰਹੀ ਹਾਂ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਵਿਸ਼ਵੀਕਰਨ ਦੇ ਇਸ ਰੌਲੇ ਚ ਗਵਾਚੀ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਤ ਦੀ ਗੂੰਜ ਤੱਕ ਅੱਪੜਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਵਿਸ਼ਵ ਧਰਤੀ ਦਿਵਸ ਮੌਕੇ ਹਰਮਨ ਰੇਡੀਓ ਆਸਟ੍ਰੇਲੀਆ ਅਪੀਲ ਕਰਦਾ ਅੰਦਰ ਦੀ ਖੂਬਸੂਰਤੀ ਲਈ ਬਾਹਰਲੇ ਵਾਤਾਵਰਨ ਨੂੰ ਸੰਵਾਰੀਏ, ਹਵਾ ਤੇ ਪਾਣੀ ਨੂੰ ਬਚਾਈਏ। ਆਓ ਭਵਿੱਖਤ ਨਸਲਾਂ ਲਈ ਸ਼ੁੱਧ ਵਾਤਾਵਰਨ ਸਿਰਜੀਏ। ਧਰਤੀ ਨੂੰ ਸਲਾਮ ਕਰਦਿਆਂ ਜ਼ਿੰਦਗੀ ਨੂੰ ਬਚਾ ਲਈਏ।
ਉੱਠ ਕੇ ਫਿਰ ਨਹੀਂ ਆਉਂਦੀ ਮੱਤ
ਰੌਲੇ ਚ ਗਵਾਚੀ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹੱਤ ਦੀ ਗੂੰਜ ਤੱਕ ਅਪੜਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਵਿਸ਼ਵ ਧਰਤੀ ਦਿਵਸ ਮੌਕੇ ਹਰਮਨ ਰੇਡੀਓ ਆਸਟ੍ਰੇਲੀਆ ਅਪੀਲ ਕਰਦਾ ਅੰਦਰ ਦੀ ਖੂਬਸੂਰਤੀ ਲਈ ਬਾਹਰਲੇ ਵਾਤਾਵਰਨ ਨੂੰ ਸੰਵਾਰੀਏ, ਹਵਾ ਤੇ ਪਾਣੀ ਨੂੰ ਬਚਾਈਏ। ਆਓ ਭਵਿੱਖਤ ਨਸਲਾਂ ਲਈ ਸ਼ੁੱਧ ਵਾਤਾਵਰਨ ਸਿਰਜੀਏ। ਧਰਤੀ ਨੂੰ ਸਲਾਮ ਕਰਦਿਆਂ ਜ਼ਿੰਦਗੀ ਨੂੰ ਬਚਾ ਲਈਏ।
ਇਹ ਧਰਤੀ ਦੇਸ ਪੰਜਾਬ ਦੀ ਜਿੱਥੇ ਵਗਦੇ ਪੰਜ ਦਰਿਆ
ਪੰਜਾਬ ਦਾ ਪਾਣੀ ਮੈਂ, ਪੰਜਾਬ ਦਾ ਪਾਣੀ ਮੈਂ, ਪੰਜਾਬ ਦਾ ਪਾਣੀ ਮੈਂ, ਪੰਜਾਬ ਦਾ ਪਾਣੀ ਮੈਂ।
ਲੋਕਾਂ ਜ਼ਹਿਰ ਬੜਾ ਦਿੱਤਾ, ਅੰਮ੍ਰਿਤ ਦਾ ਹਾਣੀ ਮੈਂ,
ਪੰਜਾਬ ਦਾ ਪਾਣੀ
ਚੱਕ ਕੇ
ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ
ਮਾੜੇ
ਵਿਸ਼ਵੀਕਰਨ ਦੇ ਇਸ ਰੌਲੇ ਚ ਗਵਾਚੀ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਤ ਦੀ ਗੂੰਜ ਤੱਕ ਅਪੜਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਵਿਸ਼ਵ ਧਰਤੀ ਦਿਵਸ ਮੌਕੇ ਹਰਮਨ ਰੇਡੀਓ ਆਸਟ੍ਰੇਲੀਆ ਅਪੀਲ ਕਰਦਾ ਅੰਦਰ ਦੀ ਖੂਬਸੂਰਤੀ ਲਈ ਬਾਹਰਲੇ ਵਾਤਾਵਰਨ ਨੂੰ ਸੰਵਾਰੀਏ, ਹਵਾ ਤੇ ਪਾਣੀ ਨੂੰ ਬਚਾਈਏ। ਆਓ ਭਵਿੱਖਤ ਨਸਲਾਂ ਲਈ ਸ਼ੁੱਧ ਵਾਤਾਵਰਨ ਸਿਰਜੀਏ। ਧਰਤੀ ਨੂੰ ਸਲਾਮ ਕਰਦਿਆਂ ਜ਼ਿੰਦਗੀ ਨੂੰ ਬਚਾ ਲਈਏ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਵਿਸ਼ਵੀਕਰਨ ਦੇ ਇਸ ਰੌਲੇ ਚ ਗਵਾਚੀ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹੱਤ ਦੀ ਗੂੰਜ ਤੱਕ ਅਪੜਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਵਿਸ਼ਵ ਧਰਤੀ ਦਿਵਸ ਮੌਕੇ ਹਰਮਨ ਰੇਡੀਓ ਆਸਟ੍ਰੇਲੀਆ ਅਪੀਲ ਕਰਦਾ ਅੰਦਰ ਦੀ ਖੂਬਸੂਰਤੀ ਲਈ ਬਾਹਰਲੇ ਵਾਤਾਵਰਨ ਨੂੰ ਸੰਵਾਰੀਏ, ਹਵਾ ਤੇ ਪਾਣੀ ਨੂੰ ਬਚਾਈਏ। ਆਓ ਭਵਿੱਖਤ ਨਸਲਾਂ ਲਈ ਸ਼ੁੱਧ ਵਾਤਾਵਰਨ ਸਿਰਜੀਏ। ਧਰਤੀ ਨੂੰ ਸਲਾਮ ਕਰਦਿਆਂ ਜ਼ਿੰਦਗੀ ਨੂੰ ਬਚਾ ਲਈਏ।
ਉੱਪਰ ਅਸੀਂ ਇੰਜ ਜੀ ਰਹੇ ਹਾਂ ਜਿਵੇਂ ਸਾਡੇ ਕੋਲ ਇੱਕ ਹੋਰ ਗ੍ਰਹਿ ਵੀ ਹੈ ਜਿੱਥੇ ਅਸੀਂ ਜਾ ਕੇ ਬਸ ਜਾਵਾਂਗੇ। ਵਿਚਾਰ ਟੈਰੀ ਸਵੈਗਰਿਨ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।